ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜਨਾਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਸਿਹਤਾਂ ਠੀਕ ਠਾਕ ਨੇ ਜੀ? ਉਮੀਦ ਹੈ ਕਿ ਸਿਹਤਾਂ ਠੀਕ ਠਾਕ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਜ਼ਿੰਦਗੀ ਦੇ ਵਿੱਚ ਪੂਰਾ ਪੂਰਾ ਆਨੰਦ ਪਿਆਰੇ ਦੋਸਤੋ ਤੁਸੀਂ ਲੈ ਰਹੇ ਹੋਵੋਗੇ। ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈਣਾ ਵੀ ਬੜਾ ਜ਼ਰੂਰੀ ਹੈ ਪਿਆਰੇ ਦੋਸਤੋ, ਕਿਉਂਕਿ ਇਹ ਜ਼ਿੰਦਗੀ ਹੈ ਬੜੀ ਜਲਦੀ ਬੀਤ ਜਾਂਦੀ ਹੈ, ਇਸ ਕਰਕੇ ਪੂਰਾ ਆਨੰਦ ਲੈਣਾ ਜ਼ਰੂਰੀ ਹੈ। ਝੱਟ ਹੀ ਪਤਾ ਨਹੀਂ ਲੱਗਦਾ ਕਦੋਂ ਵੀਕਐਂਡ ਆ ਜਾਂਦਾ ਜੀ, ਜਾਂ ਵੀਕਐਂਡ ਆ ਗਿਆ ਤੇ ਪਤਾ ਨਹੀਂ ਲੱਗਦਾ ਸਮੇਂ ਦਾ ਕਦੋਂ ਸਮਾਂ ਬੀਤ ਗਿਆ। ਤਾਂ ਇਸ ਕਰਕੇ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਇੱਕ ਲਗਾਤਾਰ ਕੰਮ ਕਰਨ ਤੋਂ ਬਾਅਦ ਆਰਾਮ ਮਿਲਣਾ। ਤੁਸੀਂ ਸ਼ਨੀਵਾਰ ਐਤਵਾਰ ਛੁੱਟੀ ਕਰਨੀ ਹੋ, ਮੇਰੇ ਉਮੀਦ ਹੈ ਕਿ ਬਹੁਤੇ ਸਾਡੇ ਵੀਰ ਜਿਹੜੇ ਆ ਉਹ ਛੁੱਟੀ ਤੇ ਹੋਣਗੇ, ਤੇ ਜਿਹੜੇ ਇੱਕ ਦੋ ਹੈਗੇ ਨੇ ਜਿਹੜੇ ਆ ਉਹ ਇਸ ਵੇਲੇ ਰੇਡੀਓ ਸੁਣ ਰਹੇ ਨੇ, ਉਹਨਾਂ ਨੂੰ ਕੱਲ ਦੀ ਛੁੱਟੀ ਜ਼ਰੂਰ ਹੋਏਗੀ ਕਿਉਂਕਿ ਸੰਡੇ ਨੂੰ ਤੇ ਛੁੱਟੀ ਸਾਰਿਆਂ ਨੂੰ ਹੁੰਦੀ ਹੈ। ਠੀਕ ਹੈ, ਪਰਦੇਸਾਂ ਦੇ ਵਿੱਚ ਆਉਂਦੇ ਹਾਂ ਤੇ ਕੰਮ ਕਰਨਾ ਜ਼ਰੂਰੀ ਹੁੰਦਾ, ਤੇ ਇਸ ਕਰਕੇ ਥੋੜਾ ਜਿਹਾ ਸਮਾਂ ਕੱਢਣਾ ਜਿਹੜਾ ਆਪਣੇ ਆਪ ਦੇ ਲਈ ਮੁਸ਼ਕਲ ਹੋ ਜਾਂਦਾ, ਪਰ ਐਤਵਾਰ ਜ਼ਰੂਰ ਸਮਾਂ ਕੱਢਿਆ ਕਰੋ। ਜੇ ਤੁਸੀਂ ਸ਼ਨੀਵਾਰ ਕੰਮ ਕਰਨੇ ਹੋ ਤਾਂ ਐਤਵਾਰ ਆਪਣੇ ਲਈ ਸਮਾਂ ਜ਼ਰੂਰ ਕੱਢਿਓ, ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਲਗਾਤਾਰ ਕੰਮ ਕਰਦੇ ਜਾਂਦੇ ਹਾਂ ਤੇ ਅਸੀਂ ਸਾਹ ਨਹੀਂ ਲੈਂਦੇ, ਸਰੀਰ ਤੇ ਸਾਡਾ ਸਾਹ ਲੈ ਲੈਂਦਾ, ਮਨ ਸਾਡਾ ਸਹੀ ਨਹੀਂ ਸਾਹ ਲੈਂਦਾ, ਤੇ ਉਹ ਸਾਡਾ ਜਿਹੜਾ ਟੈਨਸ਼ਨ ਆ, ਡਿਪਰੈਸ਼ਨ ਆ, ਪਰੇਸ਼ਾਨੀ ਆ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਰੀਰ ਨੂੰ ਫਿਰ ਆ ਜਾਂਦੀਆਂ ਨੇ, ਫਿਰ ਮਨ ਬੜਾ ਗੁਸੈਲਾ ਹੋ ਜਾਂਦਾ, ਗੁੱਸੇਖੋਰ ਹੋ ਜਾਂਦਾ। ਇਸ ਤਰੀਕੇ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਮਨ ਨੂੰ ਵੀ ਆਰਾਮ ਦਿਆ ਕਰੋ। ਮਨ ਦੇ ਆਰਾਮ ਦੇ ਲਈ ਬਹੁਤ ਸੋਹਣੇ ਸੋਹਣੇ ਗੀਤ ਸੰਗੀਤ ਤੁਹਾਡੇ ਲਈ ਲੈ ਕੇ ਆਏ ਹਾਂ। ਵੀਕਐਂਡ ਸਪੈਸ਼ਲ ਦੇ ਵਿੱਚ ਪਹਿਲੇ ਘੰਟੇ ਦੇ ਵਿੱਚ ਆਪਾਂ ਨਵੇਂ ਗੀਤ ਸੁਣਦੇ ਹੁੰਦੇ ਹਾਂ ਅਤੇ ਦੂਸਰੇ ਅੱਧੇ ਘੰਟੇ ਦੇ ਵਿੱਚ ਪੁਰਾਣੇ ਅੱਧੇ ਘੰਟੇ 'ਚ ਹਿੰਦੀ, ਤਾਂ ਲਾਸਟ ਦੇ ਵਿੱਚ ਸੂਫੀ ਗੀਤ ਆਪਾਂ ਸੁਣਦੇ ਹੁੰਦੇ ਹਾਂ। ਇਸ ਤਰੀਕੇ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਸ਼ਡਿਊਲ ਆ ਉਹ ਚੱਲਦਾ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰੀਏ। ਸਾਡੀ ਜਿਹੜੀ ਕਲੈਕਸ਼ਨ ਆ ਬੜੀ ਪਿਆਰੀ ਪਿਆਰੀ ਲੈ ਕੇ ਆਏ ਹਾਂ, ਤੁਹਾਨੂੰ ਸੋਹਣੇ ਸੋਹਣੇ ਗੀਤਾਂ ਦੇ ਨਾਲ ਵਾਸਤਾ ਕਰਾਂਗੇ ਅਤੇ ਉਮੀਦ ਵੀ ਕਰਾਂਗੇ ਕਿ ਨਵੇਂ ਗੀਤਾਂ ਦੇ ਵਿੱਚੋਂ ਤੁਹਾਨੂੰ ਇਹ ਗੀਤ ਬਿਹਤਰ ਲੱਗਣਗੇ, ਕਿਉਂਕਿ ਸਿਲੈਕਸ਼ਨ ਕਰਨੀ ਅੱਗੇ ਵੀ ਦੱਸਿਆ ਸੀ ਬੜਾ ਮੁਸ਼ਕਲ ਹੋ ਜਾਂਦਾ, ਕਿਉਂਕਿ ਅੱਜ ਕੱਲ੍ਹ ਨਵੇਂ ਗੀਤ ਬਹੁਤ ਹੀ ਬਿਹਤਰੀਨ ਤਾਂ ਨਹੀਂ ਆਉਂਦੇ, ਕੁਝ ਬਿਹਤਰੀਨ ਗੀਤ ਜ਼ਰੂਰ ਵਿੱਚ ਵਿੱਚ ਆ ਜਾਂਦੇ ਨੇ। ਤਾਂ ਉਹਨਾਂ ਬਿਹਤਰੀਨ ਗੀਤਾਂ ਨੂੰ ਮੈਂ ਤੇ ਟੀਟੂ ਸਾਹਿਬ ਛਾਂਟ ਕੇ ਤੁਹਾਡੇ ਤੱਕ ਲੈ ਕੇ ਆਏ ਹਾਂ, ਤੁਹਾਨੂੰ ਪਸੰਦ ਆਉਣਗੇ, ਇਹਦੀ ਪੂਰੀ ਗਰੰਟੀ ਚੱਕਦੇ ਹਾਂ ਜੀ। ਆਓ ਫਿਰ ਇੰਜੋਏ ਕਰਨੇ ਵੀਕਐਂਡ ਸਪੈਸ਼ਲ ਦੇ ਵਿੱਚ ਪਹਿਲੇ ਘੰਟੇ ਦੇ ਵਿੱਚ ਨਵੇਂ ਗੀਤਾਂ ਦੇ ਵਿੱਚ ਇਹ ਖੂਬਸੂਰਤ ਗੀਤ ਸਿਰਫ ਤੇ ਸਿਰਫ ਹਰਮਨ ਰੇਡੀਓ ਆਸਟ੍ਰੇਲੀਆ ਤੇ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਸਭ ਐਬ ਪਛਾਨਣ ਲੋਕਾਂ ਦੇ ਤੇ ਆਪਣੇ ਐਬ ਲੁਕਾਉਂਦੇ ਆ, ਕੋਈ ਰੋਂਦਾ ਨਹੀਂ ਬਗਾਨਿਆਂ ਨੂੰ, ਸਭ ਆਪਣਿਆਂ ਨੂੰ ਰੋਂਦੇ ਆ, ਕੋਈ ਰੋਂਦਾ ਨਹੀਂ ਬਗਾਨਿਆਂ ਨੂੰ, ਸਭ ਆਪਣਿਆਂ ਨੂੰ ਰੋਂਦੇ ਆ।
ਇੱਕ ਦਿਨ ਜਦੋਂ ਮੇਰੀ ਬੇਟੀ ਸਕੂਲੋਂ ਘਰ ਆਈ ਤਾਂ ਉਹ ਰੋ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸਨ। ਰੋਣ ਦਾ ਕਾਰਨ ਪੁੱਛਿਆ ਤਾਂ ਹਟਕੋਰੇ ਲੈਂਦੀ ਹੋਈ ਕਹਿਣ ਲੱਗੀ, ਮੈਂ ਇਸ ਵਾਰ ਆਪਣੀ ਜਮਾਤ ਵਿੱਚ ਪਹਿਲੇ ਨੰਬਰ ਤੇ ਨਹੀਂ ਆਈ। ਮੈਂ ਪੁੱਛਿਆ, ਪੁੱਤਰ ਕਿੰਨਵੇਂ ਨੰਬਰ ਤੇ ਆਈ ਹੈ? ਤਾਂ ਕਹਿਣ ਲੱਗੀ, ਦੂਸਰੇ ਤੇ। मैं खुश हो के कहा, पुत्तर ये तो बड़ी वधिया गल है, दूसरा नंबर भी बहुत वधिया हुंदा है। वो होर उच्ची रोन लग पई ते कहन लगी, नहीं सिर्फ पहला नंबर ही वधिया हुंदा है, बाकी सारे इक्को जेही हुंदे ने। गल उसकी भी सही सी, क्योंकि दुनिया हमेशा पहले नंबर ते आउण वालियां नूं याद रखती है। एवरेस्ट की चोटी ते सब तो पहला कौन चढ़िया, ये तो सब नूं याद होएगा। उस तो बाद कौन कौन चढ़िया उन्हां लोकां दा शायद किसी नूं पता भी ना होवे। एक दिन मेरा बेटा जदों स्कूलों घर आया तां बड़ा खुश, उसदे हाथ विच स्कूलों मिलिया नंबर कार्ड सी। छाला मारदा होया घर विच दाखल होया, मैं भी बड़ा खुश होया, पर जदों मैं उसदा नंबर कार्ड वेख्या तां मेरी खुशी गुस्से विच बदल गई। मैं कहा, जमात विचों 17वें नंबर ते आया, भंगड़ा इंज पाउण डिया जिवें दुनिया जित ली हुंदी आ। वह कहन लगा, तुसी 17वां नंबर ते वेख लिया, पर तुसी ये नहीं वेख्या कि मेरी जमात विच 30 जने आ ते मैं 13 जनियां नूं पिछे छड्ड आया। मैं चुप हो गया। गल ओदी भी ठीक सी। किसी सियाने ने कहा है, केवल बुद्धिमान व्यक्ति ही प्राप्त वस्तुआं दा आनंद उठा सकते हैं। साडी जिंदगी विच 90% गल्लां ठीक ही हुंदियां हन, केवल 10% ही गलत हुंदा है। पर असी हमेशा अपनियां थुड़ां दे संबंध विच ही सोचते रहिंदे हां। मनुख दी इस सोच ने संसार विच जिन्ना दुख फैलाया है, उन्ना दुख संसार दियां लड़ाइयां अते बीमारियां ने नहीं फैलाया। यह गल ठीक है कि जीवन विच तरक्की अपने तो अगे लंघ जाण वालियां वल वेख के ही कीती जा सकती है, पर यह गल भी उन्नी ही ठीक है कि मनुख नूं खुशी केवल अपने तो पिछे रह गया वल वेख के ही मिलती है। हर मनुख किसी ना किसी दौड़ विच शामिल है। कोई शरीरक सुखां लई दौड़ भज कर रहा है अते कोई मानसिक अते अध्यात्मक पद्धर ते दौड़ रहा है। तुसी जेड़ी भी दौड़ विच शामिल हो अते उस विच जेड़े भी नंबर ते हो, जदों भी सवेरे उठो तां उन्हां लोकां बारे सोचो जो इस दौड़ विच तुहाडे तो अगे हन। उन्हां दे बराबर पहुंचन वास्ते जां उन्हां तो अगे लंघन वास्ते जो भी अज कर सकदे हो जरूर करो, पर रात नूं सौण वेले उन्हां लोकां बारे सोचो जो इस दौड़ विच तुहाडे तो पिछे रह गए हन। कुदरत दे खजाने विचों जेड़ियां 90% चंगियां चीजां तुहाडे हिस्से आईयां हन, उन्हां नूं याद करो ते धन्नवादी होवो अते सुख दी नींद सौण दा आनंद माणो। विचार अते आवाज सरबजीत सिंह।
पावा मखमली तेरे पैर धोण लई दुनिया दे तिर ले आवा, नैणा विच पाउण लई तेरे रातां दे पहर निचोड़ा, तेरे हर नखरे दा मुल मिठिए हस हस के मोड़ा, तेरे हर नखरे दा मुल मिठिए हस हस के मोड़ा। सजना तेरी तोर देख के बगते हुए पानी खड़के, दुनिया दी हर शै मिट्टी सच्ची तेरे हुस्न दे अगे, होरा दा चार चन पर तेनू ता दस भी लगे, होरा दा चार चन पर तेनू ता दस भी लगे। ख्याल तेरे पोले पोले किकरां दे
ਦਾ ਤਾਂ ਹੋਇਆ ਮਰਨਾ ਤੇਰੀਆਂ ਪਲਕਾਂ ਤੇ ਨੱਚਦੇ ਉਹ ਸੂਰਜ ਦਾ ਛਿਪਣਾ ਚੜਨਾ ਤੇਰੇ ਪਿੰਡੇ ਦੀ ਖੁਸ਼ਬੂ ਸਾਹਾਂ ਵਿੱਚ ਰਚ ਗਈ ਆ ਕੇ ਹੋ ਗਏ ਅਸੀਂ ਕਰਮਾਂ
ਜਨਾਬ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਜੀ ਸੋਹਣੇ ਸੋਹਣੇ ਗੀਤ ਤੁਸੀਂ ਸੁਣ ਰਹੇ ਜੀ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਵੀਕਐਂਡ ਸਪੈਸ਼ਲ ਦੇ ਨਾਲ ਤਾਂ ਤਾਇਆ ਜੀ ਹਲੇ ਤੱਕ ਨਹੀਂ ਬੋੜੇ ਅਸੀਂ ਨਾਲ ਦੀ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੇ ਹਾਂ ਅਸੀਂ ਆਪਣੀ ਚਾਹ ਲੈ ਕੇ ਆਏ ਹਾਂ ਤੇ ਮੈਂ ਕਿਹਾ ਤਾਏ ਹੋਰੀ ਆਪਣੀ ਚਾਹ ਲੈ ਕੇ ਆਉਂਦੇ ਤੇ ਅਸੀਂ ਆਪਣੀ ਚਾਹ ਲੈ ਕੇ ਆਏ ਹਾਂ ਜੀ ਤੇ ਸੋਹਣੇ ਸੋਹਣੇ ਗੀਤ ਤੁਹਾਡੇ ਤੱਕ ਲੈ ਕੇ ਆਏ ਨਵੇਂ ਗੀਤ ਤੁਸੀਂ ਸੁਣੇ ਜਿਹੜੀ ਕਿ ਵਧੀਆ ਕਲੈਕਸ਼ਨ ਸਾਨੂੰ ਜਿਹਦੇ ਵਿੱਚੋਂ ਮਿਲੇ ਦੋ ਉਹ ਗੀਤ ਤੁਸੀਂ ਸੁਣੇ ਲਗਾਤਾਰ ਬੈਕ ਟੂ ਬੈਕ ਤਾਂ ਕੁਝ ਗੀਤ ਜਿਹੜੇ ਆ ਉਹ ਹੋਰ ਅਸੀਂ ਸੁਣਾਉਣ ਜਾ ਰਹੇ ਹਾਂ ਇੱਕ ਖੂਬਸੂਰਤ ਗੀਤ ਸੁਣਾਉਣ ਜਾ ਰਹੇ ਹਾਂ ਜਿਹੜਾ ਕਿ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਹਿੰਦੀ ਫਿਲਮ ਦੇ ਵਿੱਚੋਂ ਨਮਨ ਕੌਰ ਗੀਤਾ ਜੀ ਤੇ ਇਹ ਫਿਲਮ ਦਾ ਨਾਮ ਵੀ ਇਹੀ ਹੈ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਤੇ ਇਹ ਫਿਲਮ ਜਿਹੜੀ ਹੈਗੀ ਆ ਜਿਹੜੀ ਆ ਸੋਨਮ ਕਪੂਰ ਜਿਹੜੀ ਕਿ ਅਨਿਲ ਕਪੂਰ ਦੀ ਬੇਟੀ ਆ ਉਹਦੀ ਇਹ ਫਿਲਮ ਆ ਜਿਹਦੇ ਨਾਲ ਰਾਜਕੁਮਾਰ ਜਿਹੜਾ ਕਿ ਬਹੁਤ ਕਮਾਲ ਦਾ ਅਦਾਕਾਰ ਆ ਮੇਰਾ ਤਾਂ ਬੜਾ ਫੇਵਰੇਟ ਆ ਉਹਦੀ ਇਹ ਫਿਲਮ ਜਿਹੜੀ ਆ ਰਹੀ ਆ ਉਸਦੇ ਵਿੱਚੋਂ ਇਹ ਖੂਬਸੂਰਤ ਗੀਤ ਸੁਣਾਉਣ ਜਾ ਰਹੇ ਹਾਂ ਸੋਨਮ ਕਪੂਰ ਜੀ ਆ ਉਹਦਾ ਪਿਤਾ ਨੇ ਉਹਦੇ ਡੈਡੀ ਨੇ ਅਨਿਲ ਕਪੂਰ ਨੇ ਇਸ ਗੀਤ ਦੇ ਉੱਤੇ ਅਦਾਕਾਰੀ ਕੀਤੀ ਸੀ ਤੇ ਇਸੇ ਗੀਤ ਦੇ ਉੱਤੇ ਹੁਣ ਉਹ ਅਦਾਕਾਰੀ ਕਰ ਰਹੀ ਆ ਉਹ ਗੀਤ ਤੁਹਾਡੇ ਤੱਕ ਲੈ ਕੇ ਆਇਆ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਜੀ ਬਹੁਤ ਹੀ ਖੂਬਸੂਰਤ ਗੀਤ ਹੈ ਤੇ ਨਾਲ ਦੀ ਨਾਲ ਗੁਰਨਾਮ ਭੁੱਲਰ ਦਾ ਇੱਕ ਗੀਤ ਜਿਵੇਂ ਅੱਜ ਕੱਲ ਜਿਸ ਤਰੀਕੇ ਦਾ ਦੌਰ ਚੱਲਦਾ ਕਿ ਤੁਸੀਂ ਸੁਣੋਗੇ ਤੁਹਾਨੂੰ ਵਧੀਆ ਲੱਗੂਗਾ ਇਹ ਵੀ ਗੀਤ ਜਿਹੜਾ ਕਿ ਨਾਲ ਦੀ ਨਾਲ ਬੈਕ ਟੂ ਬੈਕ ਦੂਸਰਾ ਸੁਣੋਗੇ ਗੁਰਨਾਮ ਭੁੱਲਰ ਦਾ ਭਾਬੀ ਗੀਤ ਆ ਉਹ ਵੀ ਤੁਹਾਨੂੰ ਸੁਣਨਾ ਦੋ ਗੀਤ ਬੈਕ ਟੂ ਬੈਕ ਸੁਣਨ ਜਾ ਰਹੇ ਹੋ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੇ ਦਿਲ ਪੰਜਾਬੀ ਜਜ਼ਬਾਤ ਪੰਜਾਬੀ ਆਓ ਫਿਰ ਇੰਜੋਏ ਕਰਨੇ ਪਹਿਲਾਂ ਇੱਕ ਲੜਕੀ ਕੋ ਦੇਖਾ ਤੋ ਐਸਾ ਲੱਗਾ ਫਿਰ ਆ ਗਏ ਚੰਦ ਪਲਾਂ ਦੇ ਵਿੱਚ ਜਾਣਾ ਕਿਤੇ ਨਹੀਂ ਜੀ ਸੁਣਦੇ ਰਹਿਣਾ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾਤ ਪੰਜਾਬੀ ਆਪ ਜੀ ਵੀ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਕੋਈ ਫਰਮਾਇਸ਼ ਭੇਜਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਆਈਡੀ ਹੈ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਸਕਦੇ ਹੋ ਜੀ
ਅੱਖੀਆਂ ਦੇਖੋ ਰਹਿ ਜਾਣੇ ਦੇ ਕਹਿਣਾ ਹੈ ਜੋ ਕਹਿ ਜਾਣੇ ਦੇ ਤੇਰੇ ਖਿਆਲੋਂ ਬੀਤੇ ਰਾਤੇ ਦਿਲ ਮੇਰਾ ਮੰਗੇ ਇੱਕ ਹੀ ਦੁਆ ਲਮਹਾ ਰਹੇ ਯੂੰ ਠਹਿਰਾ ਹੁਆ ਪਹਿਲੇ ਤੋ ਕਭੀ ਯੂੰ ਮੁਝਕੋ ਨਾ ਐਸਾ ਕੁਛ ਹੁਆ ਦੀਵਾਨੀ ਲਹਿਰੋ ਕੋ ਜੈਸੇ ਸਾਹਿਲ ਮਿਲਾ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਲੜਕੀ ਕੋ ਦੇਖਾ ਤੋ ਐਸਾ ਲਗਾ ਉਹ ਮੇਰੇ ਸੋਹਣਿਆ ਵਿੱਚ ਛੱਡ ਸਾਰੀ ਗਲੀਆਂ ਮੈਂ ਨਾਲ ਤੇਰੇ ਤੁਰ ਚੱਲਿਆ ਮੈਂ ਲੈ ਚੱਲੂ ਜਿਕੋ ਦੁਨੀਆ ਸੇ ਤੂੰ ਤੂੰ ਚੋਰੀ ਚੋਰੀ ਜਦ ਤੈਨੂੰ ਤੱਕਿਆ ਮੈਂ ਖੁਦ ਕੋ ਸੰਭਾਲ ਨਾ ਸਕਿਆ ਮੈਂ चढ़ गया सजना तेरा ये फितूर लंग जानी रे मर जानी रा कहनी जो थी कहते हो लंग जानी रे
रब नाल रूह दी सांझ वाली एक औरत सी राबिया। एक दिन राबिया दे घर एक फकीर मेहमान ठहरिया। सवेरे उठ के उस फकीर ने राबिया कोलों धर्म ग्रंथ लैके पाठ कीता। पाठ करदिया उसने देखा कि धर्म ग्रंथ विचों किसे ने कुछ कांट शांट कर देती है। ए देख के ओ बहुत नाराज होया ते कहन लगा किसे ने बहुत ही घटिया काम कीता है। धर्म ग्रंथ विच सुधार करन दी हिम्मत कीती है। उसने राबिया नू दिखाउंदे होए कहा देख किसे ने आ पंक्ति विचों कट दिती है। राबिया ने बड़े सहज भाव नाल जवाब दिता साई किसे होर ने नहीं ए पंक्ति मैं ही कटी है। ए सुन के फकीर बहुत हैरान होया अते गुस्से नाल बोलिया तैनू की लोड़ सी ए पंक्ति कटन दी ठीक ही ता लिखा है शैतान नाल नफरत करो। राबिया उसे ही सहज भाव नाल बोली साई जी मैनू भी ठीक ही लगदा सी ओना चिर जिन्ना चिर मेरे मन विच प्रेम पैदा नहीं सी होया हुण तां मेरे सामने शैतान भी आ जावे ना तां मैं सिर्फ प्रेम ही कर सकदी हां नफरत नहीं। शायद मैं पहचान भी ना सकांगी कि कौन शैतान है ते कौन भगवान। जदों दा हिरदे विच प्रेम उपजिया है अखां विचों शैतान ते भगवान दा भेद ही मिट गया है। ए सुन के फकीर हैरान होया कदे धर्म ग्रंथ वल वेख रहा सी ते कदे राबिया दे चेहरे वल। असी राबिया वर्गे नहीं हां साडियां अखां विचों अजे शैतान ते भगवान दा भेद नहीं मिटिया। प्रेम दे आधार ते वेखिए तां साडे आस पास वसन वाले लोग तीन तरह दे हन। पहले ओ हन जो सानू बिना किसे शर्त दे प्यार करदे हन उहनां नू साडे विच कोई भी अवगुण नजर नहीं आउंदा। दूसरे ओ हन जो सानू बिना किसे शर्त दे नफरत करन उहनां नू साडे विच सिर्फ कमियां अते अवगुण ही नजर आउंदे हन। पर सब तो ज्यादा तीसरी किस्म दे लोक हन जिन्हां नू जदों साडे विच कोई गुण नजर आउंदा है तां प्यार करन लगदे हन। जदों कोई कमी जां अवगुण वेखदे हन तां साडे नाल बोलना भी ठीक नहीं समझदे। तुसी जानदे हो कि तुहाडे विच सब तो वड्डा गुण केड़ा है जिस करके लोक तुहानू प्यार कर सकदे हन। तुहाडा सब तो अहम गुण है लोकां नू तुहाडी लोड़। यह लोड़ ही है जो लोकां नू एक दूसरे नाल जोड़दी है। किसे नू तुहाडे पैसे दी लोड़ है ते किसे नू तुहाडे प्यार दी। किसे नू तुहाडे ज्ञान दी लोड़ है ते किसे नू तुहाडी सलाह दी। किसे नू तुहाडे कारोबार दी लोड़ है ते किसे नू तुहाडे द्वारा कीते जांदे घरेलू कम्मां दी। किसे नू तुहाडी मजदूरी दी लोड़ है ते किसे नू तुहाडी कला दी। जो लोग तुहानू कुछ भी नहीं समझदे उहनां नू भी तुहाडी लोड़ है ता कि तुहाडे सामने अपने पैसे जां अपनी ताकत दा मुजाहरा कर सकन। असी दूजियां ते इन्ने निर्भर हो गए हां कि अपनियां खूबियां नू भुल ही गए हां जो दूजियां दे कम आ सकदियां हन। बहुती वार असी अपने काम नू वधिया ढंग नाल करन दी थां इस गल उते ज्यादा जोर दिंदे हां कि कीते होए काम दा सिहरा किसे ना किसे तरह साडे सिर ते बज जाए। जे तुहानू इस गल दी चिंता ना होवे कि सेरा किस दे सिर बजेगा तां तुसीं लोकां दीआं लोड़ां होर वधिया ढंग नाल पूरियां कर सकदे हो। लोक असली प्यार दा विखावा करना भुल गए हन पर इस दा मतलब ए नहीं है कि ओ तुहानू प्यार नहीं करदे। तुसीं वी तां अपने प्यारियां नू कदे ए नहीं कहा कि तुसीं उहनां नू किन्ना प्यार करदे हो। ए सच है कि प्यार लोड़ नाल बजिया होया है पर ए वी सच है कि दुनिया नू तुहाडी बहुत लोड़ है। विचार अते आवाज सरबजीत सिंह।
mess with the music. Tera chhadya dil chon kadya na kar dya rakhya rehnda dakya. Thonu pyar bathera karda, thonu pyar bathera karda. Saukh walo papi ji, sada yaar janda hun marda. Tusi bachalo papi ji, sada yaar janda hun marda. Tusi bachalo papi ji. Chandigarh rehnda si ban thadke, khari barande gypsy chitti. Na feri kade hun taki, na chaadi shishe to mitti. Chandigarh rehnda si ban thadke. ਟੁੱਟਗੀ ਜਦੋਂ ਦੀ ਲੱਗੀ ਯਾਰੀ ਮਰੀਆਂ ਸਾਰੀਆਂ ਦਿਲ ਦੀਆਂ ਸਦਰਾਂ ਮੁੰਡੇ ਪਿੰਡ ਦੇ ਮੰਗ ਕੇ ਪਾਉਂਦੇ ਜੱਟ ਦੇ ਕੋਟ ਸਵਾਏ ਪੰਦਰਾਂ ਟੁੱਟਗੀ ਜਦੋਂ ਦੀ ਲੱਗੀ ਯਾਰੀ ਮਰੀਆਂ ਸਾਰੀਆਂ ਦਿਲ ਦੀਆਂ ਸਦਰਾਂ ਮੁੰਡੇ ਪਿੰਡ ਦੇ ਮੰਗ ਕੇ ਪਾਉਂਦੇ ਜੱਟ ਦੇ ਕੋਟ ਸਵਾਏ ਪੰਦਰਾਂ ਕਦੇ ਸੀ ਲਾਉਂਦਾ ਪਿਸਤਲ ਡੱਬ ਤੇ ਲੱਗਦੀ ਬੋਲੀ ਸੀ ਜਿਹਦੇ ਬੱਬ ਤੇ ਫਿਰ ਬੰਦਾ ਪਾਵੇ ਮਰਵਾ ਲੋ ਫੋਨ ਇੱਕ ਲਾ ਲੋ ਭਾਬੀ ਦੀ ਸਾਡਾ ਯਾਰ ਜਾਂਦਾ ਹੁਣ ਮਰਦਾ ਤੁਸੀਂ ਬਚਾ ਲੋ ਭਾਬੀ ਜੀ ਸਾਡਾ ਯਾਰ ਜਾਂਦਾ ਹੁਣ ਮਰਦਾ ਤੁਸੀਂ ਬਚਾ ਲੋ ਭਾਬੀ ਤੋੜੇ ਨਾ ਡੱਕਾ ਛੱਡੇ ਕੰਮ ਸਾਰੇ ਛੱਡੀ ਰੱਬ ਉੱਤੇ ਆ ਡੋਰੀ ਚੇਤੇ ਆਉਂਦੀ ਰੰਗ ਦੀ ਗੋਰੀ ਰੱਖੀ ਬੋਤਲ ਮੋਟਰ ਤੇ ਚੋਰੀ ਤੋੜੇ ਨਾ ਡੱਕਾ ਛੱਡੇ ਕੰਮ ਸਾਰੇ ਛੱਡੀ ਰੱਬ ਉੱਤੇ ਆ ਡੋਰੀ ਚੇਤੇ ਆਉਂਦੀ ਰੰਗ ਦੀ ਗੋਰੀ ਰੱਖੀ ਬੋਤਲ ਮੋਟਰ ਤੇ ਚੋਰੀ ਤੇਰਾ ਚੇਤਾ ਏ ਜਦ ਆਉਂਦਾ ਚੋਰੀ ਚੋਰੀ ਆ ਪੈਗ ਲਾਉਂਦਾ ਜੱਸੀ ਲੋਕਾਂ ਨਾ ਹੁਣ ਲਿਖਦਾ ਗੀਤ ਲਿਖਾ ਲੋ ਭਾਬੀ ਦੀ
ਮਾਂ ਇੱਛਰਾਂ ਦਾ ਰੋਕਿਆ ਪੂਰਨ ਨਾ ਰੁਕਿਆ ਤੇ ਲੂਣਾ ਦੇ ਮਹਿਲੀ ਮੱਥਾ ਟੇਕਣ ਜਾ ਪਹੁੰਚਿਆ ਲੂਣਾ ਆਪਣੇ ਹਾਣੀ ਪੂਰਨ ਦੀ ਖੂਬਸੂਰਤੀ ਵੇਖ ਉਸ ਦੀ ਜਵਾਨੀ ਉੱਪਰ ਮੋਹਿਤ ਹੋ ਗਈ ਲੂਣਾ ਦਾ ਵੀ ਕੀ ਕਸੂਰ ਸੀ ਪਰ ਜਵਾਨੀ ਦੇ ਵਿੱਚ ਵਡੇਰੀ ਉਮਰ ਦੇ ਰਾਜੇ ਸਲਵਾਨ ਦੇ ਉਸ ਨੂੰ ਲੜ ਲਾ ਦਿੱਤਾ ਗਿਆ ਸੀ ਤੇ ਕਹਿਣ ਲੱਗੀ ਪੂਰਨਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਪੂਰਨ ਨੇ ਹੈਰਾਨ ਹੋ ਕੇ ਕਿਹਾ ਕਿ ਤੂੰ ਮੇਰੀ ਮਾਂ ਤੂੰ ਮੇਰੇ ਪਿਓ ਰਾਜੇ ਸਲਵਾਨ ਦੀ ਰਾਣੀ ਆ ਤੂੰ ਇਸ ਤਰ੍ਹਾਂ ਸੋਚ ਵੀ ਕਿਵੇਂ ਸਕਦੀ ਹੈ ਮਾਂ ਲਫ਼ਜ਼ ਸੁਣ ਕੇ ਲੂਣਾ ਦੀ ਦੇਹ ਕੰਬ ਗਈ ਤੇ ਆਪਣੇ ਅੰਦਰ ਮਚਲ ਦੇ ਸੁਪਨੇ ਤੇ ਸਧਰਾਂ ਦੀ ਪੂਰਤੀ ਨਾ ਹੁੰਦੀ ਵੇਖ ਪੂਰਨ ਨੂੰ ਕਹਿਣ ਲੱਗੀ ਕਿ ਆਪਣੀ ਮਾਂ ਪੁੱਤ ਦੀ ਰਿਸ਼ਤੇਦਾਰੀ ਭਲਾ ਕਿਹੜੇ ਪਾਸਿਓ ਆ
ਮੇਰੀ ਪੂਰਨਾ ਕੀ ਰਿਸ਼ਤੇਦਾਰੀ ਆ ਗਿਆ ਤੁਹਾਡਾ ਤਾਇਆ ਪੁੱਤੋ, ਆਜੋ ਆਜੋ ਤਾਇਆ ਜੀ, ਲੰਘਿਓ ਲੰਘਿਓ ਲੰਘਿਓ। ਉਹ ਬੱਲੇ ਬੱਲੇ ਗੀਤ ਤੁਸੀਂ ਬਾਲਾ ਵਾਧੂ ਲਾਇਆ ਸੀ ਕਿ ਤੇਰੀ ਮੇਰੀ ਪੂਰਨਾ ਕੀ ਰਿਸ਼ਤੇਦਾਰੀ। ਲੂਣਾ ਕਹਿੰਦੀ ਆ ਪੂਰਨ ਭਗਤ ਨੂੰ ਕਿ ਤੇਰੀ ਮੇਰੀ ਕਾਹਦੀ ਰਿਸ਼ਤੇਦਾਰੀ ਆ, ਉਹਦਾ ਤੂੰ ਮੇਰੀ ਮਾਂ ਲੱਗਦੀ, ਮਾਂ ਮਾਂ ਹੁੰਦੀ ਓ, ਮਾਂ ਦੁਨੀਆਂ ਵਾਲੇ ਦੇਵ ਤਰੀਕੇ ਵਾਲਾ ਵੀ ਕਿਹਾ ਗਿਆ ਤੇ ਗਾ ਗਿਆ ਕੁਲਦੀਪ ਮਾਣਕਾ। ਉਹ ਕਹਿੰਦਾ ਫਿਰ ਤੇਰੀ ਕਾਹਦੀ ਰਿਸ਼ਤੇਦਾਰੀ, ਉਹ ਮਾਂ ਕਹਿੰਦਾ। ਉਹ ਆਂਦੀ ਬਿੰਦੀ ਇਹ ਗੀਤ ਤੁਸੀਂ ਸੁਣਾਇਆ, ਸੁਣ ਕੇ ਬੜਾ ਆਨੰਦ ਆਈ, ਸ਼ੁਕਰ ਮਨਾਉਂਦੇ ਆ ਤੁਸੀਂ ਕਿ ਅੱਜ ਦੇ ਗੀਤ ਗਾਉਂਦੇ। ਜੇ ਕਿਤੇ ਲਾਇਆ ਹੁੰਦਾ ਨਾ ਉਦਾਂ ਦਾ ਤੇ ਪੜ੍ਹਨੇ ਤੁਹਾਨੂੰ ਦੇਣਾ ਹਿਮਾ ਪਾ।
ਤਾਇਆ ਜੀ ਚੰਗਾ ਕੀਤਾ ਤੁਸੀਂ ਆ ਗਏ ਤੇ ਅਸੀਂ ਗੀਤ ਵੀ ਚੰਗਾ ਲਾਇਆ ਸੀ, ਸਾਨੂੰ ਬੜੀ ਖੁਸ਼ੀ ਆ ਕਿ ਤੁਸੀਂ ਸਹੀ ਟਾਈਮ ਤੇ ਪਹੁੰਚ ਗਏ।
ਉਹ ਟਾਈਮ ਤੇ ਅੱਜ ਫਿਰ ਹੈ ਨਾ ਮੀਟਿੰਗ ਮੂਟਿੰਗ ਕਹੀ ਆ, ਸਲਾਹ ਮਸ਼ਵਰੇ ਕੀ ਲੇਟ ਹੋ ਗਿਆ,
ਸਲਾਹ ਮਸ਼ਵਰੇ ਕਰਦੇ ਬੜੇ
ਆਹੋ ਥੋੜਾ ਬਹੁਤਾ ਤੇ ਸਲਾਹਾਂ ਮਸ਼ਵਰੇ ਕਰਨੇ ਪੈਂਦੇ ਆ, ਕਰੀਏ ਕੀ ਕਰੀਏ ਕਿ ਨਹੀਂ ਕਰੀਏ। ਸੌ ਆ ਜੀ ਗਿਆਨ ਨੂੰ ਸੌ ਸੇ ਆਪੇ ਕਦੇ ਝਾੜੂ ਵਾਲੇ ਆ ਜਾਂਦੇ ਆ।
ਤੇ ਚੋਣ ਪ੍ਰਚਾਰ ਤੇ ਬੰਦ ਆ,
ਉਹ ਬੰਦ ਤਾਂ ਹੋਊਗਾ ਲੀਡਰਾਂ ਦਾ, ਸਾਨੂੰ ਤਾਂ ਲਈ ਫਿਰਦੇ ਕਿ ਨਹੀਂ। ਤੇ ਕਹਿੰਦੇ ਘਰ ਘਰ ਜਾ ਕੇ ਕਹਿਣਾ, ਮੈਂ ਕਿਹਾ ਘਰ ਘਰ ਚੱਲੀ ਕੋ ਘਰ ਜੇ ਨਹੀਂ ਕਰਦਾ ਮਸਲੇ ਹੱਲ, ਹੁਣ ਕਿਹੜੀ ਕਿਹੜੀ ਹੁੰਦੀ ਕਿਹਦੇ ਮਗਰ ਜਾਈਏ, ਜਿਹਦੇ ਮਗਰ ਨਾ ਜਾਈਏ, ਉਹ ਹੋਏ ਮਗਰੋਂ ਬਾਅਦ ਡੇ ਲੜੀਆਂ ਆਈਆਂ ਉਹ ਹੋਗਾ। ਤੇ ਮੈਂ ਹੁਕਮਪ੍ਰੀਤ ਨੂੰ ਕਿਹਾ ਤੂੰ ਕਹਿ ਦੀ ਵੀ ਮੈਂ ਹੈਗੀ ਬਿਮਾਰ ਆ
ਜੀ,
ਤੇ ਮੈਂ ਵੀ ਕਹਿ ਦੂ ਮੈਂ ਵੀ ਹੈਗਾ ਬਿਮਾਰ ਆ।
ਉਹਨਾਂ ਨੇ ਕਹਿਣਾ ਦੋਵਾਂ ਨੂੰ ਇਕੱਠਿਆਂ ਨੂੰ ਬਿਮਾਰੀ ਹੋਈ, ਫਿਰ ਕਹਿਣਗੇ ਇਕੱਠੀ ਕੋਈ ਚੀਜ਼ ਖਾਧੀ ਹੋਣੀ,
ਉਹ ਜਾ ਚਪੇੜਾ ਨਾ ਖਾ ਜਿਹੜੀ ਗੱਲ ਹੋਰ ਵੀ ਨਾ ਤੋਰ ਕੇ ਬਹਿ ਜਾ ਗਾ। ਮੈਂ ਏਦਾਂ ਕਹਿ ਗਈ ਆ ਨੀ ਛਡਾ ਲਈਏ ਦੁਨੀਆਂ ਤੋਂ, ਦੁਨੀਆਂ ਨੇ ਆਪਾਂ ਨੂੰ ਏਦਾਂ ਚਾਰਨਾ ਜਿੱਦਾਂ ਬੱਕਰੀਆਂ ਚਾਰਦਾ ਹੁੰਦਾ ਸੀ ਸ਼ੀਸ਼ਾ
ਸ਼ੀਸ਼ਾ।
ਆਹੋ ਹੀਲੇ ਕਾ ਸ਼ੀਸ਼ਾ ਬੱਕਰੀਆਂ ਚਾਰਦਾ ਹੁੰਦਾ, ਉਹਨੇ ਜਿਹੜੀਆਂ ਬੱਕਰੀਆਂ ਚਾਰੀਆਂ ਮੁੜ ਕੇ ਨੇ ਆ, ਬੜਾ ਬੱਕਰ ਹਾਨਾ ਚਾਰਿਆ ਉਹਨੇ, ਦੇਖ ਕੇ ਦੱਸ ਦਿੰਦਾ ਸੀ ਵੀ ਕਿਹੜੀ ਬੱਕਰੀ ਸੂਣ ਵਾਲੀ ਆ ਜਾਂ ਕਿਹੜੀ ਨਹੀਂ। ਉਹਦਾ ਤਾਂ ਜੀ ਫਿਰ ਨਿੱਤ ਦਾ ਤਜਰਬਾ ਹੋ ਜਾਂਦਾ ਨਾ, ਜਿਹੜੇ ਕੰਮ ਚ ਰਹੀਏ ਫਿਰ ਉਹਦਾ ਪਤਾ ਲੱਗ ਹੀ ਜਾਂਦਾ। ਲੈ ਵੀ ਸੁਣਿਆ ਐਸਾ ਉਹਨੇ ਹੈਂਟਰ ਮਾਰਿਆ ਹੁਕਮਪ੍ਰੀਤ ਨੇ ਜੇ ਲੀਡਰਾਂ ਨੂੰ, ਮਗਰੋਂ ਨੀ ਆਏ ਪੁੱਛਣ
ਕੀ
ਉਹ ਆਦੇ ਵੀ ਜੇ ਤੁਸੀਂ ਆਏ ਆ ਨਾ ਸਾਡੇ ਪਿੰਡ ਦੇ ਵਿੱਚ ਸੀਵਰੇਜ ਜਿਹੜਾ ਤੁਸੀਂ ਪਵਾਇਆ ਨਾ ਉਹਨੂੰ ਪਟਾ ਕੇ ਵੱਡੇ ਪੈ ਪਵਾ ਕੇ ਤੇ ਜਿੱਥੇ ਅਸੀਂ ਮੱਛੀ ਫਾਰਮ ਬਣਾਇਆ ਨਾ ਉਸ ਮੱਛੀ ਫਾਰਮ ਚ ਮੱਛੀਆਂ ਜਗਾ ਕੇ ਤੇ ਉੱਥੇ ਟਰੀਟਮੈਂਟ ਪਲਾਂਟ ਲਵਾਇਆ ਨਾ ਉਹਨੂੰ ਚਲਾ ਕੇ ਮੋਟਰ ਜਿਹੜੀ ਬਣਾਈ ਆ ਨਾ ਉਹਨੂੰ ਸੜੀ ਨੂੰ ਠੀਕ ਕਰਾ ਕੇ ਤੇ ਬਿਜਲੀ ਦਾ ਬਿੱਲ ਮਾਫ਼ ਕਰਾ ਕੇ ਤੇ ਫੇਰ ਜੇ ਤੁਸੀਂ ਇਹਨੇ ਕੰਮ ਕਰਾਉਣੇ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ
ਜੀ।
ਜਿਹਨੇ ਉਮੀਦਵਾਰ ਆ ਉਹ ਮੂੰਹ ਵੱਲ ਵੇਖਣ ਬੀਬੀ ਮੈਂ ਬੋਲੀ ਸੁਣੀ ਨਹੀਂ, ਬੀਬੀਆਂ ਬੋਲੀਆਂ ਤੇ ਆਪਣੇ ਆਪਣੇ ਪ੍ਰਾਹੁਣਿਆਂ ਨੂੰ ਬੋਲੀਆਂ, ਪਰ ਆ ਲੀਡਰਾਂ ਫੀਡਰਾਂ ਨੂੰ ਬੋਲਣ ਵਾਲੀ ਬੀਬੀ ਪਹਿਲੀ ਵਾਰ ਆਨੀ ਟੱਕਰੀ ਮੈਨੂੰ ਕਹਿੰਦੀ ਵੇਖਦਾ ਰਹਿ ਗਿਆ।
ਅੱਛਾ ਉਹ ਵੈਸੇ ਹੀ ਵੇਖਦਾ ਹੋਣਾ
ਵੀ ਕਿੰਨੀ ਖੂਬਸੂਰਤ ਨਾ ਗੱਲ ਆ ਸਿਆਣੀ ਆ। ਨਿਮਾ ਮੂੰਹ ਬੰਨ ਕੇ ਮੈਂ ਤੇਰਾ ਰੱਖਦਾ
ਹੁਣ ਨਹੀਂ ਤਾਇਆ ਜੀ, ਮੈਂ ਤੁਹਾਨੂੰ ਕਹਿਣਾ ਮੈਂ ਤੇ ਵੈਸੇ ਕਹਿੰਦਾ ਕਿੰਨੀ ਸਿਆਣੀ ਆ
ਜਿਹੜਾ ਤੂੰ ਕਿੰਨੀ ਜਿਹੜਾ ਰੋਕ ਪਾਇਆ ਨਾ ਇਹ ਰੋਕ ਨਾ ਹੀ ਸ਼ਰੀਰ ਤੇਰੇ ਪਵਾ ਦੇਣੇ।
ਚਲੋ ਤਾਇਆ ਜੀ ਪ੍ਰੋਗਰਾਮ ਆਪਾਂ ਹੁਣ ਹੋਰ ਨੀ ਰੁਕਣਾ ਤੇ ਪ੍ਰੋਗਰਾਮ ਚ ਦਿਲਪ੍ਰੀਤ ਗਿੱਲ ਸਾਹਿਬ ਆਏ ਨੇ।
ਉਹ ਗਿੱਲ 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 ਜਿਹਨੇ ਜਿੱਤਿਆ ਸਾਡਾ ਦਿਲ, ਹਾਏ ਮੇਰਾ ਦਿਲ, ਹਾਏ ਮੇਰਾ ਦਿਲ।
ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ।
ਵਾਹਿਗੁਰੂ ਸ੍ਰੀ ਅਕਾਲ, ਬੜੇ ਚਿਰਾਂ ਬਾਅਦ ਕਿਤੇ ਦਰਸ਼ਨ ਦਿੱਤੇ ਆ, ਤੂੰ ਪਿੱਛੇ ਲੱਗੇ ਰਿਹਾ ਕਿਸੇ ਆ ਤੂੰ, ਉਹ ਤੈਨੂੰ ਡੀਕ ਡੀਕ ਕੇ ਅੱਖਾਂ ਸਾਡੀਆਂ ਦੀਦੇ ਕਹਿੰਦੇ ਆ, ਉਹ ਧਿਆਏ ਪਾਇਆ ਵਾਹ ਤੇਰੇ ਸ਼ੇਰ ਵਗਿਆ ਕਿਤੇ ਆਇਆ, ਅੱਜ ਗਰਮੀ ਪਾਗੀ ਸ਼ਨਿਚਰਵਾਰ ਨੂੰ ਆ ਤੇ ਸ਼ਨਿਚਰਵਾਰ ਨੂੰ ਛੁੱਟੀ ਹੁੰਦੀ, ਮੇਰਾ ਦਾ ਕੰਮ ਨੇ ਬਾਲਾ ਮਾਰ ਲਿਆ ਵਿਚਾਰੇ ਨੂੰ।
ਕਹਿੰਦੇ ਤਾਇਆ ਜੀ ਪ੍ਰਧਾਨ ਮੰਤਰੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਵਾਹਿਗੁਰੂ ਸ੍ਰੀ ਅਕਾਲ। ਬੁਲਾਓ ਪ੍ਰਧਾਨ।
ਕਹਿੰਦੇ ਮੈਂ ਆ ਰਿਹਾ ਸਟੂਡੀਓ ਤਾਇਆ ਜੀ, ਮਿਲਦੇ ਆ 10 ਵਜੇ ਨਾਲ, ਕਰੋ ਤਿਆਰੀ ਇੱਥੇ। ਉਹ ਮੈਨੂੰ ਲੱਗਦਾ ਭਾਜੀ ਉਹਦੀ ਭਾਰਤ ਆਏ ਨੇ, ਉਦੋਂ ਭਾਰਤ ਆਇਆ ਪੱਛੇ ਲੱਗੇ ਤੇ ਤੂੰ ਸਾਨੂੰ ਦੱਸਿਆ ਹੀ ਨਹੀਂ। ਦਸ ਵਜੇ ਨਾ ਜੀ, ਨੌ ਵੱਜ ਗਏ ਨਾ, ਦਸ ਵਜੇ ਆ ਜਾਣਾ ਕਰੋ ਤਿਆਰੀ। ਮਿਲ ਗਈ ਤਾਂ ਮੰਜੀਆਂ ਮੁੰਜੀਆਂ ਚੱਕਿਆ ਬਾਹਰ ਮਾਰਾ, ਜਿਹੜੇ ਪਾਵੇ ਪੂਵੇ ਟੁੱਟੇ ਆ ਚੱਕ ਕੇ ਮਾਰੋ ਸਾਰਾ ਬਾਹਰ। ਆ ਜਿਹੜੀ ਕੁਰਸੀ ਟੁੱਟੀ ਇਹ ਵੀ ਚੱਕ ਲਿਆ, ਮੈਂ ਜਿਹੜਾ ਖਿਲਰਿਆ ਪਤਾ, ਤਾਰਾਂ ਜਿਹੜੀਆਂ ਖਿਲਾਰੀਆਂ, ਆ ਮਾੜਾ ਮੋਟਾ ਜੋ ਤੁਹਾਡਾ ਸਿੱਟਿਆ ਪਤਾ ਪੁੱਤਰ ਚੱਕ ਲਓ ਮੁੰਡਾ। ਆ ਜਿਹੜੀਆਂ ਬੈਂਜਾਂ ਬੂੰਜਾਂ ਜਿਹੜੀਆਂ ਤੁਸੀਂ, ਆ ਜਿਹੜੀਆਂ ਆ ਕੀ ਆ ਗਿਟਾਰ, ਗਿਟਾਰਾਂ ਗਟੂਰਾਂ ਚੱਕ ਲਓ, ਸ਼ੀਸ਼ੇ ਸ਼ੂਸ਼ੇ ਚੱਕ ਲਓ, ਤੇ ਛੱਤਾਂ ਛੁੱਤਾਂ ਦੇ ਜਾਲੇ ਲਾਓ, ਵੇਖ ਕਿੱਦਾਂ ਜਾਲਿਆ ਮਾਰਿਆ, ਸਾਰਾ ਕੁਝ ਹੀ ਕਰਾ ਲੈਣਾ ਜੀ। ਫੋਟਵਾਂ ਫਾਟਵਾਂ ਵੇਖੋ ਟੇਢੀ ਹੋਈ ਪਈ, ਇਹਨੂੰ ਸਿੱਧੀ ਕਰੋ ਪੁੱਤੋ। ਆ ਸ਼ੀਸ਼ਾ ਮਾੜਾ ਸਾਫ ਕਰ ਦਿਆ, ਕਿੱਦਾਂ ਮੈਲਾ ਮਾੜਾ, ਥੁੱਕ ਮਾਰ ਕੇ ਉੱਤੇ ਕੱਪੜਾ ਮਾਰ ਦੇ, ਸਾਰੇ ਸਾਫ ਕਰ ਦੇ, ਤੇ ਝਾੜੂ ਲਾ ਮੀ ਕਿਤੇ ਛੇਤੀਆਂ ਪਹਿਲਾਂ ਲੈ। ਤੇ ਮੈਨੂੰ ਲੱਗਦਾ ਪਿਛਲੀ ਵਾਰ ਜਿਹੜੇ ਆਪਣੇ ਸੇਖੋਂ ਸਾਹਿਬ ਆਏ ਉਦੋਂ ਦਾ ਹੀ ਲਾਇਆ ਤੇਰਾ, ਜਾਂ ਮੱਲੀ ਸਾਹਿਬ ਆਏ ਉਦੋਂ ਲਾਇਆ ਤੂੰ, ਤੇ ਲਾ ਛੇਤੀ ਕਰੀ ਜਾਂਦੀ ਪਹਿਲਾਂ ਲਾ ਦੇ ਮੇਰਾ ਪੁੱਤ। ਹਾਂ ਵੀ ਚੱਕ ਲਾ, ਜਾ ਕੇ ਮਿੰਟੋ ਮਿੰਟ ਹੀ ਕਰ ਦਿਓ, ਦਸ ਵਜੇ ਚ ਕਿਹੜਾ ਕੋ ਪਿਆ ਵਾ ਸਾਲ, ਅਗਲਾ ਅਗਲੋ ਚੱਕੋ ਚਾਹ ਲੈ ਤੁਸੀਂ ਚੱਕੇ ਨੇ, ਤੇ ਤੁਹਾਡੇ ਹੀ ਆ। ਉਹ ਸ਼ੁਰੂ ਆ, ਮੈਂ ਤੇ ਗਲਾਸਾਂ ਦੇ ਵਿੱਚ ਪੀਤੀ ਨੂੰ ਸਾਲ ਨੀ ਹੋਵੇ, ਚਲੋ ਵੀ ਚੱਕ ਲਓ, ਲਓ ਜੇ ਵੀ ਨੀ ਤੁਸੀਂ ਚੱਕੇ ਚੱਕੋ ਫਿਰ, ਆ ਮੇਰੀ ਚਾਹ ਮੈਨੂੰ ਫੜਾ ਦਿਓ, ਤੇ ਨਾਲੇ ਆਪਾਂ ਇਹਨੂੰ ਚਾਹ ਸ਼ੇਰ ਬਾਗੇ ਨੂੰ, ਤੂੰ ਆ ਜਾਓ ਤੈਨੂੰ ਚਾਹ ਪਿਓਨੇ, ਸ਼ੇਰ ਬਾਗੇ ਆਲਾ ਕੁਦਰਤੀ ਮੈਂ ਪੀ ਲੈਣੀ ਸੀ, ਹੁਣ ਉਹਦੇ ਆਏ ਤੂੰ ਪੀਆਂਗੇ। ਠੀਕ ਆ ਜੀ, ਤੇ ਬਹੁਤ ਬਹੁਤ ਸ਼ੁਕਰੀਆ ਭਾਜੀ ਜੀਆਂ, ਤੁਸੀਂ ਜਦੋਂ ਮਰਜ਼ੀ ਆ ਜਾਓ, ਉਹਨੂੰ ਹਟੂੜੀ ਤੋਂ ਪਤਾ ਕਿਤੇ ਹੋਰ ਪਟਿਆਲੇ ਨਾਲ ਚੱਲ ਜੂਏ। ਨਹੀਂ ਨਹੀਂ ਤਾਇਆ ਜੀ ਪਤਾ ਭਾਜੀ ਉਹਨਾਂ ਨੂੰ। ਤੇ ਇੱਧਰ ਜਸਵੰਤ ਰਾਏ ਮੈਲਬੋਰਨ ਵਾਲੇ ਆਏ ਕਿ ਨੇ, ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਸਤਿ ਸ਼੍ਰੀ ਅਕਾਲ। ਉਹ ਬੱਲੇ ਰਾਏ 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 ਰਾਏ, ਹਾਏ 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 ਨੀ ਕਰਦੀ ਫਿਰਦੀ ਬਾਏ ਬਾਏ, ਤੇ ਰਾਏ 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 ਪੈ ਗਿਆ ਗਾਏ ਗਾਏ ਵਾਏ, ਤੇ ਪਿੰਡ ਵਿੱਚ ਪਚਾਏ ਇਹ ਤਾਂ ਰਾਏ ਨਾ ਖਿਰਾ ਗੱਲ ਉਦੋਂ। ਉਹ ਰਾਏ ਸਾਹਿਬ ਕੋ ਗੀਤ ਕਪੜਾ ਤੁਸੀਂ ਕੋ ਸੋਨਾ ਸਾਨੂੰ ਦੱਸੋ, ਗੀਤ ਵਾਲੀਆਂ ਅਸੀਂ ਚਕੜ ਪੂਣੀਆਂ ਮੁੜ ਇਧਰੋਂ ਕੱਢ ਦੇਣੀਆਂ। ਤਾਂ ਜੀ ਗੀਤ ਤੇ ਆਪਾਂ ਭਾਜੀ ਹੋਰਾਂ ਨੂੰ ਸੁਣਾਉਣੇ ਨੇ। ਗੀਤ ਉਹਨਾਂ ਨੇ ਕਿਹਾ ਤਾਂ ਕੋਈ ਨੀ, ਤੇ ਪਰ ਨਿਮਰਤ ਖਹਿਰਾ ਦਾ ਇੱਕ ਗੀਤ ਜਿਹੜਾ ਬੜਾ ਅੱਜ ਕੱਲ੍ਹ ਸੁਣਿਆ ਜਾ ਰਿਹਾ ਟ੍ਰੈਂਡਿੰਗ ਦੇ ਵਿੱਚ, ਆਪਾਂ ਨਵੇਂ ਗੀਤਾਂ ਦੇ ਵਿੱਚ ਉਹ ਗੀਤ ਤੁਹਾਨੂੰ ਸੁਣਾਉਂਦੇ ਹਾਂ। ਉਮੀਦ ਹੈ ਕਿ ਸੁਣਨ ਵਾਲੇ ਸਰੋਤਿਆਂ ਨੂੰ ਪਸੰਦ ਆਉਣਗੇ, ਤੇ ਜਿਹੜੇ ਅਗਲੀਆਂ ਫਰਮਾਇਸ਼ਾਂ ਜਿਹੜੇ ਸਾਡੇ ਸਰੋਤੇ ਕਰਨਗੇ ਆਪਾਂ ਉਹ ਵੀ ਪਲੇ ਕਰਾਂਗੇ। ਪਿਆਰੇ ਦੋਸਤੋ, ਤੁਸੀਂ ਵੀ ਪ੍ਰੋਗਰਾਮ 'ਚ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ, ਜਾਂ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਦੇ ਗੀਤ, ਤਾਂ ਰਿਕੁਐਸਟ @harmanradio.com ਤੇ ਆਪ ਜੀ ਸਾਨੂੰ ਸੁਨੇਹਾ ਭੇਜ ਸਕਦੇ ਨੇ। ਆਪ ਜੀ ਦਾ ਸੁਨੇਹਾ ਜਿਹੜਾ ਉਹ ਸ਼ਾਮਿਲ ਵੀ ਕਰਾਂਗੇ, ਤੇ ਤੁਹਾਡੀ ਪਸੰਦ ਦੇ ਗੀਤ ਵੀ ਸੁਣਾਵਾਂਗੇ। ਉਹ ਬਾਸ ਕਰਕੇ ਦੀ ਤੇਰੀ ਜਵਾਨ ਹੋਏ, ਸੁਣੋ ਤਾਂ ਜੀ ਗੀਤ ਸੁਣ ਲੈਣਾ ਜੀ, ਰੌਲਾ ਪਾਇਆ ਕੋ ਬੜਾ ਸੁਣ ਲੈਣਾ ਜੀ, ਦੇਸੀ ਕਰਾਓ ਵੀ ਨਾਲ ਆ ਦੇਸੀ ਕਰਾਓ। ਅੱਛਾ ਸੰਘੇ ਦਾ ਗੀਤ, ਸੰਘੇ ਦਾ ਸੰਘੇ ਦਾ ਸੰਘੇ ਦਾ ਉਹ ਬਾਊ ਸੰਘੇ ਦਾ ਗੀਤ ਸੀ ਉਹ। ਹੱਡੀ ਮੁੱਠੀ ਚ ਜਾਨ ਚਨਾ ਮੇਰੀ ਤਿਲ ਤਿਲ ਮਰਨ ਡਿਆ, ਤੁਹਾਨੂੰ ਯਾਦ ਕਰਨ ਡਿਆ, ਤੁਹਾਨੂੰ ਯਾਦ ਕਰਨ ਡਿਆ। ਬੁਰਾ
ਕੀ ਪੁੱਛਾਂ ਮੁਟਿਆਰੇ ਕਿਹੜਾ ਸਰ
ਨਿਡਿਆ
ਤੁਹਾਨੂੰ ਯਾਦ ਕਰਨ ਡਿਆ ਮੈਂ ਤੁਹਾਨੂੰ ਯਾਦ ਕਰਨ ਡਿਆ ਦੱਸ ਕਦੋਂ ਨੀ ਤੈਨੂੰ
ਖੜਿਆ
ਸੀਟ ਤੇ ਤੂੰ ਹੀ ਹੁੰਨੀ ਐ ਦੱਸ ਕਦੋਂ ਨੀ ਤੈਨੂੰ ਖੜਿਆ
ਚੜਾਇਆ ਚੜਾਇਆ ਵੇ
ਮੈਂ ਕਾਹਨੂੰ ਚੜਨ ਡਿਆ ਮੈਂ ਤੁਹਾਨੂੰ ਯਾਦ ਕਰਨ ਡਿਆ
ਹੱਟੀ ਮੁੱਠੀ ਚ ਜਾਨ ਚਨਾ ਹੱਟੀ ਮੁੱਠੀ ਚ ਜਾਨ ਚਨਾ
ਮੇਰੀ ਤਿਲ ਤਿਲ ਮਰਨ
ਡਿਆ
ਤੁਹਾਨੂੰ ਯਾਦ ਕਰਨ ਡਿਆ ਮੈਂ ਤੁਹਾਨੂੰ ਯਾਦ ਕਰਨ ਡਿਆ
ਜੀ ਖੂਬਸੂਰਤ ਗੀਤ ਨਿਮਰਤ ਖਹਿਰਾ ਤੇ ਨਾਲ ਅਰਜਨ ਢਿੱਲੋਹਰਾ ਦੀ ਆਵਾਜ਼ ਦੇ ਵਿਚ ਤੁਸੀਂ ਸੁਣ ਰਹੇ ਸੀ ਜੀ ਵੀਕਐਂਡ ਸਪੈਸ਼ਲ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਪਏ ਹੋ ਜੀ ਇਸ ਵੀਕਐਂਡ ਸਪੈਸ਼ਲ ਦੇ ਵਿਚ ਸਦਾ ਬਹਾਰ ਨਗਮੇ ਤੁਸੀਂ ਪ੍ਰੋਗਰਾਮ ਦੇ ਵਿਚ ਸੁਣੋਗੇ ਜਿਹੜੇ ਕਿ ਹਰ ਘੰਟੇ ਦੇ ਵਿਚ ਵੱਖਰਾ ਵੱਖਰਾ ਟੇਸਟ ਹੋਏਗਾ ਪ੍ਰੋਗਰਾਮ ਦੇ ਵਿਚ ਉਹ ਵੱਖਰਾ ਇੱਥੇ ਤੁਸੀਂ ਕੀ ਚਲਾ ਲੈਣਾ ਸੁਣਿਓ ਚਲਾਓਗੇ ਤੇ ਬੀਬੀ ਹੀ ਲੰਡਨ ਹੀ ਨਾ ਗੀਤ ਜਿਹੜੇ ਆ ਉਹ ਅਫਲਾਤੂਨ ਸੁਣਾਓ ਮਾੜਾ ਗੀਤ ਕੋਈ ਚਲਾਓ ਨਾ ਤੇ ਜੇ ਕੋਈ ਉਦਾਂ ਦਾ ਗੀਤ ਚਲਾ ਤਾ ਤੇ ਫਿਰ ਮੈਨੂੰ ਬੁਰਾ ਕੋਈ ਲਤਾ ਜੀ ਆਪਾਂ ਵਧੀਆ ਗੀਤ ਹੀ ਸੁਣਾਉਣਾ ਤੇ ਪਿਆਰੇ ਦੋਸਤੋ ਤੁਸੀਂ ਫਰਮਾਇਸ਼ਾਂ ਸਾਨੂੰ ਜ਼ਰੂਰ ਭੇਜਣੀਆਂ ਨੇ ਵਧੀਆ ਵਧੀਆ ਗੀਤਾਂ ਦੀਆਂ ਅਸੀਂ ਫਰਮਾਇਸ਼ਾਂ ਪੂਰੀਆਂ ਜ਼ਰੂਰ ਕਰਾਂਗੇ ਤੁਹਾਡੇ ਪਹਿਲੇ ਘੰਟੇ ਦੇ ਵਿੱਚ ਨਵੇਂ ਗੀਤ ਚੱਲ ਰਹੇ ਨੇ ਨਵੇਂ ਗੀਤਾਂ ਦੇ ਵਿੱਚੋਂ ਫਿਰ ਅਗਲਾ ਗੀਤ ਜਿਹੜਾ ਤਰਸੇਮ ਜੱਸੜ ਸਾਹਿਬ ਦਾ 4 ਦਿਨ ਪਹਿਲਾਂ ਹੀ ਆਇਆ ਉਮੀਦ ਹੈ ਕਿ ਜੱਸੜ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਗੀਤ ਸੰਗੀਤ ਨੂੰ ਪਿਆਰ ਕਰਨ ਵਾਲੇ ਇਸ ਗੀਤ ਦਾ ਵੀ ਪੂਰਾ ਆਨੰਦ ਲੈਣਗੇ ਉਹ ਲੈਣਗੇ ਆਨੰਦ ਤੇ ਫਿਰ ਅਸੀਂ ਕਿਹੜੇ ਬਾਗਾਂ ਨੂੰ ਜਾ ਬੈਠੀਏ ਕੀ ਹੈ ਤੁਹਾਨੂੰ ਸਾਨੂੰ ਕੀ ਹੋਣਾ ਸਾਨੂੰ ਕੁਛ ਕਰਦੇ ਜੇ ਨਹੀਂ ਹੋਇਆ ਤੇ ਉਹ ਦਿੱਤਾ ਜੀ ਮੈਂ ਤੇ ਵੈਸੇ ਤੁਹਾਨੂੰ ਪੁੱਛਿਆ ਤੁਸੀਂ ਤੇ ਖਹਿੜੇ ਪੈ ਗਏ ਨਹੀਂ ਉਹ ਪੰਜਾਬੀਆਂ ਦਾ ਸੁਭਾਅ ਉਹ ਕਹਿੰਦਾ ਤੂੰ ਮੇਰੇ ਖਟਾ ਖਟਾ ਮੇਰੇ ਵੱਲ ਕਰੋਗੇ ਉਹ ਕਹਿੰਦਾ ਤੂੰ ਹੀ ਮੇਰੇ ਵੱਲ ਚੇਟਾ ਚੇਟਾ ਵੇਖਦਾ ਉੱਥੋਂ ਬੜੋ ਸਫੜੀ ਹੋ ਜਾਂਦੀ ਇਸ ਗੱਲੋਂ ਜੇ ਲੜਾਈ ਕਰਨੀ ਹੋਵੇ ਲੜਾਈ ਤੇ ਮਿੰਡ ਜੀ ਪਾ ਲਈ ਦੀ ਆ ਪਰ ਮੈਂ ਤੈਨੂੰ ਇਹ ਕਹਿੰਦਾ ਤੂੰ ਕਹਿੰਦਾ ਮੈਂ ਦਸੜੇ ਤੇ ਰਸੇਮ ਸੁਣੋ
ਜੀ
ਅਸੀਂ ਮੰਜੀ ਬਾਗਾਂ ਜੀ ਡਾਲੀ ਅੰਬਾਂ ਵਾਲੀ ਆ ਕਿਉਂ ਇੱਥੇ ਕੀ ਆ ਇੱਥੇ ਜਦੋਂ ਸਾਨੂੰ ਤੁਸੀਂ ਕੋਈ ਬੋਲਣ ਹੀ ਨਹੀਂ ਦੇਣਾ ਤੇ ਸਾਡਾ ਇੱਥੇ ਕੰਮ ਫਿਰ ਕੀ ਆ ਉਹ ਲਤਾਇਆ ਜੀ ਗੀਤ ਸੰਗੀਤ ਵੀ ਸੁਣਨਾ ਪੂਰੇ ਹਫ਼ਤੇ ਦੇ ਵਿੱਚ ਇੱਕ ਸ਼ਨਿਚਰਵਾਰ ਹੀ ਹੁੰਦਾ ਗੀਤ ਸੁਣਨ ਨੂੰ ਅੱਛਾ ਤੇ ਪਹਿਲਾਂ ਆਪਾਂ ਕੀ ਸੁਣਦੇ ਹਾਂ ਪੁੱਤ ਕਵਾਲੀਆਂ ਪਹਿਲਾਂ ਵੀ ਗੀਤ ਹੀ ਸੁਣਦੇ ਹਾਂ ਕਵਾਲੀਆਂ ਤੇ ਅੱਜ ਸੁਣਾਂਗੇ ਨਾ ਉਹ ਤਾਂ ਸੁਣੀਆਂ ਹੀ ਆ ਵੈਸੇ ਵੀ ਤੁਸੀਂ ਸੁਣ ਕੇ ਖੁਸ਼ ਵੀ ਉਹ ਹੀ ਹੁੰਦੇ ਆ ਹੋਰ ਤੁਹਾਨੂੰ ਹੁੰਦਾ ਵੀ ਕੁਛ ਨੀ ਲਾ ਜਿਹੜਾ ਤੂੰ ਲਗਾ ਲਾਉਣ ਉਹ ਤੋਂ ਲਤਾ ਜੀ ਜੱਸੜ ਤਰਸੇਮ ਦਾ ਗੀਤ ਸੁਣਿਆ ਮੈਂ ਤਾਂ ਪਹਿਲੀ ਵਾਰੀ ਸੁਣਨਾ ਆਓ ਆਪਾਂ ਸਾਰੇ ਪਹਿਲੀ ਵਾਰੀ ਸੁਣਿਆ ਪਹਿਲੀ ਵਾਰ ਸੁਣਨਾ ਤਾਂ ਪਹਿਲੀ ਵਾਰ ਸੁਣ ਲੈਣੇ ਲਿਆ ਵਾ ਮਿਲ ਗਈ ਤੇ ਆਈਆ ਸੜਕੀਆਂ ਦਾ ਆਈਆ ਹੜਦਾ ਯਾਰ ਆਉਣਾ
ਜਿਹੜੀ ਤੰਗ ਵੀ ਕਰਦੀ ਜੱਜਦੀ ਵੀ ਉਹ ਮੱਥੇ ਆਲੀ ਲੱਟ ਜਿਹਾ ਤੂੰ ਬਾਰ ਦੀ ਡਾਲ ਜਹੀ ਉੱਠ ਜੇ ਪੇਂਡੂ ਜੱਟ ਜਿਹਾ ਜਿਹੜੀ ਤੰਗ ਵੀ ਕਰਦੀ ਜੱਜਦੀ ਵੀ ਉਹ ਮੱਥੇ ਆਲੀ ਲੱਟ ਜਿਹਾ ਇਸ਼ਕ ਚ ਮਾਸ ਖਵਾ ਦੂਗਾ ਕਿਸੇ ਮਾਹੀ ਵਾਲ ਦੇ ਪੱਟ ਜਿਹਾ ਕੱਲਾ ਰਹਿਣਾ ਨਾ ਉਹਨੂੰ ਸੂਟ ਕਰੇ ਉਹਦੇ ਨਾਲ ਯਾਰਾਂ ਦੀ ਚੌਂਕੀ ਹੈ
ਸੁਣਨ ਦਾ ਸ਼ੌਂਕੀ ਹੈ
ਮੈਨੂੰ ਪਤਾ ਹੀ ਆ ਵੀ ਕਿੰਨੀ ਤੁਸੀਂ ਯੋਗੇ ਆ ਤੇ ਮਲਕੀਤ ਚੱਲ ਸਿਰ ਵਗਿਆ ਲਿਆ ਥੋੜੀ ਜੀ ਚਾਹ ਪਾ ਤੇ ਗਿੱਲ ਜਦੋਂ ਆਉਂਦਾ ਤੇ ਆਪਾਂ ਵੀ ਗਲਾ ਥੋੜਾ ਜਿਹਾ ਗਿੱਲ ਸੁੱਕ ਕਰ ਲਈਏ ਆਹੋ ਅਗਲਾ ਕਹੂਗਾ ਵੀ ਤਾਇਆ ਇੱਥੇ ਬੈਠਾ ਆਲਾ ਦੁਆਲਾ ਵੇਖ ਜਾਂਦਾ ਚਾਹ ਪਾਣੀ ਇੱਥੇ ਬੈਠੇ ਪੀ ਜਾਂਦੇ ਆ ਸਾਨੂੰ ਨੀ ਪਿਆਉਂਦੇ ਉਹਨੂੰ ਵੀ ਥੋੜੀ ਜੀ ਉਹਦੇ ਯੋਗੀ ਰੱਖ ਲਈ ਮੇਰਾ ਬਹੁਤ ਕੋ ਬੜੀ ਬਰਫੀ ਲੈ ਆਇਓ ਮਾੜਾ ਮੋਟਾ ਰੜਾ ਰਸਗੁੱਲਾ ਹੀ ਖਵਾ ਦੇ ਵਿਚਾਰੇ ਨੂੰ ਹਾਂਜੀ ਕੋਈ ਗੱਲ ਨੀ ਤਾ ਜੀ ਹਾਂ ਜੇ ਰੜੀ ਰੋਟੀ ਨਾ ਖਿਲਾ ਦਿਓ ਮੇਰਾ ਬਾਰਾ ਮਲਕੀਰ ਤਾਂ ਉਹ ਬੱਬਰ ਸ਼ੇਰਾ ਪਾ ਥੋੜੀ ਜੀ ਚਾਹ ਪਾ ਉਹ ਬਾਸ ਕਰੇ ਤਾਂ ਡੋਲੀ ਜਾਣਾ ਡੋਲਣੀ ਤੇ ਵੇਖ ਲਾ ਉਹ ਗੁਰੂਆ ਕਿੱਧਰ ਨੂੰ ਤੇਰਾ ਧਿਆਨ ਪਿਆ ਪਤਾ ਨੀ ਕਿੱਥੇ ਤੁਸੀਂ ਆ ਬੈਠੇ ਆ ਲਓ ਤਾਇਆ ਜੀ ਚਾਹ ਪੀਓ ਤੁਸੀਂ ਤੇ ਇਹਨੂੰ ਰੱਖ ਦਿਓ ਡੋਲਣੀ ਮੈਨੂੰ ਫੜਾ ਦਿਓ ਉਹਨੇ ਤੈਨੂੰ ਚਲੋ ਫੜਾ ਹੀ ਦਿਆਂਗੇ ਲਿਆ ਫੜਾ ਅਰੇ ਚਾਹ ਫੜਾ ਅੱਜ ਵੀ ਪੰਚਾਇਤ ਬੈਠੂਗੀ ਉਹ ਨਹੀਂ ਹੁਣ ਥੋੜਾ ਜਿਹਾ ਚੋਣਾਂ ਦੇ ਧਿਆਨ ਜ਼ਿਆਦਾ ਦੁਨੀਆਂ ਨੂੰ ਅੱਜ ਸੋਚਣ ਦੇ ਲਈ ਥੋੜਾ ਜਿਹਾ ਟਾਈਮ ਦੇ ਦਈਏ ਵੀ ਫਲਾਣੇ ਟਾਈਮ ਕਿਹੜੇ ਇਹ ਸੋਚ ਲਾ ਕੀ ਆਹਾ ਇਹ ਵੀ ਕਿਹਨੂੰ ਵੋਟ ਪਾਉਣੀ ਕਿਹਨੂੰ ਨਹੀਂ ਪਾਉਣੀ ਤੇ ਜੇ ਅਸੀਂ ਅੱਜ ਪੰਚਾਇਤ ਬਿਠਾਈ ਰੱਖੀ ਤੇ ਫਿਰ ਸੋਚਣਾ ਉਹਨਾਂ ਨੇ ਕੀ ਆ ਫਿਰ ਸੋਚਿਆ ਸਚਾਇਆ ਗਿਆ ਜਿਹੜਾ ਸੋਚਣਾ ਇਹ ਕਰਕੇ ਆ ਅੱਜ ਦੇ ਦਿਨ ਅਸੀਂ ਪੰਚਾਇਤ ਨਹੀਂ ਉਹ ਬਿਠਾਉਣੀ
ਅੱਛਾ
ਤੇ ਉਹਦਾ ਫੇਰ ਅਗਲੇ ਸ਼ਨੀਚਰਵਾਰ ਨੂੰ ਬਿਠਾ ਦਾਂਗੇ ਕਿਉਂਕਿ ਦੇਸ਼ ਦੇ ਭਵਿੱਖ ਦਾ ਫੈਸਲਾ ਪੁੱਤੋਏ
ਜੀ
ਤੇ ਜੇ ਦੇਸ਼ ਦੇ ਭਵਿੱਖ ਦੇ ਫੈਸਲੇ ਚ ਅਸੀਂ ਵਿਘਨ ਪਾਵਾਂਗੇ ਨਾ ਤਾਂ ਉਹ 5 ਸਾਲ ਪਿੱਛੇ ਜਾ ਪਹੁੰਚਣਾ ਅੱਗੇ ਜਿਹੜੀਆਂ ਆ ਸਰਕਾਰਾਂ ਸਰਕੂਰਾਂ ਸੀ ਜਿਹੜੀਆਂ ਚੁਣਲੀਆਂ ਨਾ ਉਹ ਦੋ
ਜੀ
ਉਹ ਗਾਂ ਸਾਨੂੰ ਚੁਣੇਗਾ ਏਦਾਂ ਦੇ ਵੀ ਜਿਹੜੇ ਮੈਂ ਬਾਲੇ ਖੁਸ਼ ਹੋ ਕੇ ਚੁਣਨ ਵਾਲੇ ਹੈ ਵੀ ਨਹੀਂ ਸੀ ਉਦਾਂ ਤੇ ਪਹਿਲੀ ਗੱਲ ਆ ਉਤੋਂ ਜੇ ਚੁਣੇ ਵੀ ਗਿਆ ਉਹ ਹੈ ਵੀ ਗਾਂ ਗੁਰੂ ਔਰੇ ਸੀ ਮੈਂ ਤਾਂ ਬਾਲਾ ਉਦਾਂ ਇੱਦਾਂ ਦੇ ਲੀਡਰਾਂ ਫੀਡਰਾਂ ਨੂੰ ਬਾਲਾ ਖੁਸ਼ ਨਹੀਂ ਸਮਝਦਾ ਤਾਂ ਬਾਰਾ ਜਿਹੜਾ ਚੰਨੀ ਮਗਰੋਂ ਇਹਨਾਂ ਨੇ ਸੱਪ ਕੱਢਿਆ ਇਹ ਪਵਾਂ ਜਿਤਾ ਜਵੇ ਇਹਨਾਂ ਨੂੰ ਜਿਤਾ ਹੀ ਜਾਵੇ ਚੰਨੀ ਸੱਪ ਉਹ ਆਹੋ ਨਹੀਂ ਤੇ ਆਮ ਦੇ ਜਿਹੜੇ ਕਾਂਗਰਸ ਦੇ ਵਿੱਚ ਤੀਜੇ ਤਿੰਨ ਦਾ ਕੋਈ ਹੈ ਹੀ ਨਹੀਂ ਸੀ ਹੀਲਾ ਵਹੀਲਾ ਹਲੇ ਵੀ ਵੇਖ ਲਈ ਨੇ ਕੀ ਬਣਦਾ ਕੀ ਨਹੀਂ ਕੀ ਉਹ ਕਿੱਧਰ ਨੂੰ ਜਾਂਦੇ ਆ ਕਿੱਧਰ ਨੂੰ ਨਹੀਂ ਜਾਂਦੇ ਹਲੇ ਵੀ ਕੋਈ ਬਹੁਤਾ ਮੈਂ ਸਮਝਦਾ ਵੀ ਨਹੀਂ ਕੋਈ ਫੈਸਲਾ ਸੋਚਣ ਵਾਲਾ ਮੈਨੂੰ ਭਜਨ ਸਿਉਂ ਆ ਗਿਆ ਮੈਨੂੰ ਕਹਿੰਦਾ ਵੀ ਕਿਹੜਾ ਜੇਤੂ ਹੈ ਇਸ ਵਾਰ ਮੈਂ ਕਿਹਾ ਵੀ ਜੇਤੂ ਨਾ ਜੇਤੂ ਦਾ ਤੇ ਆਪਾਂ ਨੂੰ ਬਾਲਾ ਨਹੀਂ ਉਹ ਪਤਾ ਵੀ ਤੈਨੂੰ ਮੈਂ ਐਵੇਂ ਹੀ ਦੱਸਦਾ ਵੀ ਕਿਹੜਾ ਜੇਤੂ ਕਿਹੜਾ ਨਾ ਜੇਤੂ ਮੈਂ ਕਿਹਾ ਇੰਨਾ ਪਤਾ ਵੀ ਹਾਰੂ ਕਿਹੜਾ ਇਹ ਸਾਨੂੰ ਪਤਾ ਇਹ ਪਤਾ ਆਹੋ ਵੀ ਹਾਰੂ ਕਿਹੜਾ ਇਹ ਤਾਂ ਪਤਾ ਹੀ ਹੁੰਦਾ ਕਲਾਸ ਦੇ ਵਿੱਚ ਤੁਸੀਂ ਪੜ੍ਹਨੇ ਆ
ਜੀ ਅਧਿਆਪਕ ਇੱਕ ਕਹਿੰਦਾ ਵੀ ਅਧਿਆਪਕ ਨੂੰ ਪੁੱਛੋ ਵੀ ਫਸਟ ਕਿਹੜਾ ਆਊ, ਉਹ ਆਉਂਦਾ ਵੀ ਫਸਟ ਦਾ ਤਾਂ ਪਤਾ ਨੀ, ਮੈਨੂੰ ਇੰਨਾ ਜ਼ਰੂਰ ਪਤਾ ਵੀ ਫੇਲ ਕਿਹੜਾ ਹੋਊ, ਮੈਨੂੰ ਇਹ ਜ਼ਰੂਰ ਪਤਾ ਫੇਲ ਕਿਹੜਾ ਹੋਊ। ਅੱਛਾ ਆਹ ਵੀ ਜਿਹੜਾ ਫੇਲ ਹੋਊਗਾ ਉਹਦੇ ਬਾਰੇ ਤਾਂ ਆਪਾਂ ਨੂੰ ਹੈਗੀ ਨਾਲਜ ਪੂਰੀ, ਤੇ ਜੇ ਆਪਾਂ ਕਹੀਏ ਵੀ ਫਸਟ ਕਿਹੜਾ ਆਊ ਇਹਦੇ ਬਾਰੇ ਕਿਸੇ ਨੂੰ ਨਾਲਜ ਨਹੀਂ ਗੀ, ਇਹਦੇ ਬਾਰੇ ਨਾ ਕੋਈ ਨਾਲਜ ਰੱਖਦਾ ਹੀ ਆ ਤੇ ਨਾ ਨਾਲਜ ਆਪਾਂ ਰੱਖਣੀ ਚਾਹੁੰਦੇ, ਕਿਉਂ ਇਹਦੇ ਬਾਰੇ ਨਾਲਜ ਕੀ ਰੱਖਣੀ, ਜਿਹੜਾ ਹੋ ਫੇਲ ਗਿਆ ਉਹਨੂੰ ਤੇ ਪਤਾ, ਇਹ ਆਪ ਸਰਕਾਰਾਂ ਵੀ ਉਹ ਵੈਸੇ ਤੇ ਸਰਕਾਰਾਂ ਵੈਸੇ ਹੈ ਹੀ ਫੇਲ ਆ, ਪਾਸ ਉਹ ਹੋਈਆਂ ਕਦੋਂ ਆ, ਕੋਈ ਆ ਜਾ ਪਾਓ ਅਕਾਲੀ ਆ ਜਾ ਪਾਓ ਕਾਂਗਰਸ ਆ ਜਾਵੇ, ਸਾਰੇ ਗਾਂ ਗੁਰੂ ਨਾ ਉਦਾਂ ਦੇ ਗਾਂ ਟੱਕਰਦੇ ਸਾਨੂੰ ਚੰਦ, ਪਹਿਲਾਂ ਉਹਨਾਂ ਦਾ ਅਕਾਲੀਆਂ ਦਾ ਇਹ ਹਾਲ ਸੀ ਤੇ ਫਿਰ ਕਾਂਗਰਸ ਦਾ ਇਹ ਹਾਲ ਹੋ ਗਿਆ, ਤੇ ਸਾਰੀਆਂ ਯਾਨੀ ਕਿ ਵੀ ਕਹਿ ਲਓ ਵੀ ਉਹ ਸਭ ਇੱਕੋ ਹੀ ਥਾਲੀ ਦੇ ਚੱਟੇ ਪੱਟੇ ਹੀ ਹੋ। ਇਹ ਤਾਂ ਤਾਜ਼ੀ ਗੱਲ ਤੁਹਾਡੀ ਵੈਸੇ ਸਹੀ ਹੈ। ਆ ਗਿਆ ਆਪਾਂ ਚਲੋ ਟੈਲੀਫੋਨ ਚੱਕ ਦੂੰ। ਹੈਲੋ ਉਹ ਆ ਜਾ ਬਾਬਾ ਜੀ, ਕੌਣ ਹੋਏ, ਮੈਨੂੰ ਤੇ ਲੱਗਦਾ ਹੁਣ ਕਹਿ ਰਹੀ ਨਾ ਹੋਵੇ ਆਵਾਜ਼ ਬੁੜੀਆਂ ਵਾਲੀ ਕੋਈ ਕੱਢਦਾ ਨਾ, ਮੈਨੂੰ ਤੇ ਇਹ ਵੀ ਹੁਣ ਸ਼ੱਕ ਵੀ ਪੈਂਦਾ ਜੇ ਕੋਈ ਸੱਚੀ ਤੇਰੀ ਤਾਈ ਵੀ ਟੈਲੀਫੋਨ ਕਰ ਦੇਵੇ ਨਾ, ਤੇ ਮੈਂ ਉਹਨੂੰ ਦੋ ਤਿੰਨ ਵਾਰੀ ਕਿਹਾ ਮੈਂ ਕਹਿਲ ਬੋਲਦਾ, ਕਹਿੰਦੀ ਕਿਹੜਾ ਬੋਲਦਾ ਤੈਨੂੰ ਬੰਦਾ ਬੁੜੀ ਚ ਫਰਕ ਹੀ ਨੀ ਪਤਾ, ਮੈਂ ਕਿਹਾ ਹੁਣ ਤੇ ਬੰਦੇ ਬੁੜੀ ਚ ਫਰਕ ਮਿਟਾ ਹੀ ਦਿੱਤਾ ਕਹਿਲ ਨੇ। ਹੈਲੋ ਇਹ ਬਾਬਾ ਜੀ ਕਿਹੜਾ ਬੋਲਦਾ ਕਿਹੜਾ ਨਹੀਂ ਇਹ ਵੀ ਤਾਂ ਸਾਨੂੰ ਦੱਸ ਦਿਓ। ਹਾਂ ਬੋਲਦਾ ਤੇ ਤਾਇਆ ਹੀ ਆ, ਤੇ ਆਪ ਕੌਣ ਬੋਲਨੇ ਆ,
ਬੋਲੀ ਜਾ ਮੈਨੂੰ ਕੀ
ਨਹੀਂ, ਬੋਲੀ ਤੇ ਜਾਣਾ ਹੀ ਆ ਤੇ ਤੁਹਾਨੂੰ ਤੇ ਨਹੀਂ ਕੁਛ ਵੀ ਤੇ ਸਾਨੂੰ ਵੀ ਕੁਛ ਨੀ, ਇਹ ਹੈ ਕੌਣ ਆ ਤੁਹਾਂ, ਤੁਸੀਂ ਅਸੀਂ
ਤੁਹਾਨੂੰ
ਮੱਗਰ ਸੋ ਆਵਾਜ਼ ਤੇਰੀ ਸੰਤੀ ਬੀਬੀ ਵਰਗੀ ਆ ਤੇ ਬੋਲਾਂ ਤੂੰ ਮੱਗਰ ਸਿਓ, ਮੈਨੂੰ ਤਾਂ ਭੁਲੇਖਾ ਪੈ ਗਿਆ, ਮੈਂ ਕਿਹਾ ਜਨਾਨੀ ਨੇ ਟੈਲੀਫੋਨ ਕਰ ਛੱਡਿਆ, ਤੇ ਮੱਗਰ ਸੋ ਕਿਹੜੇ ਪਿੰਡੋਂ ਬੋਲਦਾ,
ਕੱਲ ਵਿਆਹ ਕਿਹਾ ਸੀਗਾ ਇੱਥੇ ਕੁਲਫੀ ਖਾ ਲਈ, ਕੁਲਫੀ ਆਸਕਰੀ ਵਾਸਕਰੀ ਉਹਦੇ ਨਾਲ ਗਲਾ ਜਾ ਹੋ ਗਿਆ।
ਅੱਛਾ 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 ਅੱਛਾ, ਕੁਲਫੀ ਨੇ ਲੱਕੋਂ ਲਿਆ ਫਿਰ ਇਹਦਾ ਮਤਲਬ, ਮੱਗਰ ਸਿਆ ਮਗਰ ਸਿਆ ਕੁਲਫੀ ਥੋੜੀ ਖਾਇਆ ਕਰ, ਇੰਨੀਆਂ ਕੁਲਫੀਆਂ ਵੀ ਨੀ ਚੰਗੀਆਂ ਹੁੰਦੀਆਂ ਜਿੰਨੀਆਂ ਤੂੰ ਖਾਈ ਫਿਰਦਾ, ਕੁਲਫੀ ਵੀ ਹਿਸਾਬ ਕਿਤਾਬ ਨਾਲ ਖਾਣੀ ਚਾਹੀਦੀ। ਉਹ ਕਹਿ ਲਿਆ ਹੁਣ ਸਿਆਣਿਆ ਗਿਆ ਸੰਘ ਆ ਗਿਆ ਸਹੀ, ਕਹਿ ਲਿਆ ਆ ਜਾ ਸੁਣਿਆ ਆ ਜਾ ਤੂੰ ਸਾਨੂੰ ਵਾਹ ਵਾਹ ਆਇਆ ਕਿਤੇ ਚੱਕਰਾਂ ਚ ਪਾਇਆ, ਮੈਂ ਤੈਨੂੰ ਦੱਸਿਆ ਵੀ ਜਦੋਂ ਉਪਰੀ ਦੀ ਆਵਾਜ਼ ਸੁਣਦਾ ਮੈਨੂੰ ਲੱਗਦਾ ਹੀ ਕਹਿਲ ਵੀ ਕਹਿਲ ਹੀ ਹੋਣਾ, ਉਹ ਕੀ ਹਾਲ ਚਾਲ ਆ ਤੇਰੇ ਸਿਰ ਦਾ ਠੀਕ ਠਾਕ ਆ, ਕਹਿਣ ਲੱਗਾ ਫੇਰ ਮਗਰ ਹੀ ਹੋ ਗਿਆ, ਚਲੋ ਮਗਰ ਹੀ ਸਹੀ, ਮਗਰ ਸਾਹਿਬ ਉਹ ਮਗਰ ਮਗਰ ਸੌਂਕੇ ਪਿੰਡ ਦਾ ਕਹਿਲ ਹੈਗਾ ਇੱਕ ਭਾਈ, ਤੁਹਾਡੇ ਪਿੰਡ ਦਾ ਕਹਿਲ ਆ, ਉਹ ਆਵਾਜ਼ਾਂ ਬੜੀਆਂ ਕਰਦਾ ਸਾਨੂੰ, ਇੱਕ ਤਾਂ ਛੇ ਸੌ ਪੰਜੇ ਚੋਨੇ ਸਾਨੂੰ ਬੜਾ ਪਾਇਆ, ਵੱਡੇ ਵੀਰ ਆਪਾਂ ਕਿਹੜੇ ਵਿਆਹ ਚ ਕੁਲਫੀਆਂ ਖਾ ਗਿਆ, ਇੱਥੇ ਜਿਹੜੇ ਅਸੀਂ ਗਏ ਸੀ ਤੁਸੀਂ ਵੀ ਕਿਤੇ ਉਸੇ ਜਿਹੇ ਨੀ ਤੁਰੇ ਫਿਰਦੇ, ਤੁਸੀਂ ਸੰਗਰੂਰ ਗਏ ਹੋਣੇ, ਅਸੀਂ ਕਿਹੜਾ ਗੁਹਾਟੀ ਗਏ, ਅਸੀਂ ਵੀ ਸੰਗਰੂਰ ਤੋਂ ਹੀ ਆਏ ਆ,
ਆਏ ਹੋਵੋਗੇ ਜਿਹੜੇ ਵਿਆਹ ਗਿਆ ਉੱਥੇ ਥੋੜੀ ਨਾ ਗਏ ਹੋਵੋਗੇ,
ਹੋਦਾ ਇਹ ਤਾਂ ਗੱਲ ਤੇਰੀ ਸਹੀ ਆ ਵੀ ਜਿਹੜੇ ਤੁਸੀਂ ਵਿਆਹ ਚ ਗਏ ਅਸੀਂ ਨੀ, ਉਹ ਵਿਆਹ ਚ ਗਏ, ਹਾਂ ਜਾਣਾ ਜਰੂਰ ਚਾਹੁੰਦੇ ਸੀ,
ਮੈਂ ਗਿਆ ਸੀ ਸਰਪੰਚ ਨਾਲ, ਮੇਰੇ ਪਿੰਡ ਦਾ ਸਰਪੰਚ ਆ ਜਗਿੰਦਰ ਸਿੰਘ,
ਅੱਛਾ ਉਹਨਾਂ ਗਏ ਸੀ ਜਗਿੰਦਰ ਸੋਨਾ, ਤੇ ਕੀ ਕਹਿੰਦਾ ਜਗਿੰਦਰ ਸੋ ਵੀ ਗਾਂ ਵੀ ਵਿਆਹ ਵਿਖਾਊਗਾ, ਆਖਰੀ ਵਿਆਹ ਹੋ ਨੀ ਪੜਿਆ ਜਿੰਨਾ ਤੁਸੀਂ ਖਾਣ ਪੀਣ ਦੇ ਉੱਤੇ ਕੰਮ ਖਿੱਚਿਆ,
ਗੱਲ ਇਹ ਸੀਗੀ ਬਈ ਉਹ ਸੀਗਾ ਉਹਦੇ ਰਿਸ਼ਤੇਦਾਰੀ ਤੇ ਵਿਆਹ,
ਅੱਛਾ
ਉਹ ਕਹਿੰਦਾ ਮਗਰ ਮਗਰ ਸਿਆ ਤੂੰ ਆਏ ਘਰ ਫਿਰ ਬੈਠ ਗੱਡੀ ਤਾਂ ਆਪਾਂ ਮਾਰੀਏ ਸੈਲਫ ਤੇ ਪਹੁੰਚੀਏ ਵਿਆਹ,
ਅੱਛਾ ਵੀ ਤੁਸੀਂ ਕਿਹਾ ਵੀ ਹੁਣ ਵਿਆਹ ਵਿਆਹ ਤੇ ਕਰਦੇ ਤੇ ਹੁਣ ਨਵੇੜ ਹੀ ਚੱਲੀਏ ਵਿਆਹ ਵਾਲਾ ਕੰਮ,
ਉਹ ਕਹਿੰਦਾ ਬਈ ਉੱਥੇ ਆਪਾਂ ਖੁੱਲਾ ਖਾਣਾ ਪੀਣਾ ਮਗਰ ਸਿਆ ਤੂੰ ਕੋਈ ਪਰਹੇਜ ਨਾ ਕਰੀ, ਬਸ ਖਿੱਚ ਨੀ ਕੰਮ, ਜਿਹੜੇ ਪੈਸੇ ਪਾਣੇ ਨੇ ਆਪਾਂ ਉਦੋਂ ਵੱਧ ਖਾ ਕੇ ਆਉਣਾ,
ਅੱਛਾ ਵੀ ਇਹ ਤੁਸੀਂ ਸਲਾਹ ਬਣਾਈ ਵੀ ਜਿੰਨੇ ਪੈਸੇ ਪਾਉਣੇ ਆ ਉਹ, ਇਹ ਤੁਹਾਡੀ ਨੀ ਸਲਾਹ, ਇਹ ਜਿੰਨੇ ਵੀ ਬਹੁਤੇ ਖਾਣ ਪੀਣ ਦੇ ਸ਼ੌਕੀਨ ਆ ਸਾਰਿਆਂ ਦੀਆਂ ਸਲਾਹਾਂ ਇਹ ਹੁੰਦੀਆਂ ਵੀ ਜਿੰਨੇ ਵੀ ਖਾ ਹੋਣ ਤੇ ਇੰਨੇ ਹੀ ਖਾ ਹੋਣ,
ਮੈਨੂੰ ਜਗਿੰਦਰ ਸਿੰਘ ਕਹਿੰਦਾ ਕਹਿੰਦਾ ਮਗਰ ਸਿੰਘ ਦੁਆ ਕਰੀ ਸਗਨ ਤੂੰ ਨਾ ਪਾਈ, ਸਗਨ ਤਾਂ ਮੈਂ ਪਾਣਾ, ਚੱਲ ਸਾਡੀ ਰਿਸ਼ਤੇਦਾਰੀ ਤਾਂ
ਕੱਲ ਗਲਾ ਖਰਾਬ ਕਰਾ ਕੇ ਬੈਠਾ ਵਾ ਤੇ ਤੂੰ ਪਹਿਲਾਂ ਹੀ ਹਿਸਾਬ ਕਿਤਾਬ ਨਾ ਖਾਂਦਾ ਨੀ ਕੰਮ ਸਹੀ?
ਉਹ ਪਹਿਲਾਂ ਤਾਂ ਸੋਚਿਆ ਸੀਗਾ, ਹੁਣ ਮੈਂ ਕਿਹਾ ਡਾਕਟਰ ਕੋਲੇ ਜਾਣਾ, ਜੋਗਿੰਦਰ ਸਿੰਘ ਕਹਿੰਦਾ ਚੱਲ ਉਹ ਵੀ ਮੇਰਾ ਰਿਸ਼ਤੇਦਾਰ ਹੈਗਾ,
ਅੱਛਾ
ਆਪਾਂ ਉੱਥੇ ਚੱਲਦੇ ਆ, ਕੋਈ ਚੱਕਰ ਨੀ, ਫਿਰ ਉਹਨੇ ਦਵਾਈ ਜੀ ਦਵਾਤੀ, ਹੁਣ ਕੱਲ ਦਾ ਥੋੜਾ ਜਿਹਾ ਮਤਲਬ ਅੱਜ ਸਵੇਰ ਦਾ ਥੋੜਾ ਫਰਕ ਜਿਹਾ ਹੈਗਾ।
ਅੱਛਾ ਥੋੜਾ ਜਿਹਾ ਅੱਗੇ ਨਾਲੋਂ ਫਰਕ ਤੇ ਨਜ਼ਰ ਆਉਂਦਾ? ਚਲੋ ਭਾਈ ਫਰਕ ਨਜ਼ਰ ਆ ਜਾਵੇ, ਇਹਦੋਂ ਵਧੀ ਕੋਈ ਹੋਰ ਹੱਲ ਹੋ ਹੈ ਵੀ ਨੀ, ਤੇ ਬਾਕੀ ਪਰਹੇਜ ਕਰਿਆ ਕਰ। ਕਣਕ ਜਿਹੜੀ ਨਾ ਉਧਰ ਮਾਰੂ ਵਾਲਾ ਫਸਲਾ ਉਹ ਤਾਂ ਠੀਕ ਰਿਹਾ, ਉਦੋਂ ਜਿੰਨਾ ਮੀਂਹ ਪਈ ਜਾਵੇ ਉਦੋਂ ਨਾਲੋ ਨਾਲ ਹੀ ਧਰਤੀ ਮਾਤਾ ਝੂਸੀ ਜਾਂਦੀ, ਤੇ ਜੇ ਕੋਈ ਵੇਖੀਏ ਉਧਰ ਸ਼ੰਭ ਵਾਲਾ ਉਹਦੇ ਚ ਜੇ ਨਿਆਣਾ ਪਿਸ਼ਾਬ ਕਰ ਦੇਵੇ ਤੇ ਪੰਜ ਛੇ ਦਿਨ ਬਾਅਦ ਵੀ ਭਾਵੇਂ ਤੁਸੀਂ ਚੈੱਕ ਕਰ ਲਓ ਵੀ ਉੱਥੇ ਹੀ ਹੋਣਾ, ਉਹ ਨੀ ਉਹ ਸਿਮਦਾ ਕੁਛ ਵੀ ਨਹੀਂ, ਉੱਥੇ ਮੀਂਹ ਪਿਆ ਤੇ ਮੇਰੇ ਹਿਸਾਬ ਨਾਲ ਤਾਂ ਪੱਛੀ ਲੱਗੂਗੀ ਕੋਈ ਨਾ ਕੋਈ, ਤੇ ਜਬ ਪਲੰਗਾ ਪਊਗਾ ਉਹਦਾ ਖੱਟੀ ਜੀ ਹੋ ਗਈ ਕਣਕ, ਫਿਰ ਅਸੀਂ ਵੀ ਥੋੜੀ ਜਿਹੀ ਪਾ ਕੇ ਨਾ ਡਾਇਆ ਦੂਸਰੀ ਯੂਰੀਆ, ਐਵੇਂ ਹਰੇ ਰੰਗ ਚ ਲੈ ਆਉਂਦੀ ਆ ਉਹਦਾ ਬਚ ਗਿਆ, ਮੈਨੂੰ ਤੇ ਲੱਗਦਾ ਸੀ ਵੀ ਐਤਕੀ ਬਚਣਾ ਹੀ ਕੱਖ ਨਹੀਂ, ਫੇਰ ਵੀ ਉਦਾਂ ਬਚ ਬਚਾ ਹੋ ਗਿਆ, ਮਗਰ ਸਿਆ ਬਚੇ ਹੀ ਆ ਹਲੇ ਦੇ। ਉਹ ਸਾਡੇ ਵੱਲੋਂ ਤੇ ਕੋਈ ਵੀ ਨੀ ਯਤਨ ਵਾਲਾ, ਜੇ ਤੂੰ ਸੱਚ ਪੁੱਛੇ ਤੇ ਸਾਰੇ ਯਤੀਆਂ ਵਾਲੇ ਆ, ਪਰ ਓਦਾਂ ਵੀ ਕੁਝ ਜਿਹੜੇ ਐਸੇ ਹਾਂ ਉਹ ਹੈ ਤੇ ਸਾਰਿਆਂ ਦੇ ਐਵੇਂ ਹੀ ਆ, ਕੋਈ ਚੱਜ ਦਾ ਤੇ ਕੋਈ ਲੱਭਣਾ ਵੀ ਮੁਸ਼ਕਿਲ ਹੋ ਜਾਂਦਾ, ਪਰ ਹਾਂ ਇਹ ਆ ਵੀ ਜਿੱਤੂ ਤੇ ਉਹਨਾਂ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਨਾ, ਹੁਣ ਵੇਖੋ ਕਿਹੜਾ ਜਿੱਤਦਾ ਕਿਹੜਾ ਨਹੀਂ, ਕਿਉਂਕਿ ਜਿਤਾਉਣੇ ਤੇ ਆਪਾਂ ਨੂੰ ਇਹਨਾਂ ਚੋਂ ਪੈਣੇ ਆ, ਹੋਰ ਆਪਾਂ ਲੈ ਕੇ ਸੋਣੇ ਆ ਜੀ। ਇਹ ਤਾਂ ਤਾਜੀ ਗੱਲ ਤੁਹਾਡੀ ਸਹੀ ਹੈ, ਨਹੀਂ ਹੈ ਮਗਰ ਸਿਆ ਵੀ ਜਿਤਾਉਣੇ ਤਾਂ ਆਪਾਂ ਨੂੰ ਇੱਥੋਂ ਹੀ ਪੈਣੇ ਆ।
ਸਾਡੇ ਤਾਂ ਇਹ ਆ ਵਕਤ ਪਾਇਆ ਤਾਂ ਗਧੇ ਨੂੰ ਵੀ ਪਿਓ ਬਣਾ ਲਈਦਾ, ਧੂਰੀ ਦੇਖ ਲਾ ਉਹ ਕੇਜਰੀਵਾਲ ਕਹਿੰਦੀ ਮੈਂ ਆਪਦੇ ਦੇਵਰ ਨੂੰ ਜਿਤਾਉਣ ਆਈ ਆ,
ਆਹੋ ਦੇਵਰ ਜਿਤਾ ਲਵੇ ਜੇਠ ਨੂੰ ਜਿਤਾ ਲਵੇ ਉਹ ਤਾਂ ਹੁਣ ਉਹਦੇ ਤੇ ਆ, ਹੁਣ ਤਾਂ ਜਿਤਾਉਣਾ ਤੇ ਲੋਕਾਂ ਨੇ ਜਾਂ ਰੈਲੀਆਂ ਕਰਨ ਵਾਲਿਆਂ ਨੇ ਨੀ ਜਿਤਾਉਣਾ, ਇਹ ਸਾਨੂੰ ਹਰੇ ਵਹਿਮ ਜਿਤਾਊਗਾ ਓਹੋ ਹੀ।
ਸਿੱਧੂ ਆਇਆ ਉਹ ਕਹਿੰਦਾ ਮੈਂ ਨੀ ਬੋਲਣਾ ਮੇਰਾ ਗਲਾ ਖਰਾਬ ਆ, ਮੈਂ ਕਿਹਾ ਪਤਾ ਨੀ ਇਹ ਵੀ ਪਤੰਦਰ ਵਿਆਹ ਜਾਇਆ ਕਿਤੇ,
ਇਹਦਾ ਹੋ ਗਿਆ ਉਹ ਗਲਾ ਖਰਾਬ, ਗਲੇ ਖਰਾਬ ਹੋਣਾ ਕਿਹੜਾ ਕੋਈ ਵੱਡੀ ਗੱਲ ਆ, ਜਦੋਂ ਬੇਵਾ ਕੁਲਫੀਆਂ ਮਗਰ ਸਿਆ ਤੇਰਿਆਂ ਉਹ ਵੀ ਕਿਤੇ ਖਾ ਗਿਆ ਉਹ ਕੁਲਫੀ, ਜਾਂ ਬੋਲ ਹੀ ਜਿਆਦਾ ਪਿਆ ਹੋਣਾ, ਹੁਣ ਅੱਜ ਕੱਲ ਨਾ ਲੀਡਰ ਜਿਉਂ ਸਵੇਰ ਤੋਂ ਲੱਗਦੇ ਬੋਲੀ ਜਾਂਦੇ ਪਤਾ ਨੀ ਖਾਂਦੇ ਕਿਹੜੀ ਬਲਾ, ਤੇ ਚੁੱਪ ਨੀ ਕਰਦੇ, ਫਿਰ ਅੱਧੀ ਕ ਰਾਤ ਨੂੰ ਤੋਂ ਠੰਡਾ ਪਾਣੀ ਪੀ ਕੇ ਤੇ ਫਿਰ ਗਲਾ ਬਿਠਾ ਲੈਂਦੇ, ਇਹਨਾਂ ਨੂੰ ਅਸਲ ਚ ਪਤਾ ਹੀ ਨੀਗਾ।
ਕੁਲਫੀ ਦੀ ਯਾਦ ਨਾ ਦਵਾ, ਇੰਨੀ ਸਵਾਦ ਸਿਰੇ ਦੀ ਸੀ ਕੁਲਫੀ, ਸਾਡੇ ਇੱਥੇ ਮਸ਼ਹੂਰ ਆ ਨਾ ਜਿਹੜਾ ਕੁਲਫੀ ਪਕੌੜੇ ਵਾਲਾ, ਪਕੌੜੇ ਦੇ ਵਿੱਚ ਆਈਸਕ੍ਰੀਮ ਪਾ ਕੇ ਦਿੰਦਾ,
ਕਿਹੜਾ ਦਿੰਦਾ? ਅੱਛਾ ਉਹ ਪਕੌੜਿਆਂ ਚ ਆਈਸਕ੍ਰੀਮ ਪਾਈ ਜਾਂਦਾ, ਮਤ ਉਹ ਜਦੋਂ ਤੇਲ ਚ ਤਲਦੇ ਉਹ ਪਿਘਲਦੀ ਨਹੀਂ?
ਨਾ ਨਾ ਨਾ, ਉਹ ਆਈਸਕ੍ਰੀਮ ਨੂੰ ਬੇਸਨ ਤੋਂ ਡਬੋ ਕੇ ਤਲਦਾ, ਜਦੋਂ ਖਾਣੇ ਆ ਉੱਪਰਲਾ ਹਿੱਸਾ ਤਾਂ ਗਰਮ ਆ, ਅੰਦਰੋਂ ਜਮਾ ਹੀ ਨੀ ਪਿਘਲੀ ਹੁੰਦੀ, ਉਹ ਤਾਂ ਐ ਲੱਗਦੀ ਪਤਾ ਨੀ ਪਤੰਦਰ ਕਰਦਾ ਕੀ ਆ।
ਨਹੀਂ ਮੈਂ ਉਹੀ ਤਾਂ ਗੱਲ ਕਰਦਾ ਵੀ ਜੇ ਏਦਾਂ ਤਾਂ ਹੋ ਨੀ ਸਕਦਾ, ਜੇ ਹੁਣ ਮੰਨ ਲਓ ਬਈ ਆਪਾਂ ਤੇਲ ਦੇ ਵਿੱਚ ਉਹ ਪਾਉਣੇ ਆ ਤੇ ਉਹ ਪਿਘਲਣੀ ਦੀ ਯਾਰ ਚਾਹੀਦੀ ਆ, ਮਗਰ ਸਿਆ ਏਦਾਂ ਤੇ ਮੈਂ ਏਦਾਂ ਕਿਦਾਂ ਹੋਜੂ?
ਆਹੀ ਤਾਂ ਬਾਹਰਲੇ ਮੁਲਕੋਂ ਵੀ ਲੋਕ ਖਾਣ ਆਉਂਦੇ ਨੇ ਉਹਦੇ ਕੋਲੇ,
ਉਹ ਬਾਹਰਲੇ ਮੁਲਕ ਵਾਲੇ ਤੇ ਖਾਣ ਆਉਂਦੇ ਹੋਊਗੇ, ਮੈਂ ਮੰਨ ਗਿਆ ਤੇਰੀ ਗੱਲ, ਪਰ ਹਾ ਗੱਲ ਨੀ ਮੈਨੂੰ ਸਮਝ ਆਉਂਦੀ ਬਈ ਆਹ
ਤੇਰੇ ਕੋਲੇ ਮਨਦੀਪ ਭਾਜੀ ਬੈਠਾ,
ਆਈਸਕ੍ਰੀਮ ਵਾਲੇ ਪਕੌੜੇ ਹੈਗੇ ਨੇ ਯਾਰ, ਕਮਾਲ ਆ, ਦੁਨੀਆਂ ਦੇ ਬਣਾਉਣ ਵਾਲਿਆਂ ਨੇ ਵੇਖ ਲਾ ਵੀ ਕੀ ਬਣਾ ਤਾ,
ਆਏ ਕਹਿੰਦੇ ਵਿਗਿਆਨੀਆਂ ਨੇ ਚੰਦ ਤੇ ਜਾਣ ਨੂੰ ਬਣਾ ਦਿੱਤੇ ਜਿਹੜੇ ਰਾਕਟੀਆ, ਤਾਂ ਮੇਰੇ ਹਿਸਾਬ ਨਾਲ ਤਾਂ ਹਲਵਾਈ ਤੁਹਾਡੇ ਨੂੰ ਸਨਮਾਨਿਤ ਕਰਨਾ ਚਾਹੀਦਾ ਕਿਸੇ ਨਾ ਕਿਸੇ ਰਤਨ ਦੇ ਨਾਲ, ਰਤਨ ਦੇ ਨਾਲ ਹੈ ਅਨਮੋਲ ਰਤਨ ਹੀ ਹੋਰ ਨਿਬੜਿਆ ਫਿਰ ਉਹ ਤੇ
ਤੈਨੂੰ
ਕੰਗਣੀ ਸਦਕੇ ਅਸੀਂ ਵੀ ਪੀਣ ਨੂੰ ਤਿਆਰ ਹੀ ਰਵਾਂਗੇ, ਤੁਸੀਂ ਆਏ ਜਦੋਂ ਤੋਂ ਜਰੂਰ। ਤੇ ਅੱਜ ਫਿਰ ਮਗਰ ਸਿਆ ਗਾਣਾ ਕਿਹੜਾ ਤੈਨੂੰ ਸੁਣਾ ਦੇ ਜਿਹੜਾ ਸੁਣ ਕੇ ਝੂਮ ਹੀ ਉੱਠੇ।
ਬਸੰਤੀ ਚੋਲਾ ਮਾਹੀ ਰੰਗ ਦੇ ਬਸੰਤੀ ਚੋਲਾ।
ਲਓ ਜੀ ਆਪਾਂ ਇਹ ਮਗਰ ਸੋ ਤੁਸੀਂ ਕਿਤੇ ਦੇਸ਼ ਭਗਤ ਲੱਗਦੇ ਬੜੇ ਤਕੜੇ। ਲਓ ਫਿਰ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਰੰਗ ਦੇ ਬਸੰਤੀ ਚੋਲਾ। ਬਹੁਤ ਸ਼ੁਕਰਾਨਾ ਮਗਰ ਸਿਆ ਤੇ ਕੁਲ ਫਿਰ ਥੋੜੀ ਜੀ ਘਰ
ਮਿਲਦੇ ਆ ਫਿਰ ਕਦੇ ਕਦੇ ਮਿਲਿਆ ਕਰਾਂਗੇ। ਪਰ ਹੁਣ ਮੂਹਰੇ ਫਸਲ ਜੀ ਵੀ ਵੱਢਣ ਵਾਲੀ ਹੈਗੀ ਆ।
ਕੋਈ ਗੱਲ ਨੀ, ਫਸਲ ਵੱਢ ਕੇ ਮਿਲ ਲਿਓ, ਅਸੀਂ ਇੱਥੇ ਹੁਣ ਜਦੋਂ ਮਰਜ਼ੀ ਮਿਲ ਲਿਓ। ਸਗੋਂ ਜੇ ਬੰਦੇ ਚਾਹੀਦੇ ਹੋਏ ਤੇ ਦੱਸ ਦਿਓ, ਫਸਲ ਵਢਾ ਵੀ ਦਿਆਂਗੇ।
ਬੰਦੇ ਤੋਂ ਗੱਲ ਯਾਦ ਆਈ ਤਾਇਆ ਤੂੰ ਡਰਿਆ ਨਾ ਕਰ, ਤੇਰੇ ਨਾਲ ਮੱਗਰ ਸਿਆ ਹੁਣ ਮਿਲ ਗਿਆ, ਇਕੱਠਾ ਹੋ ਗਿਆ। ਉਹ ਜਿਹੜਾ ਤੈਨੂੰ ਫੋਨ ਕਰਕੇ ਡਰਾਉਂਦਾ ਪੈਸੇ ਪੂਸੇ, ਉਹਨੂੰ ਕਹਿ ਤੇਰੇ ਕਿਹੜੇ ਪੈਸੇ ਹੋਏ, ਮੱਗਰ ਸਿਆ ਨੂੰ ਪੁੱਛ ਜਾ ਕੇ।
ਆਹੋ ਸ਼ਾਬਾਸ਼ ਮੱਗਰ ਸਿਆ। ਆਪਾਂ ਉਹਨੂੰ ਨਾ ਸੁਹਾਗੇ ਵਾਂਗੂ ਸੁਹਾਗੇ ਦੇ ਥਾਂ ਤੇ ਘੜੀਸਣਾ, ਲੱਤਾਂ ਤੋਂ ਪਾ ਕੇ ਤੇ ਬਾਹਾਂ ਤੋਂ ਪਾ ਕੇ ਰੱਸਾ, ਜਿੱਦਾਂ ਪੁਰਾਣੇ ਸੁਹਾਗੀ ਜੁੜੀ ਸੀ। ਹਾਂ ਸ਼ਾਬਾਸ਼ ਮੱਗਰ ਸਿਆ, ਸ਼ਾਬਾਸ਼। ਇੱਕ ਕਿਸਾਨ ਹੀ ਦੂਸਰੇ ਕਿਸਾਨ ਦੇ ਕੰਮ ਆਉਂਦਾ, ਸ਼ਾਬਾਸ਼ ਮੱਗਰ ਸਿਆ।
ਮੈਂ ਕਈ ਵਾਰ ਸੁਣੀਦਾ ਤੈਨੂੰ ਬਾਹਰ ਲੈ ਕੇ, ਅਸੀਂ ਤੇਰੇ ਨਾਲ ਬਾਹਰ ਲਿਆਣੇ ਜਦੋਂ ਨੂੰ ਆਉਣਾ ਮੱਗਰ ਸਿਓ ਖੜਾ ਤਾ ਤੇਰੇ ਨਾਲ।
ਅੰਦਰ ਵਾਲਿਆਂ ਤੋਂ ਪਹਿਲਾਂ ਕੰਮ ਲੈਣੇ, ਬਾਹਰ ਵਾਲੇ ਜਦੋਂ ਆਏ ਉਦੋਂ ਸਹੀ ਨਾ। ਤੇਰੀ ਗੱਲ ਠੀਕ ਆ, ਮਗਰ ਸਿਆਂ ਪੂਰਾ ਆਪਣੀ ਸਪੋਰਟ ਦੇ ਵਿਚ ਆ ਮਲਕੀਤ ਆ। ਮਗਰ ਸਿਉ ਹੈ ਵੀ ਦੇਸ਼ ਭਗਤ ਦਾ, ਐਸੇ ਬੰਦੇ ਜਜ਼ਬਾਤੀ ਬੜੇ ਹੁੰਦੇ ਜੀ, ਤੇ ਜਿਹੜੀ ਗੱਲ ਕਹਿ ਦੇਣੇ ਫਿਰ ਉਹ ਕਰਕੇ ਹੀ ਨਿਭਾਉਂਦੇ ਜੀ। ਲਾ ਵੀ ਮਲਕੀਤ ਸਿਆ
ਮੇਰਾ ਰੰਗ ਦੇ ਬਸੰਤੀ ਚੋਲਾ ਮਾਇਰ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ। ਹੱਸ ਕੇ ਜਾਨ ਲੁਟਾਨੇ ਆਜ਼ਾਦ ਸਵੇਰਾ ਲਾਨੇ, ਮਰ ਕੇ ਕੈਸੇ ਜੀਤੇ ਹੈ ਇਸ ਦੁਨੀਆ ਕੋ ਬਦਲਾਨੇ, ਤੇਰੇ ਲਾਲ ਚਲੇ ਹੈ ਮਾਏ ਅਬ ਤੇਰੀ ਲਾਜ ਬਚਾਨੇ, ਮਰ ਕੇ ਕੈਸੇ ਜੀਤੇ ਹੈ ਇਸ ਦੁਨੀਆ ਕੋ ਬਦਲਾਨੇ, ਤੇਰੇ ਲਾਲ ਚਲੇ ਹੈ ਮਾਏ ਅਬ ਤੇਰੀ ਲਾਜ ਬਚਾਨੇ। ਆਜ਼ਾਦੀ ਕਾ ਸ਼ੋਲਾ ਬਨ ਕੇ ਖੂਨ ਰੰਗੋ ਮੇ ਡੋਰਾ, ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ। Thank you.
बिदा तुझको कहने की घड़ी आई है। महकेंगे तेरी दिशा में हम बन के हवा का झोंका, किस्मत वालों को मिलता ऐसे मरने का मौका। निकली है बारात सजा है इंकलाब का डोला, मेरा रंग दे मेरा रंग दे मेरा रंग दे बसंती चोला रंग दे रंग दे रंग दे बसंती चोला माए रंग दे मेरा रंग दे बसंती चोला रंग दे रंग दे बसंती चोला।
जी द लेजेंड ऑफ भगत सिंह फिल्म दे विचों लिया गया खूबसूरत गीत तुसी सुन रहे सी जी, मगर सौं दी पसंद जी ते मगर सौं दी पसंद ते प्यारे दोस्तों प्रोग्राम दे विच तुसी भी जे कोई फरमाइश भेजना चाहुंदे हो तां रिक्वेस्ट एट हरमन रेडियो डॉट कॉम ते ईमेल करके तुसी फरमाइश भेज सकदे हो, या फिर टेलीग्राम ते हरमन रेडियो देख के सर्च करके भी सुनेहा प्रोग्राम दे विच भेजिया जा सकदा है जी। परमजीत सिंह धारीवाल दादा जी पहुंचे ने ओ बाला जीडीपी साहब आ भाई जीडीपी साहब आ गए तो। कहंदे ताया सुखबिशन प्रीत आलू वाली गंडी बिंडियों सत श्रीकाल ओ साथी श्री अकाल हट गया पुत तू हां नाम ना लिया करो वोटा ने देनी चलन डे चुन जाप का लगा प्रचार बंद होया तू फिर नहीं लगता। कहने मगर सिंह की ता वह गल भांडा खुला सी बेच ही डिग पे हां इदा ही उदा कहते होंगे नहीं मगर साड़ी सपोर्ट च खड़ोता ही नहीं मगर दे खिलाफ कोई भी बयान देना भाओ ये सियासत दा बहुत वड्डा इक ख्याल हुंदी आ जिहड़ा तुहाडे सपोर्ट च आया उहदे बारे बुरा ना कहो ते ना बुरा सुनो ते जिहड़ा तुहाडा अपोजिशन च आ उहनू छड्डो ना छड्डे ना ते मगर सिंह लालची च उहदा ते मैनूं पता बीमार ते लालची जी होया ਇਹ ਗੱਲਾਂ ਮਗਰ ਸਿਉਂ ਨਹੀਂ ਦੁਨੀਆਂ ਦਾ ਇਤਿਹਾਸ ਇਹ ਕਹਿੰਦਾ ਬੰਦਾ ਜਦੋਂ ਵੀ ਡੁੱਬਿਆ ਲਾਲਚੀ ਨਹੀਂ ਡੁੱਬਿਆ ਜਿਹੜਾ ਅਗਲਾ ਇਹ ਜਿਹੜੇ ਪੈਸੇ ਪੂਰੇ ਕਰਨ ਦੇ ਚੱਕਰ ਦੇ ਵਿੱਚ ਇਹਨੇ ਉੱਤੇ ਆਪਦੇ ਲਵਾ ਲੈਣੇ ਚਲੋ ਕੋਈ ਨੀ ਫਿਰ ਮਗਰ ਸਿਉਂ ਸਾਡਾ ਯਾਰ ਆ ਅਸੀਂ ਇਹਦੇ ਖਿਲਾਫ਼ ਨੀ ਉਹ ਬੋਲਣਾ ਤੇ ਅਮਨ ਗਿੱਲ ਸਾਹਿਬ ਤਾਂ ਅੱਜ ਹੀ ਪਹੁੰਚੇ ਨੇ ਲਓ ਜੀ ਗਿੱਲ ਇੱਕ ਦੇ ਥਾਂ ਤੇ ਦੋ ਆ ਗਿਆ ਬਲ ਉਹ ਗਿੱਲ ਆ ਉਹ ਬਲਾ ਗੱਲ ਆ ਗਿੱਲ 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 ਜਿਹੜੇ ਸਾਡਾ ਦਿਲ ਵੱਲੋਂ ਸਾਡੇ ਇੱਧਰ ਗਿੱਲ ਵੀ ਆਉਣ ਵਾਲਾ ਹੀ ਆਉਂਦਾ ਦਸ ਵਜੇ ਨਾਲ ਆ ਜਾਣੇ ਤੇ ਮਲਕੀਤ ਹੋਰਾਂ ਨੇ ਹਲੇ ਤੱਕ ਪਹੁੰਚਿਆ ਨੀ ਉਹ ਲਾਇਆ ਇੱਥੇ। ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਕੀ ਹਾਲ ਚਾਲ ਨੇ ਉਹ ਚੰਗਾ ਵੀ ਗਿੱਲ ਸਾਹਿਬ ਤੁਸੀਂ ਸੁਣਾਓ ਕਿੱਦਾਂ ਸਿਹਤਾਂ ਹੋ ਰਹੇ ਡਾ ਕਿੰਨੇ ਜੀ ਮੈਂ ਵੀ ਠੀਕ ਹਾਂ ਜੀ ਸ਼ੁਗਰ ਸੱਚੇ ਪਾਤਸ਼ਾਹ ਦਾ ਸ਼ੁਗਰ ਅਕਾਲ ਪੁਰਖ ਦੀ ਮਿਹਰ ਸੱਚੇ ਪਾਤਸ਼ਾਹ ਦੀ ਮਿਹਰ ਆ ਤੇ ਸਦਾ ਚੜ੍ਹਦੀ ਕਲਾ ਜੀ ਰਹੋ ਜੀ ਤੇ ਗਾਣਾ ਸਤਿੰਦਰ ਸਰਤਾਜ ਦਾ ਮੌਲਾ ਸੁਣਨਾ ਚਾਹੁੰਦੇ ਨੇ ਮੌਲਾ ਮੌਲਾ ਕੇ ਸਾਈ ਮੌਲਾ ਅੱਛਾ ਕਦੇ ਸਾਈ ਗਾਉਂਦਾ ਕਦੇ ਮੌਲਾ ਗਾਉਂਦਾ ਇਹ ਵੀ ਫਕੀਰ ਹੀ ਬੰਦਾ ਇਹ ਗਿੱਲ ਸਾਹਿਬ ਉਹਨੇ ਸਤਿੰਦਰ ਸਰਤਾਜ ਉਹਦਾ ਤੇ ਗਿੱਲ ਵੀ ਫਕੀਰ ਹੀ ਬੰਦਾ ਤੇ ਗਿੱਲ ਸਾਹਿਬ ਗਾਣਾ ਤੁਹਾਨੂੰ ਸੁਣਾਉਂਦੇ ਮੌਲੇ ਵਾਲਾ ਕੀ ਸੁਣਾਉਂਦੇ ਮੌਲਾ ਵੀ ਦੱਸ ਤੇਰਾ ਬੰਦੇ ਨਾਲ ਕੀ ਰੌਲਾ ओ मौला 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 दस तेरा बंदे नाल की रौला बाबा तेरा बंदे ना की रौला तू बंदा ऊ लको ले लेंदा कहिंदे जी रब ने बंदा बनाया ये रब ने बंदा बनाया ते बंदे नू दुख तकलीफ रब दिंदा क्यों ये तो ताजी जी सोचने वाली गल मैं जवाब देन लगा पुत मैं पूछन नहीं रहा अच्छा जवाब ने ਹਾਂ ਜਵਾਬ ਦੇਣ ਲੱਗਾ ਤੈਨੂੰ ਲੱਗਦਾ ਮੈਂ ਪੁੱਛਦਾ ਬੰਦੇ ਨੂੰ ਰੱਬ ਨੂੰ ਕਹਿੰਦਾ ਤੂੰ ਦੁੱਖਾਂ ਦਿੰਦਾ ਬੰਦਾ ਬੰਦਾ ਜਿਹੜਾ ਵਾ ਉਹਦੀ ਜਿਹੜੀ ਜ਼ਿੰਦਗੀ ਆ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਜੀ ਦਾ ਕਲੀਨ ਪੇਪਰ ਉਹ ਦਾ ਬੁੱਕ ਤੇ ਉਹਦੇ 'ਚ ਜੋ ਤੁਸੀਂ ਲਿਖ ਦੋਗੇ ਉਹ ਤੁਹਾਡੀ ਜ਼ਿੰਦਗੀ ਸੁੱਖ ਲਿਖਦੇ ਹੋ ਅੱਛਾ ਜੀ ਦੁੱਖ ਲਿਖਦੇ ਹੋ ਮੈਂ ਕਿਹਾ ਸੁੱਖ ਪ੍ਰੀਤ ਖਰੇ ਕਹਿੰਦੇ ਮਾਂ ਕਹਿੰਦਾ ਮੈਂ ਤੇਰੇ ਮੂੰਹ ਤੇ ਚਾਹ ਤੇ ਚਮੜੀ ਦਊਂਗਾ ਚੱਲ ਸਾ ਹੁੱਕ ਪ੍ਰੀਤ ਕਿਉਂ ਲਿਖਣਾ ਤੇ ਹੁੱਕ ਪ੍ਰੀਤ ਚਲੋ ਲਿਖਣਾ ਤੇ ਉਹ ਲੋਲੀ ਲਿਖੇ ਨਾ ਆਪਣੀ ਜ਼ਿੰਦਗੀ ਦੀ ਕਿਤਾਬ ਤੇ ਤੁਸੀਂ ਥੋੜਾ ਉਹਦੇ ਆਪਣੀ ਜ਼ਿੰਦਗੀ ਦੀ ਕਿਤਾਬ ਤੇ ਹੁੱਕ ਪ੍ਰੀਤ ਲਿਖੋਗੇ समझ गया आज समझ गया जी। ओ जी ये तो समझ मजाक मशीरी जी और अम्मा तेन भी ऐसे सूत्र लगा जी दसना तो बंदियां गड़ियां ले या मैं दसदा तुम सूत्र जाओ जाओ तुम कि जाके आओ कि मूत्र जाओ चल जाओ दसो
दसो ता जी
मैं दसन आले मुंह भी होने चाहिए मुंह तो थोड़े दंद कढ़न दा नहीं सीरियस होके सुनने की कहने तुसी जिंदगी चलो तुहानू मैं दस के लेना मैं सुन आलिया जे कोई तीन चार तो सुन दे जाना मैं ये कहना चाहना भी जिंदगी जेड़ी कोरा का गई है
जी
ओदे ते तुसी जेड़ी चीज लिख दोगे ओहो ही थोड़े ना कटे तो होनी करम बंदे दे गहने जो आप महाराज दिया बाणी दे विचो लावां दा पाठ सुनिए ना पहली लाम दे विच करम दी गल कीती उपलब्धि दी गल कीती आ विराग दी गल कीती आ प्रभु पिता दे मेल दी गल कीती आ ये लावां दे पाठ ध्याना कि तुसीं सुने हुण ते तां ना तुसीं ते ध्यान ते तुहाडा इह हुंदा वी जादी साडी होगी बस साडे लई इह बथेरा ओदे विचों जिंदगी दी जेड़ी अम्मा रही ने सानू सच्चाई दसी कि जिंदगी दे विच करम करम भी आउणा भजन बंदगी भी आउणी फिर विराग भी आउणा फिर उस तों बाद प्रभु नाल मेल भी आउणा ये चार अवस्थावां गुरु महाराज ने सानू दसियां वी जेड़ी जिंदगी च साडे बीतणी है हरेक अवस्था दे ले पहला जेड़ी अवस्था कर्म वा कम जेड़ा तुसी करने हैं या तुसी जो तुसी सोच दे विचार दे हैं ओदे हिसाब नाल जिंदगी उस लई ते जवाबदार नहीं जे तुसी किताब जेड़ी आ जिंदगी दी ते कर्म तुसी ओ कीते आ
जी
ते जे तुसी कर्म कोई नहीं कीते बुरे कीते ते बुरे पासे नूं जिंदगी हो तो नहीं चंगे कीते चंगे करके बंदे दे जिंदगी जेड़ी आ कोरे कागज दी तरह ओदा कोई मकसद नहीं तो उन्हों कोई फर्क नहीं जिंदगी विच मकसद तो बिना जीना एदा ही जिदा सिलां तो बिना चाबी आला बांदर ओ वजना ही नहीं फायदा ही नहीं चाबी आला चाबी ना चलू ओहो गल आ नहीं सिलां आले भी आउंदे तेरे आगे बाले एक दूजे दे हाथ मार मार ताड़ियां मारदे डमरू भी जेड़ा चाबी आला डमरू भी आउंदा मिलकी दा एक ताड़ियां मारदा तेरा गा सिलां दे जाला मैं कहिंदा सी 50-60 रुपया दा मैं कहना सिलां दा खाओ नाले बांदर दी की लोड़ा ते मिलकी तू जाके ताड़ियां बजाना या मंजीब नू जाके बजाना और ताया जी बेइज्जती साडी करन बह गया तुसी दस्सदे जिंदगी दे सूत्र ये भी पुत सूत्रां जी आउंदा हुण जिहड़ा मेरा सूत्र जे मेरा आ गया तुहानू हुण पा दूंगा मैं बन ते इधर गीत भी सुने वे युवराज भाजी होरी कहिंदे ने सति श्री अकाल ताया जी वाहिगुरु जी का खालसा वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਵਾਲਾ ਯੁਵਾ ਦੇ ਰਾਜ ਕਹਿੰਦੇ ਵਾਹਿਗੁਰੂ ਕਿਰਪਾ ਕਰਨ ਸਭ ਤੇ ਮੱਥਾ ਟੇਕਦਾ ਤਾਇਆ ਜੀ ਸਿਹਤ ਕਿਵੇਂ ਤੁਹਾਡੀ ਸਿਹਤ ਬਹੁਤ ਹੀ ਵਾਧੂ ਸਿਹਤ ਦੀਆਂ ਤੇ ਕਹਾਂ ਹੀ ਪਾਈਏ ਤੇ ਅੱਜ ਕਹਿੰਦੇ ਕਹਾਣੀ ਹੋ ਜਾਏ ਯਾਰ ਵਾਹ ਵਾਹ ਯਾਰ ਹੋ ਗਿਆ ਵਿਚਾਰਾ ਕਹਾਣੀ ਕਹਾਣੀ ਬਹੁਤ ਕਹਿੰਦਾ ਰਿਹਾ ਤੇ ਆਪਾਂ ਮੁੜਾ ਜੀ ਕਹਾਣੀ ਸੁਣਾ ਦੇਈਏ ਜੀਰ ਬਗੇ ਉਹ ਤੇਰੀ ਜਿਹੜੀ ਕਹਾਣੀ ਦਾ ਸਾਡੇ ਲਈ ਨਾ ਉਹ ਵਾਹ ਵਾਹ ਯਾਰ ਹੋ ਗਿਆ ਵੀ ਨਹੀਂ ਸਾਡੇ ਦਿਮਾਗ ਜਾਈ ਅੱਜ ਮੋੜ ਅਸੀਂ ਤੈਨੂੰ ਕਹਾਣੀ ਦੇਣੀ ਸੁਣਾ ਆਈ
ਜੀ ਤਾ ਜੀ ਅੱਜ ਸੁਣਾ ਦਿਓ ਭਾਜੀ ਹੋਰਾਂ
ਉਮਾ ਵੀ ਇਹ ਸੋਚਦਾ ਮੈਂ ਕਿਹਾ ਵੀ ਜੇ ਅੱਜ ਆਪਾਂ ਸੁਣਾਈ ਦਾ ਨਾ ਇਹਨੇ ਕਿਹੜਾ ਤਾਇਆ ਵੀ ਫਿਰਨਾ ਮਗਰੋਂ ਤੂੰ ਗੱਲਾਂ ਆਈਆਂ ਤਾਇਆ ਵੇ ਤੂੰ ਗੱਲਾਂ ਆਈਆਂ ਤੇ ਕਹਾਣੀਆਂ ਭਾਜੀ ਸੁਣਾ ਦੇਣੀ ਮਲਕੀਤ ਬਿਕਰਮ ਬਤਾਲ ਦੀ ਸੁਣਾਈ ਨਾ ਉਹ ਤੋਂ ਜੀ ਬਿਕਰਮ ਬਤਾਲ ਦੀ ਤਾਇਆ ਜੀ ਸਟੋਰੀ ਆਪਾਂ ਸੁਣਾਉਣੀ ਆ ਜ਼ਰੂਰ ਹਾਂ ਬਿਕਰਮ ਤੇ ਬਿਕਾਲ ਬਿਕਰਮ ਬਿਕਰਮ ਬੇਤਾਲ ਡਾਲ ਡਾਲ ਇਹਨੂੰ ਉਹ ਕਹਾਣੀਆਂ ਸੁਣਾਉਣੀਆਂ ਜਿਹੜੀਆਂ ਇਹਨੇ ਕਦੇ ਸੁਣੀਆਂ ਨਾ ਹੋ ਲਓ ਤਾ ਜੀ ਤੁਸੀਂ ਸੁਣਾ ਦਿਓ ਬਿਕਰਮ ਬਤਾਲ ਦੀਆਂ ਕਹਾਣੀਆਂ ਤੈਨੂੰ ਬਿਕਰਮ ਬਤਾਲ ਦੀਆਂ ਕਹਾਣੀਆਂ ਸੁਣਾ ਦੀਆਂ ਰੁਕ ਜਾਇਆ ਕਿਸੇ ਨੇ ਹੋਰ ਪਾ ਲਈਆ ਫਿਰ ਬਿਕਰਮ ਬਤਾਲ ਹੁੰਦਾ ਗੁਰਤੇਜ ਭਾਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਮੰਦੀ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਸਾਥ ਸੱਜੇ ਪਾਸ਼ਾ ਗੁਰਤੇਜ ਆ ਮਹਾਰਾਜ ਤੈਨੂੰ ਵੀ ਚੜ੍ਹਦੀ ਕਲਾ ਅਕਾਲ ਪੁਰਖ ਸਰਬਤ ਨੂੰ ਚੜ੍ਹਦੀ ਕਲਾ ਚ ਰੱਖੀ ਦੁੱਖ ਤਕਲੀਫ ਜਿੰਨੇ ਆ ਉਹ ਤਾਂ ਤੂੰ ਮਲਕੀਤ ਨੂੰ ਦੇ ਦਿੱਤੇ ਕਿਉਂ ਦੁਨੀਆਂ ਸਾਰੀ ਦੁਖੀ ਕੀਤੀ ਕੌਣ ਕਰੀ ਗੀਤ ਸੁਣਾ ਦੇ ਕਰੋਲਾ ਮਾਨ ਦਾ ਘੰਟਾ ਪੂਰਾ ਇੱਕ ਲੱਗਣਾ ਤਾ ਜੀ ਗੀਤ ਗੀਤ ਏਡਾ ਵੱਡਾ ਉਹਨੇ ਗਾਤਾ
ਕਰੋਲਾ ਮਾਨ ਗੀਤ ਘੰਟਿਆਂ ਘੰਟਿਆਂ ਦੇ ਗਾਉਣ ਲੱਗ ਪਿਆ, ਕਰੋਲਾ ਮਾਨ ਕਿਹੜੀ ਸੀ ਖਾਂਦਾ ਕਿਹੜੀ ਸੀ। ਸਿਹਤ ਠੀਕ ਆ ਤੁਹਾਡੀ ਕਹਿੰਦੇ? ਸਿਹਤ ਠੀਕ ਆ ਬਈ ਆਪਣੇ ਗੁਰਤੇਜ ਸਿਆਂ, ਆਪਣੀ ਸਿਹਤ ਬੜੀ ਸੋਹਣਾ। ਤਾਇਆ ਜੀ ਕਹਿੰਦੇ ਤੁਸੀਂ ਲੇਟ ਹੋ ਗਏ ਅੱਜ, ਮਨਦੀਪ ਭਾਜੀ ਕੱਲੇ ਕੱਲੇ ਚਾਹ ਪੀਣ ਲੱਗੇ ਹੋਏ, ਉਹ ਕੱਲਾ ਚਾਹ ਪੀ ਗਿਆ ਕਿਸੇ ਦੇਰੀ, ਆਓ ਗਲਾਸ ਪਿਆ ਤਾ ਜੀ। ਮੈਂ ਵੀ ਕਹਿਣ ਡਿਆ ਦੋ ਗਲਾਸ, ਤੂੰ ਵੀ ਮੇਰੇ ਤੇ ਜਾਮ ਲਾਈ ਜਾਂਦਾ, ਤੂੰ ਕਹਿ ਤੂੰ ਗਲਾਸ ਤੇਰੇ ਰੱਖੇ, ਮਾਰ ਮਾਰ ਕੇ ਬਿਨਾ ਮੈਂ ਹੁਣ ਤੇਰਾ ਬੂਥਾ ਦੇੜ ਦੇਣਾ ਸੀ। ਤਾਂ ਤੇਜ ਨੇ ਮੈਨੂੰ ਕਿਹਾ ਵੀ ਤਾਇਆ ਇਹ ਚਾਹ ਪੀਣਾ, ਕਈਆਂ ਦਾ ਤਾਇਆ ਤੇਰੇ ਗਲਾਸ ਉਹ ਚੱਕ ਕੇ ਲੈ ਕੇ ਜਾ, ਚੱਲ ਚੱਕ ਲੈਣੇ ਤਾਇਆ ਜੀ, ਚੱਕ ਤੁਸੀਂ ਸਵਾਸ ਲਿਆਣੀ ਲੈਣੀ, ਗੀਤ ਲਾਓ ਤੇ ਨਾਲੇ ਕਹਾਣੀ ਲਿਆ ਸੁਣਾਈਆਂ ਪਾਓ ਯੁਵਰਾਜ ਨੂੰ, ਯੁਵਾ ਦੇ ਰਾਜ ਨੂੰ ਕਹਾਣੀ ਸੁਣਾਈਆਂ, ਵਿਕਰਮ ਵਿਕਰਮ ਵਿਗਾਲ ਵਿਤਾਲ। ਅੱਛਾ ਯਮੁਨਾ ਨਦੀ ਦੇ ਉੱਤੇ ਵੈਸੇ ਤੇ ਕਹਿੰਦੇ ਵੀ ਨਦੀਆਂ ਦਰਿਆਵਾਂ ਤੇ ਸਾਰੇ ਜਿਹੜੇ ਆ ਉਹ ਸਭਿਅਤਾਵਾਂ ਵਸੀਆਂ, ਕਿਉਂਕਿ ਪਾਣੀ ਜਿਹੜੀ ਆ ਉਹ ਬੰਦੇ ਦੀ ਮਨੁੱਖ ਲੋੜ ਮੁੱਖ ਲੋੜ ਜਿਉਂਦੀ ਹੈ। ਯਮੁਨਾ ਦੇ ਕੰਢੇ ਦੇ ਉੱਤੇ ਧਰਮ ਸਥਾਨ ਨਾਮ ਸੀ ਪਿੰਡ ਦਾ, ਇੱਕ ਨਗਰ ਦਾ ਨਾਮ ਹੀ ਧਰਮ ਸਥਾਨ ਸੀ, ਤੇ ਉਹਦੇ ਨਗਰ ਦੇ ਵਿੱਚ ਤੇ ਗਣਾ ਤਿਪ ਦਾ ਨਾਂ ਸੀ ਇਹ ਬੰਦੇ ਦਾ, ਗਣਾ ਤਿਪ ਨਾਮ ਉਹ ਬੰਦੇ ਦਾ ਜਿਹੜਾ ਉੱਥੇ ਰਹਿੰਦਾ ਸੀ। ਕਿਹੜਾ ਨਾਂ? ਗਣਾ ਤਿਪ ਜਿਹੜਾ ਸੀ ਉਹ ਰਾਜਾ ਸੀ ਉਸ ਨਗਰ ਦਾ, ਇਹਦਾ ਨਾਮ ਉਹ ਪਹਿਲਾਂ ਇਹਦਾ ਦੇ ਨਾਮ ਹੁੰਦੇ ਸੀ, ਤੇ ਉਸੇ ਰਾਜ ਉਸੇ ਨਗਰ ਦੇ ਵਿੱਚ ਕੇਸ਼ਵ ਨਾਮ ਦਾ ਜਿਹੜਾ ਉਹ ਬਾਹਮਣ ਵੀ ਰਹਿੰਦਾ ਸੀ ਜੀ। ਬਾਹਮਣ ਯਮੁਨਾ ਦੇ ਤੱਟ ਦੇ ਉੱਤੇ ਜਪ ਜਪ ਕਰਦਾ, ਰੱਬ ਰੱਬ ਬਥੇਰਾ ਕਰਦਾ ਸੀ। ਉਹਦੀ ਇੱਕ ਸੀ ਧੀ ਜੀ, ਉਹਦਾ ਨਾਮ ਸੀ ਮਾਲਤੀ। ਕੀ ਨਾਮ? ਮਾਲਤੀ। ਮਾਲਤੀ ਨਾ ਕਹਿ ਦਿਓ ਮਾਲਤੀ। ਬਹੁਤ ਸੋਹਣੀ ਖੂਬਸੂਰਤ ਸੁੰਦਰ ਕੰਨਿਆ ਸੀ। ਤਾਂ ਜਦੋਂ ਵਿਆਹ ਦੇ ਉਹ ਯੋਗ ਹੋਈ ਤੇ ਉਹਦੇ ਮਾਤਾ ਪਿਤਾ ਤੇ ਭਰਾਵਾਂ ਨੂੰ ਹੋ ਗਈ ਚਿੰਤਾ ਵੀ ਕੁੜੀ ਦਾ ਵਿਆਹ ਵੀ ਕਰਨਾ, ਤੇ ਸੰਯੋਗ ਵਾਸੀ ਲਾ ਲਓ ਇੱਕ ਦਿਨ ਬ੍ਰਾਹਮਣ ਜਿਹੜਾ ਸੀ ਤੇ ਕਿਸੇ ਯਜਮਾਨ ਦੀ ਬਰਾਤ ਤੇ ਗਿਆ, ਕਿਸੇ ਦੀ ਬਰਾਤ ਤੇ ਗਿਆ, ਜਿਵੇਂ ਹੁਮਨ ਸਿਉਂ ਤੁਰਿਆ ਫਿਰਦਾ ਸੀ, ਤੇ ਬਰਾਤ ਤੇ ਗਿਆ ਉਹ ਭਰਾ ਉਹਦਾ ਜਿਹੜਾ ਉਹ ਗਿਆ ਸੀ, ਤੇ ਉਹ ਜਦੋਂ ਪੜਾ ਪੜਨ ਗਿਆ ਉਹ ਯਜਮਾਨ ਬ੍ਰਾਹਮਣ ਗਿਆ ਹੱਥ ਉਹਦਾ, ਉਹਦੇ ਘਰ ਚ ਇੱਕ ਬ੍ਰਾਹਮਣ ਦਾ ਲੜਕਾ ਆਇਆ, ਤੇ ਕੁੜੀ ਨੇ ਜਿਹੜੀ ਕੁੜੀ ਦੀ ਮਾਂ ਸੀ ਨਾ ਜਿਹੜੀ ਘਰੇ ਜੀ, ਕੁੜੀ ਨੇ ਉਹਦਾ ਰੂਪ ਦੇਖਿਆ, ਮੁੰਡੇ ਦਾ ਸੋਹਣੇ ਗੁਣ ਵੇਖੇ, ਬੋਲ ਚਾਲ ਚੰਗੀ ਆ, ਤੇ ਉਹਨੇ ਕਿਹਾ ਵੀ ਮੁੰਡਾ ਤੇ ਸੋਹਣਾ ਹੈ ਵੀ ਬ੍ਰਾਹਮਣਾਂ ਦਾ, ਤੇ ਰੰਗ ਰੂਪ ਵੀ ਚੰਗਾ ਜੀ ਜੀ ਬੜਾ ਕਰਦਾ, ਪੈਰੀਆਂ ਸਵੀਜਾ ਲਾਉਣ ਲੱਗ ਪਿਆ। ਤੇ ਉਹਨੇ ਕਿਹਾ ਵੀ ਵਿਆਹ ਮੈਂ ਕਰੂੰਗੀ ਤੇਰੇ ਨਾਲ।
ਅੱਛਾ ਉਹ ਵਿਆਹ ਲਈ ਮਨਾ ਲਿਆ?
ਉਹ ਕਹਿੰਦੇ ਵਿਆਹ ਮੈਂ ਤੇਰੇ ਨਾਲ ਕਹਿੰਦੇ, ਤੇਰੇ ਮੈਂ ਗੁਣ ਬੜੇ ਚੰਗੇ ਲੱਗੇ
ਜੀ,
ਵਿਆਹ ਕਹਿੰਦੀ ਮੈਂ ਤੇਰੇ ਨਾਲ ਕਰਨਾ। ਉਧਰ ਬਾਹਮਣ ਸੀ ਜਿਹੜਾ ਉਹਨੇ ਉੱਥੇ ਕਿਤੇ ਵਿਆਹ ਦੇ ਵਿੱਚ ਇੱਕ ਮੁੰਡਾ ਮਿਲ ਗਿਆ, ਤੇ ਉਹਨੇ ਸੋਹਣਾ ਸੁਨੱਖਾ ਵੇਖਿਆ, ਉਹਨੇ ਚੰਗਾ ਉੱਚਾ ਕਰਾ ਤੇ ਵਧੀਆ ਬੋਲਚਾਲ ਵੇਖੀ, ਉਹਨੇ ਉਹਨੂੰ ਦੇਤਾ ਬੱਚੇ ਨੂੰ ਆਉਂਦਾ ਵੀ ਮੈਂ ਆਪਣੀ ਕੁੜੀ ਦਾ ਵਿਆਹ ਕਰਨਾ, ਵੀ ਸੋਹਣਿਆ ਦੇ ਸੁਨੱਖਿਆ ਵੀ ਮੈਂ ਤੇਰੇ ਨਾਲ ਵਿਆਹ ਕਰੂੰ
ਜੀ।
ਤੇ ਤੀਜਾ ਜਿਹੜਾ ਬਾਹਮਣ ਦਾ ਤੀਜਾ ਮੁੰਡਾ ਸੀ ਤੇ ਉਹ ਪੜਨ ਗਿਆ ਸੀ, ਤੇ ਉੱਥੇ ਉਹਨੇ ਵੇਖਿਆ ਵੀ ਇੱਕ ਮੁੰਡਾ ਬੜਾ ਸੋਹਣਾ ਬੀਬਾ ਬੜਾ ਸਾਰਿਆਂ ਨੂੰ ਇੱਜ਼ਤ ਸਤਿਕਾਰ ਨਾਲ ਪੜ੍ਹਨ ਨੂੰ ਵੀ ਚੰਗਾ, ਵੀ ਉਹਨੇ ਸੋਚਿਆ ਵੀ ਭੈਣ ਦਾ ਵਿਆਹ ਕਰਨਾ ਹੀ ਹੈ, ਚਲੋ ਇਹਦੇ ਨਾਲ ਕਰ ਦੇਣਾ। ਉਹ ਉੱਥੇ ਵਾਅਦਾ ਕਰ ਰਿਹਾ ਵੀ ਮੈਂ ਆਪਣੀ ਭੈਣ ਦਾ ਵਿਆਹ ਤੇਰੇ ਨਾਲ ਕਰੂੰ, ਤਿੰਨ ਵਾਅਦੇ ਹੋ ਗਿਆ ਮਲਕੀਤ।
ਅੱਛਾ
ਤੇ ਕੁਝ ਟਾਈਮ ਪਿਆ ਤੇ ਜਿਹੜੇ ਇਹ ਪੁੱਤ ਜਦੋਂ ਘਰ ਦੇ ਵਿੱਚ ਇਕੱਠੇ ਸੀ ਤੇ ਉਹਨੇ ਵੇਖਿਆ ਵੀ ਇੱਕ ਤੀਜਾ ਮੁੰਡਾ ਉੱਥੇ ਆਇਆ
ਜੀ,
ਤੇ ਦੋ ਦੇ ਨਾਲ ਹੋਰ ਮੁੰਡੇ ਆ ਗਏ।
ਅੱਛਾ
ਤੇ ਹੁਣ ਉਹ ਕਿਉਂ? ਦੋ ਇੱਕ ਪਹਿਲਾਂ ਆਇਆ ਤੇ ਦੋ ਬਾਅਦ ਚ ਆ ਗਏ, ਤੇ ਬ੍ਰਾਹਮਣ ਉਹਦਾ ਮੁੰਡਾ ਤੇ ਜਿਹੜੀ ਬ੍ਰਾਹਮਣੀ ਸੀ ਉਹ ਸੋਚਾਂ ਵਿਚਾਰਾਂ ਚ ਪੈ ਗਿਆ
ਜੀ।
ਤੇ ਹੋਇਆ ਇਹ ਕਿ ਜਿਹੜੀ ਕੁੜੀ ਸੀ, ਮਤਲਬ ਉਹਨੇ ਕਿਹਾ ਵੀ ਪੁੱਛਿਆ ਵੀ ਕਿਹੜੇ ਕਿਹੜੇ ਉਹ, ਕਹਿੰਦਾ ਵੀ ਮੈਂ ਸੱਦਿਆ, ਉਹ ਕਹਿੰਦਾ ਮੈਂ ਸੱਦਿਆ, ਉਹ ਕਹਿੰਦਾ ਮੈਂ ਸੱਦਿਆ, ਤਿੰਨਾਂ ਨੇ ਕਹਿਤਾ। ਹੋਇਆ ਏਦਾਂ ਕੁੜੀ ਨੂੰ ਸੱਪ ਲੜ ਗਿਆ
ਜੀ,
ਕੁੜੀ ਨੂੰ ਜਦੋਂ ਸੱਪ ਲੜ ਗਿਆ ਤੇ ਕੁੜੀ ਮਰ ਗਈ। ਅੱਛਾ ਆਦੇ ਵਿਆਹੁਣ ਆਏ ਤਿੰਨ, ਕੁੜੀ ਜਦੋਂ ਸੱਪ ਲੜੀ ਤੇ ਕੁੜੀ ਗੜਾਈ ਕਰ ਗਈ, ਤੇ ਉਹਦਾ ਜਿਹੜਾ ਪਿਓ ਸੀ ਉਹਦਾ ਭਰਾ ਸੀ ਤੇ ਉਹਦੇ ਜਿਹੜੇ ਮਾਂ ਸੀ ਤੇ ਤਿੰਨ ਜਿਹੜੇ ਮੁੰਡੇ ਮੰਗੇਤਰੀ ਜਿਹੜੇ ਲੱਭੇ ਸੀ ਇਹਨਾਂ ਨੇ ਵਾਅਦੇ ਕੀਤੇ ਵਾਲੇ ਭੱਜ ਦੌੜ ਲਾਪਾ ਕਰਨ, ਤੇ ਉਹਨਾਂ ਨੇ ਯਾਰ ਕੱਢਣ ਵਾਲਾ ਮਲਕੀ ਦਰਗਾਹ ਯੋਗੀ ਸੱਦ ਲਿਆ ਜੀ, ਤੇ ਉਹਦੇ ਕੋਲ ਵੀ ਬਥੇਰਾ ਵਿਚਾਰਾ ਉਹ ਮਣਕੇ ਮੁਣਕੇ ਲਾਉਂਦਾ ਰਿਹਾ ਤੇ ਉਹ ਉਹਨਾਂ ਕੋਲ ਹੱਲ ਬਣਿਆ ਤੇ ਸਾਰੇ ਆਪਣਾ ਜ਼ੋਰ ਲਾ ਕੇ ਚਲੇ ਗਏ
ਜੀ।
ਦੁਖੀ ਹੋ ਕੇ ਵੀ ਜਦੋਂ ਉਹਨਾਂ ਕਿਹਾ ਵੀ ਇਹਦਾ ਹੱਲ ਹੀ ਕੋਈ ਨਹੀਂ, ਕੁੜੀ ਵੀ ਮਰ ਗਈ ਆ, ਕੁੜੀ ਨੂੰ ਸ਼ਮਸ਼ਾਨ ਚ ਲੈ ਗਏ
ਜੀ,
ਤੇ ਉਹਦਾ ਕਿਰਿਆ ਕਰਮ ਜਿਹੜਾ ਉਹ ਜਾ ਕਰ ਆਏ ਤਿੰਨਾਂ ਮੁੰਡਿਆਂ ਨੇ, ਤੇ ਉਹਦੇ ਵਿੱਚ ਇੱਕ ਸੀ, ਇੱਕ ਨੇ ਤੇ ਹੱਡੀਆਂ ਹੀ ਚੁੱਕ ਲਈ ਤੇ ਹੱਡੀਆਂ ਹੀ ਚੱਕ ਕੇ ਉਹ ਫਕੀਰ ਹੀ ਬਣ ਗਿਆ। ਉਹਦੀ ਯਾਦ ਦੇ ਵਿੱਚ ਉਹਨੇ ਵੇਖਿਆ ਉਹ ਕੁੜੀ ਤੋਂ ਬੜੀ ਪ੍ਰੇਮ ਕਰਦਾ ਸੀ, ਪ੍ਰੇਮ ਕਰਨ ਲੱਗ ਗਿਆ ਜਦੋਂ ਵੇਖ ਕੇ, ਉਦੋਂ ਵੀ ਸੱਪ ਲੜ ਗਿਆ ਗੱਲ ਕੀ ਕਰਦਾ, ਪ੍ਰੇਮ ਤੇ ਨਹੀਂ ਕਰ ਲਾ ਪਾ। ਵਚਨ ਦੇ ਬੜੇ ਪੱਕੇ ਸੀ ਵੀ ਉਹਨਾਂ ਨੇ ਮਨੋ ਮਨੀ ਮਨ ਬਿਠਾਇਆ ਸੀ ਵੀ ਇਹਨੇ ਦਾ, ਉਹਨੇ ਜਿਹੜੀਆਂ ਹੱਡੀਆਂ ਜਾਂ ਫਕੀਰ ਬਣ ਕੇ ਜੰਗਲ ਚ, ਦੂਜੇ ਨੇ ਉਹਦੀ ਜਿਹੜੀ ਸ਼ਮਸ਼ਾਨ ਦੀ ਰਾਖ ਇਕੱਠੀ ਕੀਤੀ ਤੇ ਗੱਠੜੀ ਚ ਬਣੀ, ਉਹ ਵੀ ਯੋਗੀ ਝੋਪੜੀ ਚ ਲਾ ਪਿਆ ਰਹਿਣ। ਤੀਜਾ ਜਿਹੜਾ ਵਾ ਉਹ ਯੋਗੀ ਬਣ ਗਿਆ ਤੇ ਦੇਖ ਦੇਖ ਘੁੰਮਣ ਲੱਗ ਪਿਆ। ਗੱਲ ਇੱਕ ਦਿਨ ਹੋਈ ਵੀ ਤੀਜਾ ਮੁੰਡਾ ਜਿਹੜਾ ਘੁੰਮਦਾ ਘੁੰਮਾਉਂਦਾ ਜਿਹੜਾ ਘੁੰਮਣ ਲੱਗ ਪਿਆ ਨਗਰ ਚ ਪਹੁੰਚਿਆ, ਤੇ ਬਾਹਮਣ ਦੇ ਕਿਸੇ ਦੇ ਜਾ ਕੇ ਤੇ ਰੋਟੀ ਲੱਗਿਆ ਖਾਣ, ਤੇ ਬਾਹਮਣ ਦਾ ਜਿਹੜਾ ਮੁੰਡਾ ਸੀ ਉਹ ਰਾਜਾ ਜਿਹੜਾ ਸੀ ਉਹਦਾ ਸੈਨਾ ਸੀ, ਸੈਨਾ ਚ ਕੰਮ ਕਰਦਾ ਸੀ, ਤੇ ਰੋਟੀ ਪਾਣੀ ਖਾਂਦੇ ਉਹਨੇ ਰੋਟੀ ਪਾਣੀ ਖਾਂਦੇ ਨੇ ਗੱਲ ਕਰ ਲਿਆ। ਉਹਨੇ ਕਿਹਾ ਵੀ ਮੇਰਾ ਤੇ ਮੁੰਡਾ ਜਿਹੜਾ ਚੜਾਈ ਕਰ ਗਿਆ। ਬਾਹਮਣ ਕਹਿੰਦਾ ਵੀ ਮੇਰਾ ਜਿਹੜਾ ਮੁੰਡਾ ਵਾ ਉਹ ਮਰ ਗਿਆ ਸੀਗਾ, ਇੱਕ ਵੱਡਾ ਜਿਹੜਾ ਤੇ ਉਹ ਛੋਟਾ ਇਹ ਹੀ ਆ
ਜੀ।
ਉਹ ਕਹਿੰਦਾ ਵੀ ਠੀਕ ਆ, ਬੈਠਾ ਬੈਠਾ ਇਹਨੇ ਕਿਹਾ ਨੂੰ ਬੈਠੇ ਤੇ ਸੈਨਿਕ ਹੋਰ ਆ ਗਿਆ, ਸੈਨਿਕ ਆ ਗਿਆ ਤੇ ਉਹ ਬਾਹਮਣ ਦੇ ਮੁੰਡੇ ਜਿਹੜਾ ਦੂਸਰਾ ਸੀ ਉਹਨੂੰ ਵੀ ਮੋਢੇ ਤੇ ਚੱਕੀ ਲਿਆਏ ਤੇ ਉਹ ਆਂਦੇ ਵੀ ਆਹ ਕੀ ਗੱਲ ਹੋਈ, ਉਹਨਾਂ ਸਾਰਿਆਂ ਦੱਸ ਦਿੱਤਾ ਵੀ ਇੱਦਾਂ 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 ਐਸ ਕਰਕੇ ਮੁੰਡਾ ਤੁਹਾਡਾ ਮਾਰਿਆ ਗਿਆ। ਮਾਮਣੀ ਵੀ ਰੋਣ ਲੱਗ ਪਈ ਤੇ ਸਾਰੇ ਰੋਟੀ ਪਾਣੀ ਛੱਡ ਕੇ ਉੱਠ ਕੇ ਖੜੋ ਹੋ ਗਏ, ਤੇ ਉਹ ਜਦੋਂ ਵੇਖਿਆ ਵੀ ਇਹ ਤੇ ਰੋਣੋ ਨੀ ਹੜਦੀ, ਰੋਣੋ ਨੀ ਹੜਦੀ, ਤੂੰ ਜਿਹੜਾ ਪਹਿਲਾਂ ਪੁੱਤ ਚੜਾਈ ਕਰ ਗਿਆ ਫਿਰ ਦੂਸਰਾ ਚੜਾਈ ਕਰ ਗਿਆ ਤੇ ਰੋਣਾ ਤੇ ਬਣਦਾ ਨਾ ਪੁੱਤ
ਜੀ, ਇਹ ਤਾਂ ਜੀ ਗੱਲ ਤੁਹਾਡੀ ਸਹੀ।
ਤੇ ਉਹਨੇ ਨਾ ਉਹ ਜਿਹੜੀ ਬਾਹਮਣ ਬ੍ਰਾਹਮਣ ਸੀ ਜਿਹੜਾ ਬੈਠਾ ਸੀ ਉੱਥੇ, ਉਹਨੇ ਨਾ ਪੁਰਾਣੇ ਵਾ ਵੱਡੇ ਵਡੇਰਿਆਂ ਦੇ ਉਹਦੇ ਕੋਲ ਐਸੀ ਸੰਜੀਵਨੀ ਵਿਦਿਆ ਸੀ, ਐਸੀ ਪੋਥੀ ਸੀ ਜਿਹਨੂੰ ਉਹ ਪੜ੍ਹ ਕੇ ਤੇ ਮਰੇ ਹੋਏ ਨੂੰ ਫਿਰ ਜਿੰਦਾ ਕਰ ਸਕਦਾ ਸੀ, ਉਹਨੂੰ ਉਬਾਲ ਲਾਉਂਦਾ
ਜੀ।
ਤੇ ਉਹਨੇ ਵੇਖਿਆ ਵੀ ਉਹਨੇ ਉਹ ਕਹਿੰਦਾ ਰੱਖ ਦਿਓ ਤੂੰ ਚਲੇ ਗਏ, ਉਹਨੇ ਪੋਥੀ ਦੇ ਵਿੱਚ ਮੰਤਰ ਪੜਿਆ ਤੇ ਜਿਹੜਾ ਮਰਿਆ ਸੀ ਤੇ ਜਿੰਦਾ ਉੱਠ ਕੇ ਖੜੋ ਗਿਆ। ਯੋਗੀ ਜਿਹੜਾ ਘੁੰਮਦਾ ਫਿਰਦਾ ਵੇਖਣ ਆਇਆ ਸੀ, ਰੋਟੀ ਪਾਣੀ ਖਾਣ ਡਿਆ ਸੀ, ਤੇ ਉਹ ਆਂਦਾ ਵੀ ਜੇ ਮੇਰੇ ਪੋਥੀ ਇਹ ਮੇਰੇ ਹੱਥ ਲੱਗ ਜਾਏ ਤਾਂ ਮੈਂ ਉਹ ਜਿਹੜੀ ਮਰੀ ਕੁੜੀ ਆ ਉਹ ਫਿਰ ਜਿੰਦੀ ਕਰ ਸਕਦਾ। ਉਹਨੇ ਰੋਟੀ ਪਾਣੀ ਖਾਧਾ ਤੇ ਉਹਦੇ ਕੋਲ ਜਾ ਬੈਠਾ, ਤੇ ਜਦੋਂ ਰਾਤ ਨੂੰ ਸਾਰੇ ਖਾ ਪੀ ਕੇ ਸੌ ਗਏ ਤੇ ਯੋਗੀ ਹੋਰਾਂ ਨੇ ਰਾਤ ਨੂੰ ਵੇਖਿਆ ਵੀ ਸਾਰੇ ਸੌ ਗਏ, ਚੁੱਪ ਕਰਕੇ ਤੇ ਜਿਹੜੀ ਪੋਥੀ ਜੇ ਤੋਂ ਮਰੇ ਜਿੰਦੇ ਕਰਦੇ ਨੂੰ ਚੱਕੀ ਤੇ ਉੱਥੇ ਜਾ ਪਹੁੰਚਿਆ ਜਿੱਥੇ ਕੁੜੀ ਨੂੰ ਸਾੜਿਆ ਸੀ। ਤੇ ਜਦੋਂ ਉਹਨੇ ਜਾ ਕੇ ਵੇਖਿਆ ਵੀ ਜਿਹੜੇ ਦੂਜੇ ਦੋ ਸੀ ਉਹ ਉੱਥੇ ਹਲੇ ਗੱਲਾਂ ਬਾਤਾਂ ਕਰਦੇ ਫਿਰਦੇ, ਤੇ ਉਹਨੇ ਕਿਹਾ ਵੀ ਜਾ ਕੇ ਜਿਹੜੇ ਦੋ ਬੈਠੇ ਉਹਨਾਂ ਨੂੰ ਕਹਿੰਦਾ ਵੀ ਮੇਰੇ ਕੋਲ ਐਸੀ ਸੰਜੀਵਨੀ ਵਿਦਿਆ ਵੀ ਮੈਨੂੰ ਐਸੀ ਪੋਥੀ ਮਿਲ ਗਈ ਆ ਜਿਹਦੇ 'ਚ ਐਸੇ ਮੰਤਰ ਆ ਵੀ ਆਪਾਂ ਜਿਹੜੀ ਆ ਮਰ ਗਈ ਕੁੜੀ ਨਾਲ ਸੜੀ ਕੁੜੀ ਵੀ ਜਿੰਦੀ ਕਰ ਸਕਦੇ ਹਾਂ। ਤੇ ਉਹ ਵੀ ਤੁਹਾਡੇ ਕੋਲ ਉਹ ਇਹਦੇ ਵਿੱਚ ਲਿਖਿਆ ਵੀ ਜੇ ਹੱਡੀਆਂ ਹੋਣ ਰਾਖ ਹੋਵੇ ਤੇ ਮਰਿਆ ਤਾਂ ਵੀ ਜਿੰਦਾ ਕੀਤਾ ਜਾ ਸਕਦਾ। ਉਹ ਆਉਂਦਾ ਵੀ ਹੱਡੀਆਂ ਨੇ ਮੇਰੇ ਕੋਲ, ਦੂਸਰਾ ਆਉਂਦਾ ਹਾਂ ਰਾਖ ਮੇਰੇ ਕੋਲ। ਬਾਹਮਣ ਨੇ ਮੰਤਰ ਜਿਹੜਾ ਪੜ੍ਹ ਦਿੱਤਾ ਤੇ ਕੁੜੀ ਜਿਹੜੀ ਆ ਉਹ ਹੱਡੀਆਂ ਵੀ ਜੁੜ ਗਈਆਂ, ਮਾਸ ਵੀ ਜੁੜ ਗਿਆ ਤੇ ਕੁੜੀ ਜਿਹੜੀ ਆ ਉਹ ਜੀਵੀ ਹੋ ਉੱਠੀ।
ਅੱਛਾ
ਜੀਵੀ ਉੱਠੀ ਤੇ ਲੜਨ ਲੱਗ ਪਿਆ ਇੱਕ ਦੂਜੇ ਦੇ ਨਾਲ ਵੀ ਮੈਂ ਵਿਆਹ ਕਰਾਉਣਾ, ਲੜਾਈ ਤੇ ਫਿਰ ਵਿਆਹ ਦੀ ਹੋ ਗਈ, ਉਹ ਨਾ ਮੈਂ ਪ੍ਰੇਮ ਬੜਾ ਕਰਦਾ ਇਹਨੂੰ ਨਾ ਮੈਂ ਕਰਨਾ, ਲੜਾਈ ਝਗੜੇ ਕਰਨ ਲੱਗ ਪਿਆ। ਹੁਣ ਬਿਕਰਮ ਬੇਤਾਲ ਨੂੰ ਇਹ ਗਾਣੀ ਸੁਣਾ ਰਿਹਾ
ਜੀ।
ਉਹ ਬੇਤਾਲ ਬਿਕਰਮ ਨੂੰ ਕਹਿੰਦਾ ਵੀ ਰਾਜਾ ਵੀ ਇਹ ਦੱਸ ਵੀ ਲੜਕੀ ਕਿਹਦੀ ਵਹੁਟੀ ਹੋਣੀ ਚਾਹੀਦੀ ਸੀ, ਕਿਹਦੀ ਇਸਤਰੀ ਬਣਨੀ ਚਾਹੀਦੀ ਤੇਰੇ ਹਿਸਾਬ ਨਾਲ। ਤੇ ਉਹ ਰਾਜਾ ਚੁੱਪ ਰਿਹਾ। ਉਹ ਆਂਦਾ ਵੀ ਜੇ ਨਾ ਤੂੰ ਦੱਸਿਆ ਤੈਨੂੰ ਪਤਾ ਵੀ ਕਿਹਦੀ ਬਣ ਸਕਦੀ ਆ ਤੇ ਤੇਰੇ ਸਿਰ ਖੜੀਆਂ ਹੋ ਜਾਣੀਆਂ, ਤੂੰ ਮਰ ਜਾਣਾ, ਤੇ ਜੇ ਤੂੰ ਬੋਲਿਆ ਤੇ ਫਿਰ ਮੈਂ ਉੜ ਜਾਣਾ। ਉਹ ਹੁਣ ਦੋਵੇਂ ਪਾਸੇ ਨੂੰ ਪਤਾ ਤਾਂ ਸੀ ਵੀ ਕਿਹਦੀ ਬਣ ਸਕਦੀ। ਉਹ ਆਂਦਾ ਵੀ ਦੱਸ ਫਿਰ, ਜਵਾਬ ਤੇ ਤੈਨੂੰ ਦੇਣਾ ਪੈਣਾ ਨਹੀਂ ਤੇ ਫਿਰ ਤੂੰ ਮਰ ਜਾਏਗਾ। ਤੇ ਉਹਨੇ ਕਿਹਾ ਵੀ ਉਹ ਆਂਦਾ ਵੀ ਇਹ ਤਿੰਨ ਸੀ ਬੰਦੇ, ਇੱਕ ਤੇ ਜਿਹੜਾ ਮੰਤਰ ਲੈਣ ਗਿਆ ਉਹ, ਇੱਕ ਜਿਹੜਾ ਹੱਡੀਆਂ ਇਕੱਠੀਆਂ ਕਰਦਾ ਫਿਰਦਾ ਕਰਕੇ ਰਿਹਾ, ਇੱਕ ਜਿਹੜਾ ਕੁਟੀਆ ਚ ਰਿਹਾ ਉਹ। ਉਹ ਆਂਦਾ ਵੀ ਜਿਹੜਾ ਕੁਟੀਆ ਬਣਾ ਕੇ ਬੈਠਾ ਸੀ ਉਹਦੀ ਇਹ ਘਰ ਵਾਲੀ ਮਤਲਬ ਹੋਣੀ ਚਾਹੀਦੀ ਆ। ਬਤਾਲ ਪੁੱਛਦਾ ਵੀ ਉਹ ਕਿਉਂ? ਉਹ ਕਹਿੰਦਾ ਵੀ ਜਿਹਨੇ ਹੱਡੀਆਂ ਰੱਖੀ ਉਹਦੇ ਪੁੱਤਰ ਦੇ ਬਰਾਬਰ ਆ, ਬੇਟੇ ਦੇ ਬਰਾਬਰ ਆ, ਕਿਉਂਕਿ ਉਹਨੇ ਉਹਦੀਆਂ ਸਾਂਭ ਸੰਭਾਲ ਇੱਕ ਬੇਟੇ ਦੀ ਤਰ੍ਹਾਂ ਉਹਨੂੰ ਸਾਂਭ ਕੇ ਰੱਖਿਆ। ਤੇ ਉਹ ਕਹਿੰਦਾ ਵੀ ਜਿਹਨੇ ਵਿਦਿਆ ਸਿੱਖੀ ਜੀਵਨ ਦਾਨ ਦਿੱਤਾ ਉਹ ਪਿਓ ਦੇ ਬਰਾਬਰ ਆ, ਜਿਹਨੇ ਦਾਨ ਦਿੱਤਾ ਕਿਉਂਕਿ ਜਿਹੜਾ ਹੱਡੀਆਂ ਸਾਂਭ ਕੇ ਬੈਠਾ ਉਹਨੇ ਉਹਨੂੰ ਮਤਲਬ ਜਿਹਦਾ ਮਾਸ ਤੇ ਉਹ ਹੱਡੀਆਂ ਉਹ ਤਾਂ ਹੋ ਗਿਆ ਨਾ ਜਨਮ ਦੇਣ ਵਾਲਾ, ਉਹ ਬੇਟੇ ਸਮਾਨ। ਜਿਹਨੇ ਵਿਦਿਆ ਸਿੱਖੀ ਉਹ ਬਾਪ, ਕਿਉਂਕਿ ਉਹਨੇ ਜਾਣ ਦਿੱਤੀ। ਜਿਹੜਾ ਰਾਖ ਲੈ ਕੇ ਬੈਠਾ ਸੀ ਹੱਡੀਆਂ ਵਾਲਾ ਤੇ ਰਾਖ ਲੈ ਕੇ ਝੁੱਗੀ ਝੋਂਪੜੀ ਪਾ ਕੇ ਬੈਠਾ ਸੀ, ਅਸਲ ਉਹੀ ਉਹਦਾ ਹੱਕਦਾਰ। ਕਹਿੰਦਾ ਵੀ ਤੂੰ ਬਹੁਤ ਵਧੀਆ ਗਣਿਤੀ ਜਾਣਦਾ ਬਈ, ਤੇ ਪਰ ਤੂੰ ਇਹ ਭੁੱਲ ਗਿਆ ਵੀ ਜਦੇ ਹੁਣ ਤੂੰ ਬੋਲਿਆ ਤੇ ਮੈਂ ਉੜ ਜਾਣਾ, ਜਾ ਕੇ ਤੇ ਫਿਰ ਉਹ ਉੜ ਕੇ ਤੇ ਉਹਦੇ ਤੇ ਜਾ ਬੈਠਾ ਟਾਹਲੀ ਦੇ ਤੇ। ਉਹ ਆਂਦਾ ਹੁਣ ਮੈਨੂੰ ਫਿਰ ਦੁਬਾਰਾ ਫੜੇਗਾ, ਫਿਰ ਤੈਨੂੰ ਕਹਾਣੀ ਸੁਣਾਊਂਗਾ, ਫਿਰ ਤੈਨੂੰ ਬੁਲਾਊਂਗਾ ਤੇ ਫਿਰ ਮੈਂ ਉੜ ਕੇ ਜਾਊਂਗਾ
ਜੀ। ਅੱਛਾ ਉਹ ਕਹਿੰਦਾ ਵੀ ਉਹਦੀ ਹਾਂ, ਉਹ ਆਂਦਾ ਵੀ ਜਿਹੜੀ ਉਹ ਬੜੇ ਜਾਣਦਾ ਸੀ ਸਾਰੀਆਂ ਚੀਜ਼ਾਂ ਨੂੰ, ਇਸ ਕਰਕੇ ਉਹ ਫਿਰ ਸਲਾਹ ਮਸ਼ਵਰਾ ਕਰਕੇ ਚਲੋ ਇੱਦਾਂ ਦੀਆਂ ਬਾਤਾਂ ਆਪਾਂ ਸੁਣਾਉਂਦੇ ਰਹਾਂਗੇ, ਪਹਿਲਾਂ ਗੀਤ ਸੰਗੀਤ ਸੁਣਾ। ਤੇ ਤਾਇਆ ਜੀ ਇੱਧਰ ਰਾਜ ਕੈਲੀਫੋਰਨੀਆ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਵੀਕਐਂਡ ਤੁਹਾਡਾ ਵਧੀਆ ਰਹੇ, ਇਹੀ ਅਸੀਂ ਦੁਆ ਕਰਨੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬੁਲਾਉਂਦੇ, ਵੋ ਲਮਹੇ ਵੋ ਬਾਤੇ ਗੀਤ ਸੁਣਨਾ ਚਾਹੁੰਦੇ ਨੇ, ਹਿੰਦੀ ਫਿਲਮ ਜ਼ਹਿਰ ਦੇ ਵਿੱਚੋਂ ਲਿਆ ਗਿਆ। ਜ਼ਹਿਰ ਦੀ ਤੇ ਆਪਾਂ ਗੱਲ ਅੱਗੇ ਕਰ ਰਹੇ ਹਾਂ। ਚਲੋ ਬਤਾਇਆ ਜੀ ਆਪਾਂ ਸਤਿੰਦਰ ਸਰਤਾਜ ਦਾ ਸੁਣਾਵਾਂਗੇ, ਪਰ ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਪਿਆਰੇ ਦੋਸਤੋ ਮਿਲਦੇ ਹਾਂ ਤੁਹਾਡੇ ਖੂਬਸੂਰਤ ਸੁਨੇਹਾਂ ਦੇ ਨਾਲ, ਤੁਹਾਡੇ ਖੂਬਸੂਰਤ ਗੀਤਾਂ ਦੇ ਨਾਲ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ, ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ। ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟ ਆ ਜਾ ਮੈਕਸੀਕੋ ਚਲੀਏ।
ਉੱਠ ਜਾ ਉੱਠ ਜਾ,
ਕਰੀ ਅਮਰੀਕਾ ਪਹੁੰਚਣ ਦੇ,
ਤੇਰੀ ਡਾਲਰ ਗਿਣਦੇ ਦੀ ਥੁੱਕ ਮੁੱਕ ਜਾਣੀ ਥੁੱਕ, ਜਿੰਨਾ ਕੰਜੂਸ ਬਾਪੂ ਤੂੰ ਲੱਭਣਾ ਬੇਬੇ, ਇਹਦਾ ਵਾਸ ਚੱਲਣਾ ਕੁੱਕੜੀਆਂ ਵੀ ਚੋਲੇ।
ਆ ਜਾ ਮੈਕਸੀਕੋ ਚਲੀਏ, ਐਨੀਵੇਅਰ ਨਾਸਰ ਐਂਡ ਜ਼ਾਫਰੀ ਖਾਨ।
ਪੰਜਾਬੀ ਚ ਗੱਲ ਕਰ ਲੈ ਭਰਾਵਾ, ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ।
ਤੂੰ ਵੀ ਪੰਜਾਬੀ ਜਿਸ ਹਿਸਾਬ ਨਾਲ ਪੰਜਾਬੀ ਟਕਰਨ ਦਾ, ਮੈਨੂੰ ਲੱਗਦਾ ਜੰਟਕ ਤੇ ਸਾਨੂੰ ਤਰਨ ਤਾਰ ਤੇ ਨਹੀਂ ਲਾ ਗਿਆ।
25 ਫਰਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। जी हाँ, सब तो सस्तियां फ्लाइट टिकटां दे लई आप भी विजिट करो friendsflight.com.au। वधेरे जानकारी लिए कॉल करो ऑस्ट्रेलिया ऑफिस ते 02974598500 ते, या फिर इंडिया ऑफिस ते कॉल करन दे लई नंबर है 7837236236। friendsflight.com.au।
लक्ष्य माइग्रेशन तो मैं रोहित मोहन
ते मैं रणबीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे।
रोटी हजम नहीं हुंदी, वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेड़ी कि सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 04288955 64।
शर्मा जी की गल, अजकल नजर नहीं आंदे तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है, टैक्स फाइलिंग दी डेट्स लागी आ गई ने ते मेनू निकलन दा टाइम नहीं मिल रहा।
ले बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवानी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, GST एंड बेस लॉजमेंट्स, ताओ दे लई अज ही कॉन्टैक्ट करो अमृतपाल सिंह मिनास जी नु। अपॉइंटमेंट लई हुणे कॉल करो 1300-9411-80 1300-9411-80।
अपनी बिजनेस दी तरक्की लई तुसी भी हरमन रेडियो दीआं सेवावां हासिल कर सकदे हो। हरमन रेडियो ते अपने बिजनेस दी ऐड देण लई जां किसे भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com दी एडवर्टाइजमेंट सेक्शन च विजिट करो।
मेरे सिदक दा पलड़ा बहुत हल्का, जी तेरिया बख्शिशा नाल इनू तोलिए ना, दे दे हौसला मेरे जज्बिया नू, हर हाल राजी रहिए डोलिए ना। ਗੱਡੀ ਜਾਣਾ ਚੜਕੇ ਮੌਲਾ ਜੀ, ਚੜਕੇ ਮੌਲਾ ਜੀ, ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ, ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ। ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਏ, ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ, ਕੀਤੇ ਕਿਸਮਤ ਨੇ ਬੰਦ ਫੱਟ ਕੇ ਆਉਂਦੇ ਸੁਪਨੇ ਘਾਤਕ ਘਾਤਕ, ਤੜਕੇ ਤੜਕੇ ਮੌਲਾ ਜੀ, ਤੜਕੇ ਮੌਲਾ ਜੀ, ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ, ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ। ਸਾਡੇ ਢੰਗ ਤਰੀਕੇ ਕੇ ਜੱਟ ਕੇ ਜੀ ਕਈ ਚਿਰ ਤੋਂ ਰਾਹ ਵਿੱਚ ਅੱਡ ਕੇ ਪਾ ਦਿਓ ਸੜ ਕੇ ਜਦੋਂ ਪਤਾ ਉਹ ਦਿਲਾਂ ਦੀਆਂ ਜਾਣਦਾ ਏ ਬਾਰ ਬਾਰ ਫੇ ਸੱਜਣਾ ਬੋਲੀਏ ਨਾ ਕਿਤੋਂ ਸਿੱਖ ਸਰਤਾਜ ਵੇ ਸ਼ੁਕਰ ਕਰਨਾ ਐਵੀਂ ਲੇਖਾਂ ਦੇ ਪੰਨੇ ਫਰੋਲੀਏ ਨਾ ਸਰਤਾਜਾ ਤੇਰਾ ਕਿਨ ਸੁਣਨਾ ਵਾਜਾ ਇਹ ਲੋਕ ਕਹਿਣ ਸਰਤਾਜਾ ਤੇਰਾ ਕਿਨ ਸੁਣਨਾ ਵਾਜਾ ਓਏ ਜਦ ਗੁੱਸੇ ਤੇਰਾ ਖੋਆ ਜਾਏ ਦਿਲ ਧੜਕੇ ਮੌਲਾ ਜੀ ਧੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜੱਟ ਕੇ ਵੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਉਹ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ ਕਿਸਮਤ ਨੇ ਬੰਦ ਫੱਟ ਕੇ ਆਉਂਦੇ ਸੁਪਨੇ ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜੱਟ ਕੇ ਜੀ ਕੇ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ
ਮੌਲਾ 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 ਮੇਰੀ ਜਾਨ ਤੜਕੇ ਕਿਹੜਾ ਗੀਤ ਲਾਇਆ ਤੁਸੀਂ ਮੈਂ ਕਿਹਾ ਹਰੇ ਮੌਲੇ ਵਾਲਾ ਗੀਤ ਉਹ ਆ ਇਹ ਤਾਂ ਜੀ ਅਮਨ ਗਿੱਲ ਸਾਹਿਬ ਨੇ ਫਰਮਾਇਸ਼ ਭੇਜੀ ਸੀ ਅੱਛਾ ਗਿੱਲ 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 ਦਿਲਪ੍ਰੀਤ ਗਿੱਲ ਸਾਹਿਬ ਵੀ ਆ ਚੁੱਕੇ ਨੇ ਸੀਚੇਵਾਲ ਤਾਇਆ ਜੀ ਉਹ ਕਹਿੰਦੇ ਵੀ ਅਸੀਂ ਸਟੂਡੀਓ ਚ ਆਉਣ ਦੇ ਲਈ ਕਿੱਥੋਂ ਕਿੱਧਰ ਨੂੰ ਆਉਣਾ ਤੇ ਸਟੂਡੀਓ ਕਿਸ ਵਾਰ ਭਾਜੀ ਇੱਥੇ ਸੀਚੇਵਾਲ ਤੁਸੀਂ ਆ ਗਏ ਤੇ ਇੱਥੇ ਨਾ ਤੁਸੀਂ ਪੁੱਛ ਹੀ ਲਓ ਰੇਡੀਓ ਸਟੇਸ਼ਨ ਕਿੱਥੇ ਉੱਥੇ ਆ ਜਾਓ ਉੱਪਰ ਤਾਂ ਕਾਲਜ ਆ ਜਿਹੜਾ ਸੀਚੇਵਾਲ ਦਾ ਉਹਦੇ ਤੀਜੀ ਮੰਜ਼ਿਲ ਤੇ ਹੀ ਆ ਮੰਜ਼ਿਲਾਂ ਤੇ ਅਸੀਂ ਉਹ ਚੜ੍ਹਦੇ 84 ਪੌੜੀਆਂ ਹੀ ਉਹ ਵੇਖ ਲਈਆਂ ਇੱਕ ਵਾਰੀ ਗਿਣ ਕੇ 84 ਆਹੋ ਤੀਜੇ ਮੰਜ਼ਿਲ ਤੇ ਜੋ ਕਬੂਤਰੇ ਤੇ ਸਟੂਡੀਓ ਬਣਾਇਆ ਇੱਥੋਂ ਨਾ ਰੇਂਜ ਫਿਰ ਬੜੀ ਦੂਰ ਤੱਕ ਜਾਂਦੀ ਅਮਰੀਕਾ ਕਨੇਡਾ ਹੰਗਰੀ ਫੰਗਰੀ ਪੋਲੈਂਡ ਜਿਹੜੀ ਆ ਇਹ ਰੇਂਜ ਜਾਂਦੀ ਇਸ ਸਟੇਸ਼ਨ ਦੀ ਇੱਥੋਂ ਹੀ ਆ ਤੇ ਮੇਰੇ ਹਿਸਾਬ ਦੇ ਨਾਲ ਤਾਂ ਉਮੀਦ ਇਹ ਆ ਵੀ ਜੇ ਪਹੁੰਚ ਗਿਆ ਤੇ ਫਿਰ ਇੱਥੇ ਬਹਿ ਮਿਲਕੀ ਦਾ ਸਾਫ਼ ਸਫਾਈ ਕੀਤੀ ਸਾਫ਼ ਸਫਾਈ ਕੀਤੀ ਹੋਈ ਆ ਜਾਓ ਫਿਰ ਇੱਥੇ ਜੇ ਮੇਰੇ ਹਿਸਾਬ ਨਾਲ ਜੇ ਸਾਫ਼ ਸਫਾਈ ਕੀਤੀ ਹੈ ਤੇ ਫਿਰ ਮੁੜ ਬਹਿ ਜਾਣਗੇ ਤੇ ਫਿਰ ਆ ਜਾਓ ਬਾਕੀ ਮੈਂ ਮੇਲ ਭਾਜੀ ਨੰਬਰ ਆਪਣਾ ਕੀਤਾ ਤੁਸੀਂ ਈਮੇਲ ਚੈੱਕ ਕਰ ਲਿਓ ਤੁਸੀਂ ਮੈਨੂੰ ਕਾਲ ਕਰ ਲਓ ਮੈਂ ਤੁਹਾਨੂੰ ਸਮਝਾ ਦੇਣਾ ਆਹੋ ਕੱਲ ਹੀ ਟੈਲੀਫੋਨ ਕਰ ਲਓ ਫਿਰ ਇੱਥੇ ਆ ਜਾਓ ਤੁਹਾਨੂੰ ਫਿਰ ਇੱਥੇ ਲੈਣੇ ਪ੍ਰੋਗਰਾਮ ਸਿੱਧੇ ਪ੍ਰਸਾਰਣ ਦੇ ਵਿੱਚ ਆ ਜਾਓ ਫਿਕਰ ਫਾਕੇ ਵਾਲੀ ਗੱਲ ਕੋਈ ਨੀ ਜੀ ਅੱਛਾ ਗੱਲ ਜਿਹੜੀ ਚੱਲ ਰਹੀ ਸੀ ਮੈਂ ਸੋਚਿਆ ਜਾਣ ਕੇ ਮਜ਼ਾਕ ਕਰਦਾ ਸੱਚੀ ਆ ਗਿਆ ਹੋਊਗਾ ਸੱਚੀ ਆ ਗਿਆ ਵੇਖ ਲਾ ਵੀ ਟਾਈਮ ਦੇ ਬੜੇ ਪੱਕੇ ਬਾਹਰ ਲਏ ਤੂੰ 10 ਵਜੇ ਦਾ ਕਿਹਾ 10 ਵਜੇ ਹੀ ਆ ਗਿਆ 10 ਵਜ ਕੇ ਤਾਇਆ ਜੀ 5 ਮਿੰਟ ਤੇ ਮੈਸੇਜ ਭਾਜੀ ਨੇ ਕਰ ਦਿੱਤਾ ਸੀ ਮੈਂ ਕਹਿੰਦਾ ਵੀ ਇੱਥੇ ਬੈਠਾ ਰਿਹਾ ਹੋਣਾ, ਕਹਿੰਦਾ ਹੋਣਾ ਜੇ ਦਸ ਦਾ ਗਿਆ ਦਸ ਵਜੇ ਪਹੁੰਚਾਂਗੇ, ਪੰਜ ਸੱਤ ਮਿੰਟ ਉਡੀਕ ਕੇ ਤੇ ਫਿਰ ਉਹਨੇ ਕੀਤਾ ਵੀ ਟਾਈਮ ਦੇ ਬੜੇ ਪੱਕੇ ਬਾਹਰ ਲੈ। ਅਸੀਂ ਵੇਖ ਲਾ ਵੀ ਕਹਿਣਾ ਹੁੰਦਾ ਰਵਾਨਗੀ ਉਹ ਬਰਾਤ 9:30 ਤੇ ਰਵਾਨਗੀ ਉਹ ਬਰਾਤ 12 ਤੋਂ ਸ਼ੁਰੂ ਹੁੰਦੀ ਸਾਡੀ ਕਾਰ ਤੇ 9:30 ਛੁਪਾਇਆ ਹੁੰਦਾ ਤੇ 10 ਵਜੇ ਤਾਂ ਮਾਮਾ ਹੀ ਨਵਾਉਣ ਡਿਆ ਹੁੰਦਾ ਮੁੰਡੇ ਨੂੰ ਤੇ ਆਉਣਾ ਅਸੀਂ ਕਿਹੜੇ ਟਾਈਮ ਸਿਰ ਹੁੰਦਾ। ਤੇ ਅੱਛਾ ਜੇ ਕੋਈ ਉਦੋਂ ਕੁੜੀ ਵਾਲੇ ਇਸੇ ਕਰਕੇ ਥੋੜਾ ਜਿਹਾ ਤਿਆਰੀ ਰੱਖਣ ਵੀ 9:30 ਖਰੇ ਬਰਾਤ ਪਹੁੰਚ ਜਾਣੀ ਆ, 9:30 ਦੇ ਹਿਸਾਬ ਨਾਲ ਜਾਣੀ ਤੇ ਮੈਂ ਲੰਮੇ ਰੂਟਾਂ ਨੂੰ ਜਾ ਪਹੁੰਚਣੀ।
ਇਹ ਤਾਂ ਗੱਲ ਤਾਂ ਸਹੀ ਹੈ।
ਤੇ ਇੱਧਰ ਗੱਲ ਤੇ ਵਾਕਿਆ ਹੀ ਆ ਕਿ ਟਾਈਮ ਦਾ ਆਪਣੇ ਇੱਧਰ ਕੋਈ ਬਾਹਲੀ ਪਾਬੰਦ ਨਹੀਂ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਜੀ ਇੱਕ ਮਿੰਟ ਦਾ ਵੀ ਫਰਕ ਬੜਾ ਮੰਨਿਆ ਜਾਂਦਾ ਕਿਉਂਕਿ ਉੱਥੇ ਡਿਸਿਪਲਿਨ ਜਿਹੜਾ ਬਹੁਤ ਜ਼ਰੂਰੀ ਹੈ। ਵੇਖ ਕਾਮਯਾਬੀ ਫਿਰ ਪੋਤੇ ਇਸੇ ਕਰਕੇ ਹੀ ਆ, ਆਪਾਂ ਤਾਂ ਹੀ ਤੇ ਔਖੇ ਆ ਵਾਲੇ ਕਿਉਂਕਿ ਸਮੇਂ ਦੀ ਜਿਹੜੀ ਆ ਕੀਮਤ ਆ ਅਸੀਂ ਸਮਝਦੇ ਨੀ
ਜੀ।
ਜਿਹੜਾ ਬੰਦਾ ਸਮੇਂ ਦੀ ਕੀਮਤ ਨਾ ਸਮਝੇ ਤੇ ਮੇਰੇ ਹਿਸਾਬ ਨਾਲ ਉਹ ਕੀਮਤ ਕਿਸੇ ਚੀਜ਼ ਦੀ ਨਹੀਂ ਸਮਝ ਸਕਦਾ। ਸਮਾਂ ਗੋਰਿਆਂ ਨੂੰ ਇਸ ਗੱਲ ਦਾ ਮੈਂ ਸ਼ਾਬਾਸ਼ ਦਿੰਦਾ ਹੁੰਦਾ, ਉਹ ਕਹਿੰਦੇ ਹੁੰਦੇ ਆ ਦ ਟਾਈਮ ਇਜ ਏ ਮਨੀ
ਜੀ,
ਸਮਾਂ ਦਿਓ ਤੇ ਪੈਸਾ ਬਟੋਰ ਲਓ, ਜੇ ਸਮਾਂ ਨਾ ਦੋਗੇ ਤੇ ਪੈਸਾ ਤੁਸੀਂ ਕੀ ਬਟੋਰ ਲੈਣਾ ਸਵਾਸ ਲੈਣਾ। ਇਹ ਕਰਕੇ ਸਮਾਂ ਹੀ ਧਨ ਹੈ, ਦਾ ਟਾਈਮ ਇਜ ਏ ਮਨੀ, ਇਸ ਕਰਕੇ ਜ਼ਰੂਰੀ ਵੀ ਆ। ਤੇ ਇਹ ਗੀਤ ਕੱਪੜੇ ਆਪਾਂ ਦੇਣੇ ਸੁਣਾ ਲਓ ਬੇ ਤਾਜੀ, ਆਪਾਂ ਗੀਤ ਸੁਣਾਉਣੇ ਕਰੋਲਾ ਮਾਨ ਦਾ ਤੇ ਸ਼ਿਪਰਾ ਗੋਇਲ ਦੀ ਆਵਾਜ਼ ਦੇ ਵਿੱਚ 1 ਆਵਰ। ਇਹ ਗੀਤ ਖੂਬਸੂਰਤ ਗੀਤ, ਆਓ ਆਪਾਂ ਇੰਜੋਏ ਕਰਨੇ ਖੂਬਸੂਰਤ ਗੀਤ ਜੀ।
ਚੰਗਾ ਲੱਗੇ ਨਾਲੇ ਰਾਤ ਚੰਗੀ ਲੱਗਦੀ, ਪਾਉਂਦੀ ਕੋਈ ਪਹਿਲੀ ਤੇਰੀ ਬਾਤ ਚੰਗੀ ਲੱਗਦੀ, ਦਣ ਹੋਈ ਪਈ ਕੁੜੀ ਤੇਰੇ ਪਿੱਛੇ ਲੱਗ ਕੇ, ਦੂਰੋਂ ਦੂਰੋਂ ਲੈਣੀ ਤੇਰੀ ਚਾਤ ਚੰਗੀ ਲੱਗਦੀ, ਹੱਗੜਾ ਛੇੜਾ ਮਾਰ ਜਾਈ ਵੇ, ਬੈਠੀ ਤੇਰੇ ਪਿੱਛੇ ਬਾਰੀ ਨੂੰ ਖੁਲਾ ਕੇ ਮੈਂ ਦਿਲ ਤੈਨੂੰ ਦੇਣ ਨੂੰ ਫਿਰਾਂ, ਕਿਸੇ ਮਾਰੀ ਨਾ ਵੇ ਹੱਥਾਂ ਚੋਂ ਚਲਾ ਕੇ, ਤੂੰ ਆਪੇ ਜਾਈ ਪੁੱਛ ਮੁੰਡੇ ਗੱਲਾਂ ਪਾ ਕੇ ਦਿਲ ਤੈਨੂੰ ਦੇਣ ਨੂੰ ਪਿਆ, ਕਿਤੇ ਮਾਰੀ ਨਾ ਵੇ ਹੱਥਾਂ ਚੋਂ ਚਲਾ ਕੇ, ਤੂੰ ਆਪੇ ਜਾਈ ਕੁਝ ਮੁੰਡਿਆ, ਕੀ ਲੈਣਾ ਦੱਸ ਬੁੱਲਾਂ ਚੋਂ ਬੁਲਾ ਕੇ ਮੈਂ ਦਿਲ ਤੈਨੂੰ ਦੇਣ ਨੂੰ ਪਿਆ, ਕਿਤੇ ਮਾਰੀ ਨਾ ਵੇ ਹੱਥਾਂ ਚੋਂ ਚਲਾ ਕੇ।
ਦੁਨੀਆਂ ਦੀ ਭਾਲ ਚ ਸਵਾਲ ਜਿਹਾ ਰਹਿੰਦਾ ਏ ਜਿਵੇਂ ਉੱਤਰਾਂ ਦੀ ਭਾਲ ਚ ਸਵਾਲ ਜਿਹਾ ਰਹਿੰਦਾ ਏ ਨੀ ਮੇਰਾ ਤੇਰੇ ਵਿੱਚ ਸੋਹਣੀਏ ਖਿਆਲ ਜਿਹਾ ਰਹਿੰਦਾ ਏ ਨੀ ਮੇਰਾ ਤੇਰੇ ਵਿੱਚ ਸੋਹਣੀਏ ਖਿਆਲ ਜਿਹਾ ਰਹਿੰਦਾ ਏ ਸੋਹਣੀਏ ਖਿਆਲ ਜਿਹਾ ਰਹਿੰਦਾ ਏ ਨੀ ਮੇਰਾ ਤੇਰੇ ਵਿੱਚ ਸੋਹਣੀਏ ਖਿਆਲ ਜਿਹਾ ਰਹਿੰਦਾ ਏ ਸੋਹਣੀਏ ਖਿਆਲ ਸੂਈ ਨੀ ਸੂਈ ਕੁੜੇ ਕੱਪੜੇ ਨੂੰ ਧੋਪੇ ਲਾਵੇ ਤੇਰਾ ਦਰਦ ਸਿਆ ਨਾ ਜਾਵੇ ਤੇਰਾ ਹਿਜਰ ਖਾਣ ਨੂੰ ਆਵੇ ਹਾਨਣੇ ਸੂਈ ਨੀ ਹਾਏ ਹਾਨਣੇ ਸੂਈ ਨੀ ਹਾਏ ਹਾਨਣੇ ਸੂਈ ਨੀ ਤੇਰੇ ਆਉਣ ਦੀਆਂ ਸੋਹਣੀਆਂ ਤਰੀਕਾਂ ਰਹਾਂ ਗਿਣਦਾ ਲੰਘ ਜਾਂਦੀਆਂ ਤਰੀਕਾਂ ਚਾ ਭੁਗਦਾ ਨੀ ਦਿਲ ਦਾ ਮੇਰਾ ਰਿਸਿਆ ਤਰੀਕਾਂ ਨਾਲ ਸਾਲ ਜਿਹਾ ਰਹਿੰਦਾ ਏ ਨੀ ਮੇਰਾ ਤੇਰੇ ਵਿੱਚ ਸੋਹਣੀਏ ਖਿਆਲ ਜਿਹਾ ਰਹਿੰਦਾ ਏ ਨੀ ਮੇਰਾ ਤੇਰੇ ਵਿੱਚ ਸੋਹਣੀਏ ਖਿਆਲ ਜਿਹਾ ਰਹਿੰਦਾ ਏ ਨੀ ਮੇਰਾ ਤੇਰੇ ਵਿੱਚ ਸੋਹਣੀਏ ਖਿਆਲ ਜਿਹਾ ਰਹਿੰਦਾ ਏ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟਸ ਆ ਜਾ ਮੈਕਸੀਕੋ ਚਲੀਏ
ਅੱਖ ਲੱਗਦੀ ਨਾ ਮਾਵਾਂ ਦੀ
ਆ ਜਾ ਮੈਕਸੀਕੋ ਚਲੀਏ ਐਨੀਵੇਅਰ ਨਾਸਿਰ ਐਂਡ ਜ਼ਾਫਰੀ ਖਾਨ
ਵੀਰੇ ਥੱਕ ਗਿਆ ਭਾਈ ਤੁਹਾਨੂੰ ਪਤਾ ਸੀ ਰਾਹ ਚ ਸਾਰਾ ਕੁਝ ਹੋਣਾ
ਤਾਂ ਤੁਸੀਂ ਵੀਰੇ ਨਾਲੇ ਪਿੱਛੇ ਕਿਹੜਾ ਬੱਚੇ ਦਾ ਕੋਈ ਫਿਊਚਰ
25 ਫਰਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ
ਤਿੰਨ ਮਹੀਨਾ ਹੋ ਗਿਆ ਬਈ ਇੱਥੇ ਧੱਕੇ ਖਾਂਦੇ ਨੂੰ ਏਜੰਟ ਨੇ ਡੌਂਕਰ ਨੂੰ ਪੈਸੇ ਨਹੀਂ ਭੇਜੇ ਉਹਨਾਂ ਨੇ ਮੈਨੂੰ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਵੀਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਜੀ, ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ ਹੋ ਜੀ, ਤੇ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ, ਤੇ ਲਾਸਟ ਘੰਟਾ ਦਾ ਜੀ ਬਚਿਆ, ਇਹਦੇ ਵਿੱਚ ਆਪਾਂ ਸੂਫੀ ਗੀਤ ਸੁਣਾਉਣੇ ਆ। ਉਹ ਸੂਫੀ ਗੀਤ ਵੀ ਸੁਣਾ ਲਿਓ, ਉਧਰ ਗਿੱਲ ਵੀ ਵੇਖ ਲਓ ਆਇਆ ਕਿ ਨਹੀਂ, ਉਹ ਕਿਤੇ ਰਾਹ ਚੋਂ ਨਾ ਮੁੜ ਜਾਵੇ ਤੇ ਅਸੀਂ ਤੇ ਚਾਵਾਂ ਪੱਤੀਆਂ ਹੀ ਕਿਤੇ ਠੰਡੀਆਂ ਕਰਕੇ ਨਾ ਬਹਿ ਜਾਈਏ। ਉਹ ਲਓ ਤਾਏ ਜੀ ਆ ਗਿਆ ਭਾਜੀ ਹੋਰੀ, ਉਹ ਆ ਜਾਓ ਆ ਜਾਓ ਗਿੱਲ ਸਾਹਿਬ, ਆ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹ ਵਾਹ ਵਾਹ। ਅੱਛਾ, ਮੈਂ ਸੋਚਿਆ ਵੀ ਸਾਨੂੰ ਖਰੇ ਮਜ਼ਾਕ ਕਰਦੇ ਆ, ਮੈਂ ਕਿਹਾ ਅਪ੍ਰੈਲ ਫੂਲ ਹੀ ਨਾ ਕਿਤੇ ਬਣਾ ਦੇਣ ਫਰਵਰੀ ਦੇ ਵਿੱਚ। ਵੀ ਕਹਿੰਦੇ ਹੋਣਗੇ ਵੀ ਤਾਏ ਦਾ ਹੁਣੇ ਮਨਾ ਲੈਣੇ ਅਪ੍ਰੈਲ, ਚਲੋ ਗਾਂ ਜਦੋਂ ਆਊ ਉਦੋਂ ਹੀ।
ਨਹੀਂ ਨਹੀਂ ਤਾਇਆ ਜੀ, ਜਦੋਂ ਤੁਹਾਨੂੰ ਕਿਹਾ ਸੀਗਾ ਜਦੋਂ ਕਿ ਮੈਂ ਆ ਹੀ ਰਿਹਾ, ਤਾਂ ਹੀ ਤੁਹਾਨੂੰ ਮੈਸੇਜ ਪਾਇਆ ਕਿ 10 ਵਜੇ ਤੱਕ ਆਪਾਂ ਪਹੁੰਚ ਜਾਣਾ। ਪਹਿਲਾਂ ਸੁਣਾਓ, ਪੈਰੀ ਪੈਨੇ ਹੋ ਠੀਕ ਠਾਕ?
ਸ਼ੁਕਰੀਆ ਜੀ, ਮਹਾਰਾਜ ਚੜ੍ਹਦੀ ਕਲਾ ਜੀ ਰੱਖੇ, ਤਨ ਪਾ ਕੇ ਸਾਨੂੰ ਤੇ ਬਹੁਤ ਹੀ ਚਾਅ ਚੜ੍ਹਦਾ। ਅੱਛਾ, ਇੱਕ ਗੱਲ ਹੋਰ ਵੀ ਮੈਂ ਹਲੇ ਦੱਸਦਾ ਹੀ ਅੜਿਆ, ਉਹ ਮੈਂ ਕਿਹਾ ਬਾਹਰ ਦੇ ਟਾਈਮ ਦੇ ਬੜੇ ਪੱਕੇ, ਦੱਸਦਾ ਕਹਿ ਕੇ ਤੇ 10:01 ਇੱਕ ਮਿੰਟ ਦੇ ਤੁਸੀਂ ਆ ਗਏ ਨੀ ਅਸੀਂ ਕਿਹਾ, ਤੇ ਇਦੋਂ ਮੈਂ ਹੁਣੇ ਦੱਸਦਾ ਮਲਕੀਤ ਹੋਰਾਂ ਨੂੰ, ਮੈਂ ਕਿਹਾ ਵੀ ਆਪਣੇ ਤੇ ਇੱਥੇ ਬਰਾਤ ਕਹਿੰਦੇ 9:30 ਆਊਗੀ, ਤੇ ਬਰਾਤ ਉੱਥੇ ਪਹੁੰਚ ਜਾਂਦੀ 1:00, ਤੇ ਬਾਬਾ ਉਡੀਕਦਾ ਰਹਿੰਦਾ 12 ਤੋਂ ਪਹਿਲਾਂ ਲਾਵਾਂ ਦੀ ਗੱਲਬਾਤ, ਤੇ ਬਾਬਾ ਵੀ ਮਗਰੋਂ ਪਕੌੜੇ ਖਾਣ ਡਿਆ ਹੁੰਦਾ, ਤੇ 2:00 ਜਾ ਕੇ ਗੱਲ ਬਣਦੀ ਆ। ਆਪਣੇ ਇੱਥੇ ਟਾਈਮ ਦੀ ਕਦਰ ਨਹੀਂ ਕਰਦੇ। ਵੈਸੇ ਆਮ ਮੈਨੂੰ ਕਿਸੇ ਨੇ ਪੁੱਛਿਆ ਗਿੱਲ ਸਾਹਿਬ, ਚਲੋ ਆਪਾਂ ਗੱਲ ਤੋਰ ਹੀ ਲਈ, ਆਪ ਜੀ ਦਾ ਜੀਆਂ ਨੂੰ ਕਰਨੇ ਵੀ
ਮਿਹਰਬਾਨੀ।
ਉਹ ਕਹਿੰਦੇ ਬਈ ਲਾਵਾਂ ਦਾ ਤਾਇਆ ਵੀ 12 ਤੋਂ ਪਹਿਲਾਂ ਕਹਿੰਦੇ ਹੁੰਦੇ ਵੀ ਇਹ ਕੀ ਚੱਕਰ? ਮੈਂ ਕਿਹਾ ਵੀ ਜਿਹੜੇ ਰਾਗ ਹੁੰਦੇ ਨਾ, ਮਹਾਰਾਜ ਨੇ ਜਿਹੜੀ ਲਾਵਾਂ ਦਾ ਪਾਠ ਆ ਉਹ ਰਾਗ, ਜਿਸ ਦੇ ਰਾਗ ਦੇ ਵਿੱਚ ਅਮਨ ਹੁਣ ਯਾਦ ਨਹੀਂ, ਉਹ ਦੁਪਹਿਰ ਤੋਂ ਬਾਅਦ ਨਹੀਂ ਉਹਨੂੰ ਆਪਾਂ ਗਾਇਨ ਕਰ ਸਕਦੇ ਹੋ, ਕਿਉਂਕਿ ਉਹ ਰਾਗ ਦਾ ਇੱਕ ਸਮਾਂ, ਸਵੇਰ ਦੇ ਰਾਗ ਲਹਿਦਾ ਆਵੇ, ਸ਼ਾਮ ਦੇ ਲਹਿਦਾ ਵਾ, ਇਸੇ ਹਿਸਾਬ ਨਾਲ ਹੀ ਚੱਲਦਾ। ਉਹ ਜਿਹੜੇ ਸੰਗੀਤ ਨੂੰ ਜਾਣਦੇ ਆ, ਕਿਉਂਕਿ ਜਿੰਨੇ ਵੀ ਆਪਾਂ ਗੁਰੂ ਦੀ ਬਾਣੀ ਪੜ੍ਹਨੇ ਆ, ਵੈਸੇ ਤੇ ਆਪਾਂ ਪੜ੍ਹਨੇ ਆ, ਪਰ ਮਹਾਰਾਜ ਨੇ ਰਾਗਾਂ ਦੇ ਵਿੱਚ ਦੱਸਿਆ ਵੀ ਇਹਨੂੰ ਗਾ ਕੇ ਤੇ ਜੋ ਅਸੀਂ ਉਸੇ ਰਾਗ ਚ ਜੇ ਗਾਈਏ ਨਾ ਤਾਂ ਆਨੰਦ ਫੇ ਆਉਂਦਾ। ਇਸ ਲਈ ਜਿਹੜੀ 12 ਤੋਂ ਬਾਅਦ ਦੇ ਵਿੱਚ ਉਸ ਰਾਗ ਦਾ ਕੋਈ ਤੁੱਕ ਬਣਦਾ ਨਹੀਂ। ਇਸ ਕਰਕੇ ਕਹਿੰਦੇ ਹੁੰਦੇ ਸੀ ਸਿਆਣੇ ਵੀ ਲਾਵਾਂ ਦਾ ਪਾਠ 12 ਤੋਂ ਪਹਿਲਾਂ ਹੀ, ਕਿਉਂਕਿ ਉਹ ਸੁਬਹਾ ਦਾ, ਵੈਸੇ ਤੇ ਸਵਖਤ ਹੀ ਕਹਿੰਦੇ ਸੁਬਹਾ ਦਾ ਰਾਗ ਆ, ਉਹ ਦੁਪਹਿਰ ਤੋਂ ਬਾਅਦ ਵਾਲਾ ਰਾਗ ਨਹੀਂ ਗਾ। ਚਲੋ ਆਪ ਜੀ, ਅਸੀਂ ਤੇ ਹੋਰ ਹੋਰ ਜਾਣਕਾਰੀਆਂ ਜੋ ਹੋ ਪਰੇ ਹੋਰ ਸੁਣਾਓ, ਕਿਤੇ ਸਾਡੇ ਆਉਂਦੇ
ਕੋਈ ਦਿੱਕਤ ਨੀ, ਕੋਈ ਟੋਏ ਟਿੱਬੇ ਦਿਖੇ ਤੇ ਨੀ ਸਾਡੀਆਂ ਸੜਕਾਂ ਚ?
ਨਹੀਂ ਨਹੀਂ ਤਾਇਆ ਜੀ, ਸਭ ਠੀਕ ਆ, ਬਹੁਤ ਵਧੀਆ ਰੋਡ ਬਣ ਗਏ ਨੇ. ਚਲੋ ਟੋਲ ਜਿਹੜੇ ਲੱਗੇ ਨੇ, ਚਲੋ ਕੋਈ ਨਾ ਫਾਇਦਾ ਵੀ ਆ, ਥੋੜਾ ਜਿਹਾ ਨੁਕਸਾਨ ਵੀ ਆ. ਨੁਕਸਾਨ ਇਹ ਆ ਕਿ ਥੋੜੇ ਜਿਹੇ ਐਕਸਪੈਂਸਿਵ ਲੱਗਦੇ ਨੇ ਕਈ ਵਾਰੀ ਜੇ ਆਪਾਂ ਜਾਈਏ, ਬਟ ਇਹ ਆ ਕਿ ਉਹਦੇ ਨਾਲ ਸੜਕਾਂ ਦੀ ਜਿਹੜੀ ਚਲੋ ਕਿ ਮੂੰਹ ਮਾਂਦਰਾ ਉਹ ਕਾਫੀ ਸੁਧਰ ਗਿਆ ਹੈ. ਹੁਣ ਥੋੜੇ ਜਿਹੇ ਲੋਕ ਵੀ ਥੋੜੀ ਅਵੇਅਰਨੈਸ ਆਉਂਦੀ ਜਾਂਦੀ ਆ. ਮੈਂ ਦੇਖ ਰਿਹਾ ਅੱਜ ਮੈਂ ਆਉਂਦਿਆਂ ਵੀ ਦੇਖਿਆ ਵੀ ਕੁਝ ਲੋਕ, ਕਾਫੀ ਲੋਕ ਇੰਡੀਕੇਟਰ ਵਗੈਰਾ ਦਾ ਇਸਤੇਮਾਲ ਕਰਨ ਲੱਗ ਗਏ ਹੁਣ ਜਿਨ੍ਹਾਂ ਨੇ ਟਰਨ ਕਰਨਾ ਹੁੰਦਾ. ਬਾਕੀ ਸੜਕਾਂ ਅੱਗੇ ਨਾਲੋਂ ਕਾਫੀ ਜ਼ਿਆਦਾ ਸੁਧਰੀਆਂ ਨੇ. ਹਾਂ, ਬਾਕੀ ਕਾਫੀ ਸੁਧਾਰ ਹੋਇਆ ਹੈ. ਮੈਂ ਨੀ ਕਹਿੰਦਾ ਵੀ ਕਿਹੜੀ ਸਰਕਾਰ ਨੇ ਕੀਤਾ, ਜਿਹਨੇ ਵੀ ਕੀਤਾ ਚਲੋ ਬਹੁਤ ਬਹੁਤ ਧੰਨਵਾਦ ਉਹਦਾ. ਬਟ ਇਹ ਆ ਕਿ ਚਲੋ ਕਾਫੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੁਣ ਤੱਕ. ਬਾਕੀ ਇਹ ਆ ਕਿ ਤੁਹਾਡਾ ਪਿੰਡ ਲੱਭਣਾ ਕੋਈ ਮੇਰੇ ਲਈ ਤਾਂ ਮੁਸ਼ਕਿਲ ਨਹੀਂ ਸੀ, ਕਿਉਂਕਿ ਮੇਰਾ ਇਹ ਇਲਾਕਾ ਹੋਣ ਕਰਕੇ ਮੈਂ ਤਾਂ ਫਿਰ ਥੋੜਾ ਜਿਹਾ ਨਜ਼ਦੀਕ, ਤੇ ਮੈਂ ਤਾਂ ਹੀ ਤੁਹਾਨੂੰ ਇਹ ਟਾਈਮ ਦਿੱਤਾ ਸੀ ਕਿ 10 ਵਜੇ ਮੈਨੂੰ ਪਤਾ ਸੀ ਮੈਂ 9 ਵਜੇ ਤੁਹਾਡੇ ਕੋਲੇ ਪਹੁੰਚ ਜਾਣਾ, ਤਾਂ ਕਰਕੇ ਫਿਰ ਮੈਂ ਕਿਹਾ. ਪਰ ਤੁਹਾਡੇ ਨਾਲ ਥੋੜਾ ਜਿਹਾ ਸਟੂਡੀਓ ਲੱਭਣ ਤੇ ਮੈਨੂੰ ਥੋੜੀ ਜਿਹੀ ਮੁਸ਼ਕਿਲ ਹੋਈ, ਬਾਕੀ 3-4 ਬੰਦਿਆਂ ਨੂੰ ਮੈਨੂੰ ਪੁੱਛਣਾ ਪਿਆ, ਉਦਾਂ ਤੇ ਬਾਕੀ ਠੀਕ ਸੀ ਸਾਰਾ. ਬਾਕੀ
ਨਹੀਂ ਉਹਨਾਂ ਰੇਡੂਆ ਤੇ ਸਾਰੇ ਤੁਸੀਂ ਸੁਣਦੇ, ਤੁਹਾਨੂੰ ਪਤਾ ਨੀ ਰੇਡੂਆ ਉਹ ਦੱਸਦੇ ਨੇ ਸੀ. ਉਦਾਂ ਤੋਂ ਜਿਹੜੀ ਤੁਸੀਂ ਗੱਲ ਕੀਤੀ ਆ ਟੋਲ ਪਲਾਜੇ
ਜੀ,
ਵੈਸੇ ਤੇ ਜਦੋਂ ਤੇ ਰਹੀ ਆਪਣੇ ਕਿਸਾਨ ਮੋਰਚਾ ਪੂਰਾ ਉਦੋਂ ਤੇ ਰੁਪਈਆ ਨੀ ਆਪਾਂ ਲੱਗਣ ਦਿੱਤਾ
ਜੀ.
ਪਰ ਮੈਂ ਇਹਦੇ ਚ ਵੀ ਗੱਲ ਇੱਕ ਵਾਰ ਕੀ ਮੰਤਰੀ ਤੋਂ ਮੈਂ ਕਿਹਾ ਵੀ ਜਦੋਂ ਤੁਸੀਂ ਗੱਡੀ ਅਸੀਂ ਖਰੀਦਦੇ ਹਾਂ ਉਹਦੇ ਵਿੱਚ ਰੋਡ ਟੈਕਸ ਦਿੱਤਾ ਹੁੰਦਾ ਵੀ ਪਤੰਦਰੋ, ਜੇ ਅਸੀਂ ਰੋਡ ਟੈਕਸ ਦੇ ਤਾ ਹੋਰ ਕਈ ਫੁਟਕਾਲ ਟੈਕਸ ਦੇ ਤੇ, ਹੁਣ ਜਿਹੜਾ ਕੋਈ 30 ਲੱਖ ਦੀ ਗੱਡੀ ਲੈਂਦਾ ਨਾ ਉਹਦੇ ਵਿੱਚੋਂ 8-10 ਲੱਖ ਰੁਪਇਆ ਇਹਨਾਂ ਦੇ ਟੈਕਸ ਹੀ ਆ
ਜੀ.
ਤੁਸੀਂ ਪੜ੍ਹ ਕੇ ਦੇਖ ਲਿਓ ਜਦੋਂ ਗੱਡੀ ਆਪਾਂ ਖਰੀਦਦੇ ਹਾਂ ਉਹ ਜੇ 60 ਲੱਖ ਦੀ ਗੱਡੀ ਆ ਵਿੱਚੋਂ 20 ਲੱਖ ਰੁਪਇਆ ਉਹ ਜਿਹੜਾ ਟੈਕਸਾਂ ਦੀਆਂ ਲੈਣਾ ਹੁੰਦੀਆਂ, ਫੇਰ ਕਹਿੰਦੇ ਵੀ ਅਸੀਂ ਚੱਲਣ ਦਾ ਵੀ ਲੈਣਾ ਤੁਰਨ ਦਾ ਵੀ ਲੈਣਾ. ਅੱਛਾ ਜੇ ਅਸੀਂ ਉੱਥੋਂ ਮੁੜ ਗਏ ਤੇ ਫੇਰ ਕੋਈ ਟੈਕਸ ਨੀ, ਜੇ ਅਸੀਂ ਗਾਂਹ ਲੰਘੇ ਤੇ ਫੇਰ ਟੈਕਸ ਲੈਣਾ. ਲੈ ਅੱਛਾ ਵੀ ਅਸੀਂ, ਮੇਰਾ ਤੇ ਕਈ ਵਾਰ ਚੇਤ ਕਰਦਾ ਹੁੰਦਾ ਵੀ ਹਲ ਭਾਲਾਂ ਪਿੱਛੇ ਤੇ ਸੜਕ ਪੱਟਦਾ ਹੀ ਆਵਾਂਗੇ ਤਾਂ ਹਿਸਾਬ ਨਾਲ ਪੈਸੇ ਮੰਗਦੇ ਇਹਨਾਂ ਨੂੰ ਚਾਹੀਦਾ. ਅੱਛਾ ਮੇਨਟੇਨ ਲੈਸ ਦੀ ਗੱਲ ਜਿਹੜੀ ਕੀਤੀ ਨਾ ਇਹਨਾਂ ਨੇ ਵੀ ਉਹ ਪੈਸੇ ਲੈਂਦੇ ਤਾਂ ਵੀ ਅਸੀਂ ਭਾਈ ਇਸ ਰੋਡ ਦੀ ਮੇਨਟੇਨ ਲੈਸ ਰੱਖਦੇ. ਅੱਛਾ ਤੁਸੀਂ ਉੱਥੋਂ ਲੈ ਕੇ ਤੇ ਇੱਥੋਂ ਤੱਕ ਆਉਂਦੇ ਵੇਖੇ ਕੋਈ ਲੱਗਾ ਵੇਖਿਆ ਕੋਈ ਆਲੇ ਦੁਆਲੇ ਬਜਰੀ ਸਾਫ਼ ਕਰਦਾ ਜਾਂ ਕੋਈ ਘਾਹ ਪੱਟਦਾ ਜਾਂ ਕੋਈ, ਤੇ ਫਿਰ ਇਹਨਾਂ ਦੀ ਮੇਨਟੇਨ ਇਸ ਕਾਹਦੀ ਆ? ਜੇ ਇੱਥੇ ਟੋਆ ਪੈ ਜਾਏ ਤਾਂ ਠੀਕ ਆ ਭਾਈ ਵੀ ਇਹ ਉਹਨੂੰ ਪੂਰ ਸਕਦੇ ਆ, ਪਰ ਮੇਰੇ ਹਿਸਾਬ ਨਾਲ ਜੇ ਟੋਆ ਪੈ ਜਾਏ ਇੱਕ ਦਿਨ ਦੀ ਇਹਨਾਂ ਦੀ ਕਰੋੜਾਂ ਦੀ ਆਮਦਨ ਆ, ਟੋਆ ਕਿਤੇ ਕਰੋੜ ਚ ਪੂਰਿਆ ਜਾਊ? ਇਹ ਜਿਹੜੀ ਗੌਰਮੈਂਟ ਆ, ਅੱਛਾ ਇੱਕ ਹੋਰ ਵੀ ਆ, ਫੇਰ ਜੇ ਮੰਤਰੀ ਦੇ ਨਾਲ 100 ਗੱਡੀਆਂ ਨਾ 100 ਨੂੰ ਟੋਲ ਟੈਕਸ ਮਾਫ
ਜੀ.
ਅੱਛਾ ਮੰਤਰੀਆਂ ਨੂੰ ਭਲਾ ਟੋਲ ਕਾ ਤੋਂ ਨੀ, ਕੋਈ ਮੰਤਰੀਆਂ ਦੀਆਂ ਗੱਡੀਆਂ ਹਵਾ ਤੋਂ ਉੱਚੀਆਂ ਉੱਠਦੀਆਂ, ਬੰਦਾ ਕੋਈ ਆਮ ਆਜੇ ਉਹਨੂੰ ਕਹਿੰਦੇ ਫਾੜ ਹੀ ਲੈਣਾ. ਤਾਂ ਜੀ ਟੋਲ ਵੀ ਜਿਹੜੇ ਮਹਿੰਗੇ ਜ਼ਿਆਦਾ ਕਰੀ ਜਾਂਦੇ ਨੇ ਉਹ ਹਾ ਤੇ ਗੱਲ ਆ ਵੀ ਸਭ ਚਾਵਾਂ ਪੱਤੀਆਂ ਛਕੋ, ਅਸੀਂ ਐਵੇਂ ਨੀ ਜਾਣ ਕੇ ਨੀ ਕਰਦੇ, ਸੱਚੀ ਵੀ ਪਿਓ
ਨੇ ਬੜੀ ਮਿਹਰਬਾਨੀ ਤੁਹਾਡੀ.
ਉਹ ਨਹੀਂ ਕਈ ਵਾਰ ਕਹਿੰਦੇ ਹੁੰਦੇ ਨਾ ਵੀ ਇਹ ਮਤਲਬ ਜਾਣ ਕੇ ਕਹੀ ਜਾਂਦੇ ਚਾਹ ਖਰੇ ਪਿਓਂਦੇ, ਨਹੀਂ ਖਾਣੇ ਤੁਹਾਨੂੰ ਇਹ ਬੈਕਵਰਡ ਵੀ ਪੈਣੇ ਹੀ ਆ ਕਿਉਂਕਿ ਅਸੀਂ
ਨਹੀਂ. ਹੁਣ ਇੱਕ ਗੱਲ ਤੁਸੀਂ ਮਾੜੀ ਕਰ ਰਹੇ ਹੋ, ਤੁਸੀਂ ਸਟੀਲ ਦੇ ਗਲਾਸਾਂ 'ਚ ਨਹੀਂ ਪਿਆ ਰਹੇ ਹੁਣ, ਤੁਸੀਂ ਆਹ ਤਾਂ ਅਸੀਂ ਪੀਂਦੇ ਰਹੇ ਨੇ ਇਹਨਾਂ 'ਚ.
ਉਹਨੇ ਸਟੀਲ ਵਾਲਾ ਪੁੱਤ ਲਾਇਆ ਇਸ ਨੂੰ ਧੋ ਕੇ?
ਨਹੀਂ
ਉਹ ਅਸਲ ਦੇ ਵਿੱਚ ਸਟੀਲ ਦੇ ਵਿੱਚ ਅਸੀਂ ਤਾਂ ਨੀ ਲਾਏ, ਉਹਦੇ 'ਚ 3-4 ਕੱਪ ਪੈ ਗਏ ਨੇ,
ਤਾਂ ਮੈਂ ਕਿਹਾ
ਤੇ ਇਹ ਤੇ ਬਹੁਤ ਆ ਕੁੜੀ ਆ ਵੀ ਤੁਸੀਂ ਪੀਲਾ ਚਾਹ, ਤੁਸੀਂ ਪੀਲਾ ਮੇਰਾ ਬਹੁਤ ਤੋ ਕਾਕਾ ਤੂੰ ਬਿਲਾ ਟੀਟੇ ਫਾੜੋ ਮੇਰਾ ਪੁੱਤ ਚਾਹ, ਉਹ ਟੀਟਾ ਚਾਹ ਉਦਾਂ ਪੀਂਦਾ ਨੇਗਾ, ਤਾਂ ਜੀ ਕੌਫੀ ਲਿਆਂਦੀ ਆ, ਕੌਫੀ ਨੂੰ ਦੇਖ ਪੀਂਦਾ ਪੂਰਾ ਟੁੱਟ ਕੇ. ਗਿੱਲ ਸਾਹਿਬ ਪੰਜਾਬ ਕਿੰਨੇ ਚਿਰ ਬਾਅਦ ਫਿਰ ਹੁਣ ਆਏ ਆ ਤੁਸੀਂ?
ਤਾਂ ਜੀ ਮੈਂ ਆਇਆ ਸੀ 2020 ਦੇ ਵਿੱਚ, ਉਹ ਵੀ ਹਾਂ ਜਨਵਰੀ ਦੇ ਐਂਡ ਤੇ ਆਇਆ ਸੀਗਾ. ਚਲੋ ਮਹਾਰਾਜ ਦੀ ਕਿਰਪਾ ਕਿ ਮੈਨੂੰ ਇਹੀ ਹੁੰਦਾ ਕਿ ਇਕਲੌਤਾ ਹੋਣ ਦੇ ਨਾਤੇ ਕਿ ਮੈਂ ਇੱਕ ਵਾਰੀ ਸਾਲ ਦੇ ਵਿੱਚ ਆਇਆ ਜਾਵੇ,
ਨਹੀਂ
ਮੇਰੀ ਕੋਸ਼ਿਸ਼ ਹੁੰਦੀ ਆ. ਬਟ ਜੇ ਜਿੱਦਾਂ ਇਸ ਵਾਰੀ ਲੋਕਡਾਊਨ ਲੱਗ ਗਿਆ ਸੀ ਆ ਨਹੀਂ ਪਾਏ, ਤਾਂ ਕਰਕੇ ਫਿਰ ਇਸ ਵਾਰੀ 2 ਸਾਲ ਲੱਗ ਗਏ. ਨਹੀਂ ਤਾਂ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ 1 ਸਾਲ, ਨਹੀਂ ਤਾਂ ਮੈਕਸੀਮਮ 2 ਸਾਲ ਦੇ ਬਾਅਦ ਚੱਕਰ ਤਾਂ ਜ਼ਰੂਰ ਮਾਰਿਆ ਜਾਵੇ.
ਚੰਗੀ ਗੱਲ. ਦੇਖੋ ਵੈਸੇ ਤੇ ਹੁਣ ਭਵਿੱਖ ਹੈ ਸਾ ਮਖੂ ਇਲਾਕਾ ਆਪ ਜੀ ਦਾ, ਇਧਰਲਾ ਇਲਾਕਾ ਜਾਂ ਇਧਰੋਂ ਥੋੜਾ ਜਿਹਾ ਹੋਰ ਪਰੇ ਚੱਲੀਏ, ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਭੋਲੇ ਭਾਲੇ ਭੋਲੇ, ਮੈਂ ਤਾਂ ਕਹਿੰਦਾ ਹੁਣਾ ਜਿਨ੍ਹਾਂ ਨੂੰ ਪਾਣੀ ਲੱਗ ਜਾਂਦਾ ਨਾ ਉਹ ਦੂਸਰਾ ਚਲਾਕੀ ਵਾਲਾ ਜਿਹੜਾ ਪੀ ਲੈਂਦੇ ਆ
ਜੀ,
ਜਿਹਨੂੰ ਬਾਲੇ ਪਾੜੇ ਕਹਿੰਦੇ. ਹੁਣ ਸਾਡਾ ਦੁਆਬਾ ਆਈ ਸੀ
ਜੀ,
ਇਹ ਪੜ ਵਾਲਾ ਗਿਆ, ਪੜਿਆ ਬੰਦਾ ਚਲਾਕ ਵੀ ਬੜਾ ਹੋ
ਜਾਂਦਾ, ਬਿਲਕੁਲ ਜੀ
ਕਦਰ ਵੀ ਹੋ ਜਾਂਦਾ. ਚਲੋ ਪੜ੍ਹਾਈ ਵੈਸੇ ਚਲਾਕ ਬਣਾਉਂਦੀ ਆ, ਪਰ ਉਹ ਚਲਾਕੀ ਜਿਹੜੀ ਆ ਉਹ ਠੱਗੀਆਂ ਠੋਰੀਆਂ ਵਾਲੀਆਂ ਨਾ ਹੋਵੇ। ਚਲਾਕੀ ਬੰਦਾ ਠੱਗੀ ਤੋਂ ਬਚਣ ਲਈ ਉਹਨੂੰ ਵਰਤ ਲਏ ਤੇ ਮਾੜੀ ਗੱਲ ਨਹੀਂ। ਚਲੋ ਅੱਜ ਦਾ ਤਾਂ ਸਮਾਂ ਹੀ ਐਸਾ ਵੀ ਜੇ ਤੁਸੀਂ ਸਿੱਧੇ ਭੋਲੇ ਪਾਲਿਆ ਤਾਂ ਤੁਹਾਨੂੰ ਤੁਰੇ ਜਾਂਦੇ ਨੂੰ ਅਗਲਾ ਲੁੱਟ ਲੈਂਦਾ। ਚੰਡ ਤਾਂ ਹੋਣਾ ਚਾਹੀਦਾ, ਪਰ ਇਹ ਸਾਡੇ ਵੱਡ ਵਡੇਰੇ ਕਹਿੰਦੇ ਸੀ ਵੀ ਰੱਬ ਮਿਲਦਾ ਹੀ ਭੋਲਿਆਂ ਨੂੰ। ਇਹ ਤੁਸੀਂ ਵੇਖ ਲਓ, ਮਾਲਵਾ ਇਲਾਕਾ ਹੋਇਆ, ਇਧਰਲਾ ਇਲਾਕਾ ਤੁਹਾਡਾ ਹੋਇਆ, ਬੇਟ ਇਲਾਕਾ ਇਧਰ ਸਾਰਾ, ਇਹ ਰੱਬ ਨੂੰ ਮੰਨਦੇ ਵੀ ਬੜੇ ਪ੍ਰੀਤ ਨਾਲ। ਤੁਸੀਂ ਮਾਪਿਆਂ ਦਾ ਵੇਖ ਲਓ, ਜਦੋਂ ਕੋਈ ਮਾੜੀ ਮੋਟੀ ਤੰਗੀ ਪਰੇਸ਼ਾਨੀ ਆਉਂਦੀ ਨਾ, ਹੱਥ ਹੀ ਜੋੜ ਲੈਂਦੇ, ਮਹਾਰਾਜ ਸਾਰਾ ਠੀਕ ਕਰੂ, ਕਹਿੰਦੇ ਕਿ ਨਹੀਂ?
ਬਿਲਕੁਲ ਜੀ ਬਿਲਕੁਲ।
ਆਪਣੇ ਇੱਥੇ ਕਹੂਗਾ ਪੁੱਤ ਤੂੰ ਕੋਈ ਗੱਲ ਨੀ, ਇਵੇਂ ਤਾਂ ਕਰ, ਆਹ ਪੈਸੇ ਤੈਨੂੰ ਲਿਆ ਦੇਣਾ, ਉੱਥੋਂ ਪੜ ਲੈਂਦੇ। ਕਈ ਵਾਰ ਅਸੀਂ ਰੱਬ ਤੇ ਆਉਂਦੇ ਨੀ, ਸਾਡੀ ਇਹ ਕਮੀ ਵੀ ਆ। ਨਹੀਂ ਤੇ ਦੁਆਬਾ ਮਾਝਾ ਮਾਲਵਾ ਦੁਆਬਾ ਪੋਠੋ ਹਾਰ ਪੁਆਧ ਸਭ ਪਹਿਲਾਂ ਰੱਬ ਤੇ ਹੀ ਆਸ ਹੁੰਦੀ ਸੀ। ਅੱਛਾ, ਰੱਬ ਤੇ ਆਸ ਰੱਖਣੀ ਗਿੱਲ ਸਾਹਿਬ ਮਾੜੀ ਨਹੀਂ, ਚੰਗੀ ਗੱਲ ਆ। ਬੰਦੇ ਦੇ ਵਿੱਚ ਜਦੋਂ ਹੌਸਲਾ ਟੁੱਟ ਜਾਂਦਾ ਤੇ ਉਦੋਂ ਉਹ ਨੁਕਸਾਨ ਵਾਲੇ ਪਾਸੇ ਨਹੀਂ ਜਾਂਦਾ, ਤੇ ਰੱਬ ਬੰਦੇ ਨੂੰ ਹੌਸਲਾ ਦਿੰਦਾ।
ਜੀ,
ਹੁਣ ਤੁਸੀਂ ਪੜ ਗਏ ਆ, ਦੇਖੋ ਪਰਦੇਸੀ ਪਾਣੀ ਵੀ ਪੀਤੇ ਆ, ਤੁਹਾਨੂੰ ਉੱਥੋਂ ਦਾ ਵੀ ਭੇਤ ਆ, ਇੱਥੋਂ ਦਾ ਵੀ ਭੇਤ ਆ। ਇੱਕ ਤੁਸੀਂ ਕਿਹਾ ਵੀ ਹੈ ਕਲੋਤੇ ਹੋਣ ਦੇ ਨਾਤੇ ਜਿੰਮੇਵਾਰੀ ਤੁਹਾਡੀ ਬਣ ਵੀ ਬੜੀ ਜਾਂਦੀ ਵੀ ਮਾਪਿਆਂ ਨੂੰ ਕੋਈ ਤੰਗੀ ਪਰੇਸ਼ਾਨੀ ਆਵੇ ਨਾ।
ਬਿਲਕੁਲ।
ਹੁਣ ਜਾਣਾ ਬਾਹਰ ਇਹ ਵੀ ਮਜਬੂਰੀ ਆ ਮੇਰੇ ਹਿਸਾਬ ਨਾਲ, ਕੋਈ ਚਾਵ ਨੀ ਹੁੰਦਾ ਕਿਸੇ ਨੂੰ, ਕਿਉਂਕਿ ਹੁਣ ਕੱਲਿਆਂ ਨੂੰ ਮਾਪਿਆਂ ਨੂੰ ਛੱਡ ਕੇ ਜੀਵ ਨੀ ਕਰਦਾ।
ਬਿਲਕੁਲ।
ਤਾਂ ਪਰ ਹੁਣ ਹਾਲਾਤ ਆ ਵੀ ਤੁਸੀਂ ਚਲ ਗਿਆ ਸਹੀ ਟਾਈਮ ਤੇ, ਉਹ ਜਿਹੜੇ ਸਾਡੇ ਆ ਗਾਂ ਪੂੰਜੂ ਉਹ ਵੀ ਕਹਿੰਦੇ ਵੀ ਅਸੀਂ ਬਾਹਰ ਹੀ ਜਾਣਾ, ਕਿਉਂਕਿ ਇੱਥੇ ਉਹਨਾਂ ਨੂੰ ਲੱਗਦਾ ਵੀ ਹੁਣ ਹੱਲ ਕੋਈ ਨੀ। ਤੇ ਤੁਸੀਂ ਇਹ ਇਲਾਕਾ ਪੂਰਾ ਦੇਖਿਆ, ਕੀ ਕੋਈ ਆਸ ਲੱਗਦੀ ਵੀ ਆਉਣ ਵਾਲੇ ਸਮੇਂ ਚ ਕੋਈ ਇੱਥੇ ਵੀ ਬਾਹਰ ਵਾਲਾ ਕੋਈ ਹਿਸਾਬ ਕਿਤਾਬ ਹੋਊ, ਜਾਂ ਕਮੀਆਂ ਕਿਹੜੀਆਂ ਲੱਗਦੀਆਂ? ਹੁਣ ਤਾਂ ਵੋਟਾਂ ਦਾ ਚੱਲ ਵੀ ਰਿਹਾ, ਕੋਈ ਲੋਕ ਮੰਗ ਕਰਦੇ, ਜਾਂ ਇੱਧਰ ਤੁਹਾਡੇ ਇਲਾਕੇ ਚ ਕਿੱਦਾਂ ਦਾ ਮਾਹੌਲ ਆ?
ਅਸਲ ਚ ਗੱਲ ਤਾਂ ਹੈ ਜੀ ਇਹ ਆ ਕਿ ਅਸੀਂ ਖੁਦ ਇਹਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਅਸੀਂ ਇੱਥੋਂ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਹ ਵੇਖ ਰਹੇ ਹਾਂ ਕਿ ਉਹ ਬੰਦਾ ਯਾਰ ਸਾਡਾ ਗੁਆਂਢੀ ਸੀ ਜਾਂ ਉਹ ਸੀਗਾ, ਉਹ ਬਾਹਰ ਚਲਾ ਗਿਆ, ਠੀਕ ਆ, ਉਹਦੀ ਲਾਈਫ ਵਧੀਆ ਬਣ ਗਈ। ਚਲੋ ਬਣਦੀ ਵੀ ਆ, ਮਿਹਨਤ ਹੱਡ ਤੋੜ ਨਹੀਂ ਕਰਨੀ ਪੈਂਦੀ ਆ, ਚਲੋ ਸਲਾਮ ਆ ਸਾਰੇ ਪਰਦੇਸੀ ਵੀਰਾਂ ਨੂੰ, ਪਰ ਇਹਦੇ ਚ ਇਹ ਗੱਲ ਆ, ਕਿਉਂਕਿ ਅਸੀਂ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਬਜਾਏ ਇਹਨਾਂ ਤੋਂ ਆਪਣਾ ਖਹਿੜਾ ਛੁਡਾ ਕੇ ਭੱਜ ਰਹੇ ਹਾਂ। ਮੇਨ ਮੁੱਦਾ ਇਹ ਆ, ਅਸੀਂ ਜੇ ਇੱਥੇ ਖੜਨ ਦੀ ਕੋਸ਼ਿਸ਼ ਵੀ ਕਰਦੇ ਆ ਨਾ, ਤਾਂ ਆਪਣੇ ਖੁਦ ਹੀ 10 ਬੰਦੇ ਲੱਤਾਂ ਖਿੱਚਣ ਵਾਲੇ ਹੁੰਦੇ ਨੇ, ਠੀਕ ਆ, ਕਿ ਭਾਈ ਇਹ ਚੀਜ਼ ਜੇ ਆਪਾਂ ਕਹਿੰਦੇ ਕਿ ਨਹੀਂ ਅਸੀਂ ਸਰਕਾਰ ਦੇ ਜਾਂ ਅਸੀਂ ਮੰਤਰੀ ਦੇ ਜਾਂ ਅਸੀਂ ਕੋਈ ਕੰਮ ਗਲਤ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਨਹੀਂ, ਆਪਣੇ 10 ਬੰਦੇ ਹੀ ਹੋਣਗੇ, ਨਹੀਂ ਤੂੰ ਰਹਿਣ ਦੇ, ਆਪਾਂ ਕੱਲ ਨੂੰ ਇਸ ਤੋਂ ਕੰਮ ਲੈਣਾ ਜਾਂ ਕੱਲ ਨੂੰ ਆਪਾਂ ਇਸ ਤੋਂ ਆਹ ਕੰਮ ਇਹ ਬੰਦੇ ਨੇ ਆਉਣਾ, ਤੂੰ ਰਹਿਣ, ਠੀਕ ਆ, ਆਪਾਂ ਉਹ ਚੀਜ਼ ਸੋਚ ਰਹੇ ਹਾਂ, ਪਰ ਆਪਾਂ ਇਹ ਨਹੀਂ ਦੇਖ ਰਹੇ ਕਿ ਸਾਡਾ ਅੱਜ ਨੁਕਸਾਨ ਕਿੰਨਾ ਹੋ ਰਿਹਾ, ਠੀਕ ਆ। ਅੱਜ ਜਦੋਂ ਮੈਂ ਜਿਹੜੇ ਜਮਾਨੇ ਚ ਪੜਿਆ ਸੀ 2010-11 ਦੀ ਮੈਂ ਗੱਲ ਕਰਾਂ, ਤਾਂ ਇੱਥੇ ਕਿੰਨੇ ਕਾਲਜ ਖੁੱਲ ਗਏ ਸੀ, ਆਪਣੇ ਸਾਰੇ ਬੱਚੇ ਪਲੱਸ 2 ਤੋਂ ਬਾਅਦ ਇੱਥੇ ਪੜ੍ਹਨਾ ਪਸੰਦ ਕਰਦੇ ਸੀਗੇ, ਠੀਕ ਆ। ਪਰ ਆਹੀ ਕੁਝ ਅਗਲੇ 10 ਸਾਲ ਦੇਖ ਲਓ, 2010 ਤੋਂ 20 ਤੱਕ, ਅੱਜ ਮੈਂ ਦੇਖਦਾ ਵੀ ਜਿਹੜੇ ਜਿਹੜੇ ਕਾਲਜ, ਅਸੀਂ ਵੀ ਜਿਹੜੇ ਕਾਲਜਾਂ ਚ ਪੜ੍ਹੇ ਸੀਗੇ, ਉਹ ਕਾਲਜ ਅੱਜ ਬੰਦ ਹੋ ਕੇ ਸਕੂਲ ਬਣ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਸਿਰਫ 10ਵੀਂ ਤੱਕ ਹੀ ਬੱਚਾ ਇੱਥੇ ਪੜ੍ਹਦਾ ਜਾਂ
ਮੈਕਸਿਮਮ।
ਬਿਲਕੁਲ ਜੀ ਬਿਲਕੁਲ। ਇਹੀ ਆ ਅੱਜ ਕਿਉਂ ਆਇਲ ਸੈਂਟਰ ਖੁੱਲ ਗਏ ਨੇ, ਜੇ ਅੱਜ ਕਿਉਂ ਇੰਨੇ ਪੀਟੀ ਚੋਂ ਆਪਣੇ ਸਪੀਕਿੰਗ ਕਲਾਸਾਂ ਕਰਾਉਂਦੇ ਨੇ, ਕਿਉਂ ਇੰਨੇ ਖੁੱਲ ਗਏ ਨੇ, ਰੀਜ਼ਨ ਇਹੀ ਆ, ਕਿਉਂਕਿ ਅੱਜ ਕੱਲ ਬੱਚਿਆਂ ਦੇ ਨਾ ਇੱਕ ਸਾਈਕੋ ਆ ਗਈ ਆ, ਜਾਂ ਇੱਕ ਕਹਿ ਲਓ ਕਿ ਦੌੜ ਲੱਗੀ ਆ ਕਿ ਹਾਂ ਭਾਈ ਉਹ ਚਲਾ ਗਿਆ, ਮੈਂ ਵੀ ਜਾਣਾ,
ਮੈਂ ਵੀ ਜਾਣਾ। ਇਹ ਹੁਣ ਮੰਤਰੀ ਕੀ ਵਾਅਦੇ ਕਰਦੇ ਆ ਮੈਨੀਫੈਸਟੋ ਚ, ਉਹ ਆਂਦੇ 8-10 ਲੱਖ ਰੁਪਇਆ ਅਸੀਂ ਤੁਹਾਡਾ ਮੁੰਡੇ ਨੂੰ ਭੇਜਣ ਤੇ ਲਾ ਵੀ ਦਿਆਂਗੇ। ਮੈਂ ਕਹਿੰਦਾ ਉਹਨਾਂ ਸ਼ਰਮ ਕਰੋ, ਤੁਸੀਂ ਇਹ ਤਾਂ ਕਹੋ ਨਾ ਕਿ ਇੱਥੇ ਅਸੀਂ ਉਹਨਾਂ ਨੂੰ ਏਦਾਂ ਦੇ ਜਾਬਾਂ ਦੇਣੀਆਂ ਵੀ ਜਿਹੜੀਆਂ ਬਾਹਰ ਆ, ਸਗੋਂ ਕਹਿੰਦੇ ਵੀ ਅਸੀਂ ਕੱਢਣ ਜੀ, ਅਸੀਂ ਮਦਦ ਕਰਾਂਗੇ
ਜੀ।
ਜੇ ਹੁਣ ਮੰਤਰੀ ਇਹ ਮਤਲਬ ਸੋਚ ਵੇਖ ਲਓ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਖਿਦਾਈਓ ਮਗਰੋਂ ਫਿਰ ਪੰਜਾਬ ਸਾਡੇ ਬੁੱਢਿਆਂ ਦਾ ਹੀ ਰਹਿ ਗਿਆ।
ਬਿਲਕੁਲ
ਬਿਲਕੁਲ। ਚਾਵਾਂ ਪੱਤੀਆਂ ਵੀ ਨਾਲ
ਲੈਣਾ, ਕੋਈ
ਉਹਨੇ ਨੀ ਲੈਣਾ, ਠੰਡੀ ਦਾ ਕੋਈ ਫਾਇਦਾ ਨੀਗਾ, ਤੇ ਅਸੀਂ ਜਦ ਤੱਕ ਸਨੇਹ ਪਾ ਲੈਂਦੇ, ਤੁਸੀਂ ਚਾਵਾਂ ਪੱਤੀਆਂ ਵੀ ਛਕ ਲਓ, ਤੁਹਾਡੇ ਵਿਚਾਰ ਆਪਾਂ ਵਿੱਚ ਵੀ ਲਈ ਜਾਣੇ
ਜੀ।
ਤਾਂ ਜੀ ਸਾਧੀ ਸਾਹਿਬ ਵੀ ਆਪਣੇ ਪਹੁੰਚੇ ਹੋਏ ਨੇ ਲੋਹੀਆਂ ਵਾਲੇ, ਤੇ ਬੜੇ ਚਿਰ ਬਾਅਦ ਉਹਨਾਂ ਨੇ ਸਨੇਹਾ ਭੇਜਿਆ। ਉਹ ਸਾਧੀ ਸਾਹਿਬ ਤੁਸੀਂ ਤੇ ਆਏ ਨੀ, ਵੇਖ ਲਓ ਵੀ ਆਹ ਗਿੱਲ ਸਾਹਿਬ ਸਾਡੇ ਕੋਲ ਮਖੂ ਤੋਂ ਆ ਗਿਆ, ਤੇ ਲੋਹੀਆਂ ਇੱਥੋਂ ਸਾਡੇ ਗੈਠ ਦਾ ਥਾਂ, ਅਸੀਂ ਜੇ ਮੱਝਾਂ ਵੀ ਛੱਡਣ ਜਾਂਦੇ ਸੀ ਨਾ ਤੋ ਲੋਹੀਆਂ ਤੋਂ ਚਾਰ ਕੇ ਮੂਲ ਲੈ ਆਉਂਦੇ ਸੀ, ਤੇ ਇਹ ਵੇਖ ਲਓ ਆਏ ਨੀ। ਤਾਂ ਜੋ ਭਾਰਤੀ ਨੀ ਆਏ, ਜਦੋਂ ਆਏ ਤਾਂ ਜ਼ਰੂਰ ਆਉਣਗੇ, ਕਹਿੰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਇਆ ਜੀ ਬਹੁਤ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ, ਤਾਇਆ ਜੀ ਕਹਿੰਦੇ ਗਿੱਲ ਸਾਹਿਬ ਵੀ ਆਏ ਹੋਏ ਨੇ, ਤੇ ਮਹਿਫਲ ਨੂੰ ਚਾਰ ਚੰਨ ਲਗਾ ਰਹੇ ਨੇ। ਗਿੱਲ ਸਾਹਿਬ ਸਤਿ ਸ੍ਰੀ ਅਕਾਲ, ਆਪ ਜੀ ਨੂੰ ਵੀ ਕਹਿੰਦੇ
ਸਤਿ ਸ੍ਰੀ ਅਕਾਲ ਸਾਧੂ ਸਾਹਿਬ।
ਮੈਂ ਕਿਹਾ ਜੀ ਗਿੱਲ ਸਾਹਿਬ ਨੇ ਤਾਂ ਪੂਰੀ ਰੌਣਕ ਲਾ ਤੀ, ਅਸੀਂ ਤਾਂ ਕਿਹਾ ਜੀ ਸ਼ਾਇਦ ਵੀ ਗਿੱਲ ਸਾਹਿਬ ਮੈਨੂੰ ਨੀ ਲੱਗਦਾ ਵੀ ਆਉਣਗੇ। ਮੈਂ ਕਿਹਾ ਵੀ ਇਹਨੂੰ ਕਹਿੰਦਾ ਤਾਇਆ ਥੱਲੇ, ਮੈਂ ਕਿਹਾ ਜਾਣ ਕੇ ਪਕਾਉਂਦੇ ਹੁੰਦੇ ਆਪਾਂ ਨੂੰ, ਕਹਿੰਦੇ ਹੁਣ ਝੂਠ ਪਕਾ ਕੇ ਵੇਖਦੇ ਤਾਇਆ ਕਿ ਥੱਲੇ ਲੱਭਦਾ ਕਿ ਨਹੀਂ। ਤਾਏ ਕਹਿੰਦੇ ਤਾਸ਼ਪੁਰ ਦੀਆਂ ਰੀਸਾਂ ਤੇ ਵੈਸੇ ਹੀ ਕਹਿੰਦੇ ਸਿਰਕੀ ਹੁਣ ਅੱਛਾ ਕਹਿੰਦੇ ਕਹਿੰਦੇ ਤਾਸ਼ਪੁਰ ਦੀਆਂ ਰੋਡਸ ਕਹਿੰਦੇ ਹੁਣੇ ਫਿਰ ਹਾਂ ਰੋਡ ਤਾਜਪੁਰ ਦੇ, ਇਹਨਾਂ ਨੇ ਹਾਲੇ ਤਾਜਪੁਰ ਵੱਲ ਦੀ ਆਏ ਨੇ, ਇਹਨਾਂ ਨੂੰ ਵਿਖਾਉਣਾ ਸੀ। ਜੀ ਅੱਜ ਕੋਈ ਤਾਇਆ ਜੀ ਦੀ ਪਸੰਦ ਦਾ ਕੋਈ ਗੀਤ ਸੁਣਾ ਦਿਓ ਜੀ। ਲਓ ਜੀ ਮੇਰੀ ਪਸੰਦ ਦਾ ਤਾਂ ਕੁਲਦੀਪ ਮਾਣਕ ਸੁਣਾਵਾਂਗੇ। ਅੱਛਾ ਤੁਹਾਨੂੰ ਤਾਜਪੁਰ ਦਾ ਆਏ ਤੇ ਇਹਦੇ ਵਿੱਚ ਸੀ ਹੁਣੇ ਕਿ ਨਹੀਂ ਤਾਜਪੁਰ ਵੇਖਦੇ ਆਏ ਆ?
ਹਾਂਜੀ ਤਾਏ, ਜਿਹੜਾ ਇੱਥੋਂ ਆਪਣੀ ਸੜਕ ਇੱਧਰ ਨੂੰ ਮੋੜਦੀ ਸੀ ਮਨਕੋਦਰ ਵੱਲ ਮਸੀਹਾਂ ਰੋਡ, ਮੈਂ ਉੱਧਰ ਦੀ ਆਇਆ।
ਆਹੋ ਇੱਧਰੋਂ ਆਏ ਤੁਸੀਂ, ਇੱਧਰ ਨੂੰ ਚੱਲ ਜਾਂਦੀ ਕਪੂਰਥਲੇ ਨੂੰ, ਜਿੱਥੋਂ ਰਾਸਤਾ ਕਪੂਰਥਲੇ ਨੂੰ ਤੇ ਇਹਨੂੰ ਮੁੜਦਾ ਉਹ ਤਾਜਪੁਰ ਦਾ ਹੀ ਉਹ ਅੱਡਾ।
ਉਹ ਮੈਂ ਦੇਖਿਆ ਸੀ ਉੱਥੇ, ਕਿਉਂਕਿ ਮੈਂ ਗੂਗਲ ਮੈਪ ਦੇ ਵਿੱਚ ਪਾ ਕੇ ਆਇਆ ਤੇ ਮੈਂ ਦੇਖਿਆ ਸੀ ਉਹ ਤਾਜਪੁਰ ਦਿਖਾ ਰਿਹਾ ਸੀ ਉਹ ਏਰੀਆ।
ਦੇਖੋ ਇੱਕ ਗੱਲ ਹੋਰ ਵੀ ਤਾਜਪੁਰ ਦੀ, ਸਾਡੇ ਜਿਹੜੀ ਬੱਸ ਆ ਜਾਂਦੀ ਨਾ ਮਹੂ ਤੋਂ, ਉਹਨਾਂ ਤੁਹਾਨੂੰ ਕਹਿਣਾ ਵੀ ਕੱਲੀ ਤਾਜਪੁਰ ਹੀ ਰੁਕਣੀ, ਹੋਰ ਨਹੀਂ ਦੇਣਾ।
ਠੀਕ ਹੈ, ਸੁੱਖੋ ਸਰਪੰਚ ਦਾ ਕਮਾਲ ਹੈ।
ਉਹ ਨਹੀਂ ਸਰਪੰਚਣੀ ਦਾ ਤਾਂ ਹੈ, ਤੈਨੂੰ ਉੱਥੇ ਵੀ ਮਿਲਾ ਕੇ ਲਿਆਉਣੇ। ਵੈਸੇ ਤੇ ਪਹਿਲਾਂ ਥੋੜਾ ਦੱਸਦਾ ਤੇਰਾ ਸਨਮਾਨ ਪੱਤਰ ਵੀ ਬਣਾ ਕੇ ਰੱਖ।
ਮੈਂ ਦੱਸਿਆ, ਮੈਂ ਤੁਹਾਡਾ ਕੀ ਪਤਾ ਤੁਸੀਂ ਚੌਂਕ ਚ ਖੜ ਕੇ ਸਨਮਾਨ ਕਰੋ ਸਾਨੂੰ।
ਸਾਡਾ ਇੱਕ ਯੂਨੀਵਰਸਲ ਹੀ ਬਣਾਇਆ ਵੀ ਜੋ ਆਵੇ ਉਹਦੇ ਲਈ ਅਸੀਂ ਇੱਕ ਸਨਮਾਨ, ਉਦਾਂ ਦਾ ਨਾਂ ਵਾਲਾ ਕਰਾਉਂਦੇ ਜੇ ਤੂੰ ਪਹਿਲਾਂ ਦੱਸਦਾ। ਹੁਣ ਅਸੀਂ ਜਿਹੜਾ ਸਰਬ ਜਨਕ ਜੀਆਂ ਨੂੰ ਕਹਿਣ ਲਈ ਬਣਾਇਆ ਸੀ ਉਹ ਤੁਹਾਨੂੰ ਦਵਾ ਕੇ ਫੋਟੋ ਲਵਾ ਕੇ ਤੇ ਫਿਰ ਅਸੀਂ ਮਹੂ ਛੱਡ ਕੇ ਆਉਣਾ।
ਤੁਸੀਂ ਪੋਸਟਰ ਨਾ ਮੇਰੇ ਲਵਾ ਦਿਓ, ਹੋਰ ਕੋਈ ਗੱਲ ਨਹੀਂ।
ਨਹੀਂ ਨਹੀਂ ਵੋਟਾਂ ਪੈ ਲੈਣ ਦੀਏ, ਨਾ ਹੋਵੇ ਵੀ ਵੋਟਾਂ ਤੋਂ ਪਹਿਲਾਂ ਪਹਿਲਾਂ ਹੀ ਕਿਤੇ ਅਗਲੇ ਕਹਿਣ ਵੀ ਕਿਹਾ ਕੋਈ ਮੈਨੀਫੈਸਟੋ ਦੇ ਚੱਲੇ ਗਏ ਲਿਖਾਓ।
ਨਹੀਂ ਨਹੀਂ ਨਹੀਂ, ਮੈਂ ਵੋਟਾਂ ਵਾਲੇ ਮਸਲੇ ਤੋਂ ਥੋੜਾ ਜਿਹਾ ਦੂਰ ਹਾਂ। ਬਾਕੀ ਥੋੜੀ ਅਪੀਲ ਕਰਨੀ ਚਾਹੁੰਦਾ ਮੈਂ ਆਪਣੇ ਸਾਰੇ ਪੰਜਾਬ ਦੇ ਵੋਟਰਾਂ ਨੂੰ ਕਿ ਭਾਈ ਜਿਹਨੂੰ ਮਰਜ਼ੀ ਵੋਟ ਪਾਇਓ, ਠੀਕ ਆ, ਬਟ ਆਪਣੀ ਜ਼ਮੀਰ ਦੀ ਥੋੜੀ ਆਵਾਜ਼ ਸੁਣ ਕੇ ਫਿਰ ਵੋਟ ਪਾਇਓ ਕਿ ਭਾਈ ਸਾਡੇ ਨਾਲ ਕੀ ਹੋਇਆ ਤੇ ਕੌਣ ਕੀ ਕੁਝ ਕਰ ਰਿਹਾ ਤੇ ਸਾਡਾ ਫਿਊਚਰ ਕੀ ਆ। ਠੀਕ ਆ, ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੋਟ ਜ਼ਰੂਰ ਪਾਇਓ, ਚਾਹੇ ਤੁਸੀਂ ਨੋਟਾਂ ਨੂੰ ਪਾਓ, ਤੁਸੀਂ ਜਿਹਨੂੰ ਮਰਜ਼ੀ ਪਾਰਟੀ ਨੂੰ ਪਾਓ, ਪਰ ਇਹ ਤੁਹਾਡਾ ਕਾਨੂੰਨੀ ਹੱਕ ਆ। ਤੁਹਾਡੇ ਕੋਲ ਇੱਕੋ ਮੌਕਾ ਏ ਆਪਣੀ ਪ੍ਰਤੀਕਿਰਿਆ ਜਾਂ ਆਪਣੇ ਵਧੀਆ ਲੀਡਰ ਨੂੰ ਚੁਣਨ ਦਾ। ਸੋ ਇਹ ਮੌਕਾ ਹੱਥੋਂ ਨਾ ਗਵਾਓ, ਪਲੀਜ਼ ਸਾਰੇ ਜਾਣੇ ਕੱਲ ਨੂੰ ਵੋਟ ਜ਼ਰੂਰ ਕਰਕੇ ਆਇਓ।
ਪਾਉਣੀ ਚਾਹੀਦੀ ਜ਼ਰੂਰ ਆ ਵੀ ਇਹ ਭਾਵਾਂ ਇਹ ਨੀ, ਕਿਉਂਕਿ ਦੇਖੋ ਕਈ ਵਾਰ ਨਾ ਨੌਜਵਾਨ ਲਓ ਬਿਲਕੁਲ ਵੀ ਚੱਕੋ ਤੁਸੀਂ ਆ ਦੇਖੋ ਉਹ ਨਾ ਅਸਲ ਦੇ ਵਿਚ ਆਮ ਤੌਰ ਤੇ ਗਿੱਲ ਸਾਹਿਬ ਹੁੰਦਾ ਏਦਾਂ ਵੀ ਨੌਜਵਾਨ ਵੋਟ ਪਾਉਣ ਜਾਂਦੇ ਨੇ, ਭੰਨ ਦਿੰਦੇ ਮੁਲਕ ਨੂੰ ਜ਼ਿਆਦਾ ਵੀ ਆਪਾਂ ਇੱਥੇ ਹੋ ਕੁਛ ਨੀ ਸਕਦਾ, ਇੱਥੇ ਆਵਾਜ਼ ਉੱਤੇ ਆ ਇੱਥੇ ਮੰਤਰੀ ਲੁੱਟ ਕੇ ਖਾ ਗਏ। ਗੁਰੂ ਤੁਸੀਂ ਘੱਟ ਤੋਂ ਘੱਟ ਵੋਟ ਪਾਉ, ਅੱਛਾ ਚਲੋ ਪਾਉਣੀ ਤੇ ਤੁਸੀਂ ਹੈ ਕਿ ਨਹੀਂ ਪੁੱਛੋ, ਸਹੀ ਨਾ ਜੇ ਕੋਈ ਆਉਂਦਾ ਤੇ ਤੁਸੀਂ ਸਾਡੇ ਲਈ ਕੀ ਕਰੋਗੇ, ਸਵਾਲ ਕਰੋਗੇ ਤਾਂ ਉਹ ਲੀਡਰਾਂ ਨੂੰ ਵੀ ਕੰਨ ਹੋ ਜਾਣਗੇ ਵੀ ਲੋਕ ਜਾ ਕੇ ਆ। ਅੱਛਾ ਫੇਰ ਦੂਸਰਾ ਸਰਕਾਰ ਤੇ ਚੁਣ ਲੈਂਦੇ ਸਾਡੇ ਵਰਗੇ ਬਜ਼ੁਰਗ, ਤੇ ਸਾਡੇ ਵਰਗੇ ਬਜ਼ੁਰਗ ਨੂੰ ਜੇ ਕੋਈ ਇੱਕ ਲੀਡਰ ਆ ਗਿਆ ਤੇ ਅਸੀਂ ਤਾਂ ਨਾਲ ਤੋਰੀ ਪੈਣਾ, ਕਹਿਣਾ ਵੀ ਫਲਾਨਾ ਕਹਿੰਦਾ ਚਲੋ ਪਾਇਆ ਆਉਂਦੇ ਹਾਂ। ਸਰਕਾਰ ਚੁਣਦੇ ਅਸੀਂ ਤੇ ਜਿਹੜੇ ਹੁਣ ਨੌਜਵਾਨ ਬੋਲਦੇ ਆ ਸਰਕਾਰ ਚੁਣਨ ਦੇ ਵਿੱਚ ਤਾਂ ਸਾਥ ਦਿੰਦੇ ਨੀ, ਜਾਂ ਉਹ ਚੰਗੇ ਬੰਦੇ ਨੂੰ ਚੁਣ, ਜਿਵੇਂ ਤੁਸੀਂ ਕਿਹਾ ਵੀ ਭਾਈ ਲੁੱਟੇ ਨਾ ਜਾਂ ਲੁੱਟੇ ਤੇ ਜਾਂਦੇ ਹਾਂ, ਜਦੋਂ ਵਾਅਦੇ ਕਰਦੇ ਆ ਮਗਰੋਂ ਪੂਰੇ ਨੀ ਹੁੰਦੇ ਤੇ ਅਸੀਂ ਲੁੱਟੇ ਹੀ ਆ। ਮੰਨ ਲਓ ਤੁਸੀਂ ਅਸੀਂ ਤੁਹਾਨੂੰ ਸੱਦ ਲਈਏ ਇੱਥੇ ਤੇ ਅਸੀਂ ਕਹੀਏ ਵੀ ਆ ਜਾਓ ਇੱਥੇ ਹੀ ਆ ਤੇ ਅਸੀਂ ਗਏ ਹੋਈਏ ਕਿਤੇ ਹੋਰ ਥਾਂ ਤੇ ਤੁਸੀਂ ਇੱਥੇ ਠੱਗੇ ਹੋਏ, ਕਹਿਣਾ ਝੂਠ ਮਾਰਤਾ ਸਾਨੂੰ। ਏਦਾਂ ਹੀ ਬੰਦਿਆਂ ਨਾਲ ਹੁੰਦਾ, ਕਿਹਾ ਜਾਂਦਾ ਕੋਈ ਹੋਰ ਮਗਰੋਂ ਹੁੰਦਾ ਨੀ ਤੇ ਲੋਕ ਵਿਚਾਰੇ ਕਹਿੰਦੇ ਵੀ ਅਸੀਂ ਠੱਗੇ ਗਏ। ਇਹ ਇੱਕ ਵਾਰ ਨੀ ਗਿੱਲ ਸਾਹਿਬ, ਪਤਾ ਨੀ 3600 ਵਾਰ ਬੰਦਾ ਠੱਗ ਹੁੰਦਾ। ਜੇ ਐਸ ਵਾਰ ਕੀ ਜਦੋਂ ਵੀ ਆ ਹੁਣ ਇਜ਼ਰਾਈਲ ਤੇ ਭਾਰਤ ਦੇ ਕਈ ਜਿਹੜੇ ਆ ਉਹ ਜਿਹੜੇ ਆਏ ਵਿਗਿਆਨੀ, ਉਹਨਾਂ ਨੇ ਕਿਹਾ ਵੀ ਪੰਜਾਬ ਦੇ ਪਾਣੀ ਦੀ ਜਿੰਨੀ ਖਪਤ ਹੋ ਰਹੀ ਹੈ 17 ਸਾਲ ਦੇ ਵਿੱਚ ਧਰਤੀ ਦੀ ਤੀਜੀ ਤਹਿ ਦਾ ਪਾਣੀ ਖਤਮ ਹੋ ਜਾਣਾ
ਜੀ।
ਹੁਣ 17 ਸਾਲ ਤੇ ਤੁਹਾਡੇ ਤੇ ਸਾਡੇ ਵਿੰਦਿਆਂ ਵਿੰਦਿਆਂ ਹੋ ਜਾਣਗੇ। ਇਹ ਤਾਂ ਹੈ ਨਹੀਂ ਕਿ ਸੂਰਜ ਵੀ ਇੰਨੇ ਲੱਖ ਸਾਲ ਬਾਅਦ ਖਤਮ ਹੋਊ, ਉਹ ਤਾਂ ਫੇਰ ਹੋ ਗਿਆ ਨਾ ਲੱਖਾਂ ਦਾ ਸਾਲਾਂ ਦਾ ਤਾਂ ਫੇਰ ਮੰਨਿਆ। ਪਰ ਜੇ 17 ਸਾਲ ਆ ਤੇ ਤੁਹਾਡੇ ਸਾਡੇ ਜੀਂਦਿਆਂ ਜੀਂਦਿਆਂ ਹੀ ਇਹ ਸਾਰਾ ਕੁਛ ਆਪਾਂ ਵੇਖ ਲੈਣਾ, ਤੇ ਜੇ ਅਸੀਂ ਇਹਦੇ ਤੇ ਹੁਣ ਕਿਸੇ ਲੀਡਰ ਨੇ ਅੱਜ ਤੱਕ ਕਿਸੇ ਚ ਬਿਆਨ ਨਹੀਂ ਦਿੱਤਾ ਵੀ 17 ਸਾਲਾਂ ਚ ਪਾਣੀ ਖਤਮ ਹੋ ਜਾਣਾ, ਕਿਉਂਕਿ ਜਿੰਨਾ ਪਾਣੀ ਕੱਢ ਰਹੇ ਆ ਤੇ ਜਿੰਨਾ ਰੀਚਾਰਜ ਹੋ ਰਿਹਾ ਉਹਦੇ ਵਿੱਚ ਅੰਤਰ ਬਹੁਤ ਜ਼ਿਆਦਾ। ਠੀਕ ਆ ਵੀ ਪਾਣੀ ਆਪਾਂ ਵਰਤਣਾ ਉਹ ਪਾਲਣਾ, ਮੰਨ ਲਓ ਵੀ ਪਾਣੀ ਦੀ ਇੱਕ ਟੈਂਕੀ ਲਾ ਲਓ
ਜੀ,
ਤੁਸੀਂ ਵਰਤਦੇ ਅੱਧੀ ਟੈਂਕੀ ਆ ਤੇ ਅੱਧੀ ਭਰ ਲੈਂਦੇ, ਪਾਣੀ ਮੁੱਕਣਾ ਨੀ।
ਠੀਕ ਹੈ,
ਅਸੀਂ ਮੰਨ ਲਓ ਭਰੀ ਜਾਂਦੇ ਆ, ਕੱਢੀ ਜਾਂਦੇ ਆ, ਭਰਦੇ ਉਹਦੇ ਚ ਹੈ ਨੀ ਤੇ ਮੁੱਕ ਹੀ ਜਾਣਾ
ਜੀ। ਬਿਲਕੁਲ,
ਪਹਿਲੀ ਤਹਿ ਮੁਕਾ ਲਈ, ਦੂਜੀ ਤਹਿ ਮੁਕਾ ਲਈ ਤੇ ਤੀਜੀ ਸਾਡੀ ਜਿਹੜੀ ਰਹਿ ਗਈ ਆ ਉਹ ਹੁਣ ਮੁੱਕਣ ਵਾਲੀ। ਜਾਂ ਤਾਂ ਹੋਵੇ ਵੀ ਅਸੀਂ ਸਿਆਣੇ ਹੁੰਦੇ, ਪਹਿਲੀ ਤਹਿ ਜਦੋਂ ਮੁੱਕੀ ਦੂਜੇ ਨੂੰ ਅਸੀਂ ਟੱਕ ਦਿੱਤਾ, ਉਦੋਂ ਅਸੀਂ ਸੰਜਮ ਵਰਤਦੇ। ਹੁਣ ਤੁਸੀਂ ਆਸਟ੍ਰੇਲੀਆ ਦਾ ਥੋੜਾ ਦੱਸੋ ਵੀ ਉਹ ਪਾਣੀ ਕਹਿੰਦੇ, ਮੈਂ ਸੁਣਿਆ ਵੀ ਉਹ ਕਹਿੰਦੇ ਮੀਂਹ ਦੇ ਪਾਣੀ ਨੂੰ ਜ਼ਿਆਦਾ ਵਰਤਦੇ, ਉਹਨਾਂ ਨੂੰ ਸਾਰੇ ਪ੍ਰਬੰਧ ਆ, ਧਰਤੀ ਹੇਠਲਾ ਪਾਣੀ ਕੱਢਦੇ ਘੱਟ ਆ। ਪਾਣੀ ਕੱਢਦੇ ਕਾਹਦੇ ਨੂੰ ਹੈ ਜਾਇਜ਼ ਨੀ ਹੈ ਨੀ ਉਸੇ ਦੀ, ਜਾਂ ਕਿੱਦਾਂ ਬੋਰ ਬਾਰ ਕਰਨ ਦੀ
ਨੀ। ਤਾਂ ਇਹ ਸਭ ਕਹਿ ਲੋ ਕਿ ਸਰਕਾਰ ਦੀ ਪਾਲਿਸੀ ਆ ਜਿਹੜੀ ਕਿ ਬਹੁਤ ਵਧੀਆ ਵੀ ਆ, ਕਿਉਂਕਿ ਹਰੇਕ ਚੀਜ਼ ਨੂੰ ਤੁਸੀਂ ਲਿਮਿਟ ਦੇ ਵਿੱਚ ਰੱਖੋ। ਇੱਥੇ ਵੀ ਉਹ ਯੂਨੀਵਰਸਲ ਕਾਨੂੰਨ ਆ ਕਿ ਜੇ ਆਪਣੇ ਵੀ ਪਹਿਲਾਂ ਪਾਣੀ ਤੇ ਥੋੜੀ ਜਿਹੀ ਰੋਕ ਲੱਗੀ ਹੁੰਦੀ ਤਾਂ ਅੱਜ ਵੀ ਆਪਾਂ ਨੂੰ ਇਹ ਨਾ ਕਹਿਣਾ ਪੈਂਦਾ ਕਿ ਸਾਡੇ 17 ਜਾਂ 20 ਸਾਲ ਦੇ ਵਿੱਚ ਪਾਣੀ ਖਤਮ ਹੋ ਰਿਹਾ। ਠੀਕ ਆ, ਹਾਲਾਂਕਿ ਆਸਟ੍ਰੇਲੀਆ ਸਾਰਾ ਸਾਰੇ ਪਾਸੇ ਸਮੁੰਦਰ ਆ। ਠੀਕ ਆ, ਫਿਰ ਵੀ ਉੱਥੇ ਬੋਰ ਕਰਨ ਦੀ ਇਜਾਜ਼ਤ ਨੀ। ਠੀਕ ਆ, ਕਿਉਂਕਿ ਸਰਕਾਰ ਕਹਿੰਦੀ ਅਸੀਂ ਪਾਣੀ ਦਿੰਦੇ ਆ ਤੁਹਾਨੂੰ, ਸਰਕਾਰ ਪਾਣੀ ਦੇ ਰਹੀ ਆ ਤੁਹਾਨੂੰ, ਪਰ ਲੋਕ ਵੀ ਸਿਆਣੇ ਨੇ, ਲੋਕਾਂ ਨੇ ਜਿਹੜਾ ਮੀਂਹ ਦਾ ਪਾਣੀ ਆ ਉਹ ਸਾਰਾ ਸਟੋਰ ਕਰਕੇ ਰੱਖਦੇ ਨੇ।
ਅੱਛਾ ਵੀ ਇਦਾਂ ਬੋਰ ਆਪਾਂ ਮਰਜ਼ੀ ਨਾਲ ਨਹੀਂ,
ਨਾ ਜੀ ਨਾ, ਤੁਸੀਂ ਕਿਤੇ ਨਹੀਂ ਬੋਰ ਕਰ ਸਕਦੇ। ਬੋਰ ਜੇ ਕਰਨਾ ਹੈ ਤਾਂ ਤੁਹਾਨੂੰ ਕਾਫੀ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਗੌਰਮੈਂਟ ਤੋਂ, ਆਪਣੇ ਵਾਟਰ ਜੇ ਵੀ ਕੌਂਸਲ, ਫਿਰ ਬਾਅਦ ਚ ਤੁਸੀਂ ਗੌਰਮੈਂਟ ਤੋਂ ਅਪਰੂਵਲ ਲੈ ਕੇ ਫਿਰ ਬੋਰ ਲੱਗੂਗਾ। ਉਹ ਵੀ ਕਿਤੇ ਤੁਹਾਡੇ ਬਹੁਤ ਜ਼ਿਆਦਾ ਵੱਡੇ ਏਕੜ ਨੇ, ਤੁਹਾਨੂੰ ਬਹੁਤ ਜ਼ਿਆਦਾ ਕਿੱਲਤ ਆ, ਤੁਹਾਡੇ ਉੱਥੇ ਪਾਣੀ ਨਹੀਂ ਪਹੁੰਚਦਾ ਜਾਂ ਜੋ ਵੀ ਆ, ਤਾਂ ਸਰਕਾਰ ਦਊਗੀ।
ਜਿਹੜਾ ਕੋਈ ਰੁੱਖ ਬੂਟਾ ਲਾਇਆ ਜਾਂ ਉਹਨੂੰ ਪਾਣੀ ਫਿਰ ਕਿੱਥੋਂ ਪਾਉਂਦੇ ਆ, ਇਹਦਾ ਕੀ ਇੰਤਜ਼ਾਮ, ਉਹ ਪਾਣੀ ਟੂਟੀਆਂ ਚ ਜਾਂ ਕਿੱਦਾਂ ਆਉਂਦਾ ਉਹ ਆਉਂਦਾ, ਕਿ ਜੇ ਕਿਸੇ ਨੇ ਕੋਈ ਲਾਇਆ ਵੀ ਰੁੱਖ ਬੂਟਾ, ਚਲੋ ਦੂਸਰਾ ਤੇ ਖੇਤੀਬਾੜੀ ਦਾ ਉਹਨਾਂ ਦਾ ਪ੍ਰਬੰਧ ਹੋਰ ਹੋਊ, ਪਰ ਜਿਹੜਾ ਆਪਦੇ ਘਰੇਲੂ ਲਾਏ ਇਹਦੇ ਲਈ ਫਿਰ ਕਿੱਦਾਂ ਪਾਣੀ ਦਾ ਕੀ ਕਰਦੇ ਆ।
ਜਿਹੜੇ ਤਾਂ ਘਰਾਂ ਦੇ ਅੰਦਰ ਵਾਰ ਨੇ ਉਹ ਤਾਂ ਉਸ ਬੰਦੇ ਦੀ ਰਿਸਪੋਂਸੀਬਿਲਟੀ ਮੰਨਦੀ ਆ, ਉਸਦੀ ਜ਼ਿੰਮੇਵਾਰੀ ਹੁੰਦੀ ਆ ਜਿਹਦਾ ਘਰ ਆ।
ਅੱਛਾ,
ਹਾਂਜੀ, ਉਹੀ ਲਾਉਂਦਾ ਹੈ, ਉਹੀ ਪਾਣੀ ਪਾਉਂਦਾ ਹੈ ਉਹਨਾਂ ਨੂੰ ਜਿਹੜੇ ਘਰ ਦੇ ਅੰਦਰ ਬਾਹਰ ਨੇ।
ਅੱਛਾ, ਜਿਹੜੇ ਵੀ ਲੱਗੇ,
ਜਿਹੜੇ ਘਰ ਦੇ ਬਾਹਰ ਨੇ ਉਹ ਕੌਂਸਲਾਂ ਬਣੀਆਂ ਨੇ, ਜਿੱਦਾਂ ਆਪਣੇ ਤਾਲੁਕੇ ਸੁਲਤਾਨਪੁਰ ਕੌਂਸਲ ਆ ਜਾਂ ਲੋਹੀਆਂ ਕੌਂਸਲ, MC, ਠੀਕ ਆ, ਮਿਊਂਸੀਪਲ ਕੌਂਸਲ ਨੇ, ਉਹ ਹਰੇਕ ਕੌਂਸਲ ਬਣੀ ਆ। ਹੁਣ ਜਿਵੇਂ ਸਾਡੇ ਉੱਥੇ KC ਕੌਂਸਲ ਨੇ, ਕਾਫੀ ਵੱਡੀਆਂ ਕੌਂਸਲਾਂ ਨੇ, ਉਹਨਾਂ ਨੂੰ ਅਸੀਂ $2,000 ਇੱਕ ਸਾਲ ਦਾ ਦਿੰਦੇ ਹਾਂ।
ਅੱਛਾ, ਤੁਸੀਂ ਲਹਿਦਾ ਦੇਣਾ
ਹੈ ਇੱਕ ਸਾਲ ਦਾ, ਅਸੀਂ $2,000 ਦਿੰਨੇ ਆ। ਉਹ ਉਹਦੇ ਚ ਕੀ ਹੁੰਦਾ ਹੈ ਕਿ ਤੁਹਾਡੇ ਕੌਂਸਲ ਜੋ ਤੁਹਾਡੇ ਜੋ ਵੀ ਆ ਗਲੀਆਂ ਨਾਲੀਆਂ ਜੋ ਉਹਨਾਂ ਦੀ ਸਫਾਈ ਉਹਨਾਂ ਨੇ ਕਰਨੀ ਹੁੰਦੀ ਆ, ਜੋ ਵੀ ਸਰਕਾਰੀ ਥਾਂ ਗਰਾਊਂਡਾਂ ਨੇ ਉਹਨਾਂ ਦਾ ਘਾਹ ਵਗੈਰਾ ਸਭ ਉਹਨਾਂ ਨੇ ਕੱਟਣਾ ਹੈ। ਠੀਕ ਆ, ਤੁਹਾਨੂੰ ਦੇਖਣਾ ਵੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ, ਉਹ ਚੀਜ਼ਾਂ ਦੇ ਆਪਾਂ ਉਹਨਾਂ ਨੂੰ ਪੈਸੇ ਦਿੰਦੇ ਆ। ਤੁਹਾਡੀ ਰਬਿਸ਼ ਜਿਹੜੇ ਬਿਨ ਆਉਂਦੇ ਨੇ ਹਰੇਕ ਜੋ ਵੀ ਦਿਨ, ਇਹ ਹਫਤੇ ਚ ਇੱਕ ਦਿਨ ਹੋ ਗਿਆ, ਸੋਮਵਾਰ ਹੋ ਗਿਆ ਜਾਂ ਵੀਰਵਾਰ ਹੋ ਗਿਆ, ਉਹ ਸਭ ਉਹਨਾਂ ਨੇ ਲੈ ਕੇ ਜਾਣਾ। ਉਹਦਾ ਹਰੇਕ ਕੌਂਸਲ ਦਾ ਆਪਣੇ ਆਪਣੇ ਚਾਰਜਸ ਹੁੰਦੇ ਨੇ, ਬਟ ਜਿਹੜੀ ਐਵਰੇਜ ਕੋਸਟ ਆਉਂਦੀ ਆ ਉਹ ਅਰਾਊਂਡ $1,800 ਜਾਂ ਇਸ ਤੋਂ ਬਾਬਾ ਹੁੰਦੀ ਆ। ਜਿਵੇਂ ਸਾਡੀ ਕੌਂਸਲ ਵਿੱਚ 1900 ਸਮਥਿੰਗ ਆ, ਅਸੀਂ ਉਹ 1,000 ਦਾ ਦਿੰਨੇ ਆ ਉਹਨਾਂ ਨੂੰ, ਤੇ ਉਹ ਸਭ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ। ਜਿਹੜੇ ਬਾਹਰ ਬਾਹਰ ਰੁੱਖ ਨੇ ਸਾਰੇ ਉਹਨਾਂ ਨੂੰ ਉਹਨਾਂ ਨੇ ਪਾਣੀ ਕਰਨਾ, ਕਾਂਡ ਛਾਂਡ ਕਰਨੀ ਆ, ਜੋ ਵੀ ਆ ਉਹਨਾਂ ਦੀ ਜ਼ਿੰਮੇਵਾਰੀ।
ਅੱਛਾ, ਇਹ ਸਾਰਾ ਇਹ ਪ੍ਰਬੰਧ ਆ, ਵੇਖੋ ਕਿੰਨਾ ਕੁ ਮਾਲ ਦਾ ਪ੍ਰਬੰਧ ਲਓ, ਨਾਲ ਇਸੇ ਖੁਸ਼ੀ ਚ ਬੈਕਵਰਡ ਵੀ ਸਾਈਕਲ ਲਓ, ਤੇ ਨਾਲ ਕਿਉਂਕਿ ਸਾਡੀ ਪਹਿਲਾਂ ਤੋਂ ਸੋਚ ਆ ਵੀ ਬੰਦਾ ਦੇ ਜੀਆਂ ਨੂੰ ਅਸੀਂ ਕਰਨੇ ਬੜੇ ਚਾਅ ਨਾਲ, ਹਲੇ ਸੁਖਪ੍ਰੀਤ ਨੂੰ ਮਿਲਾਇਆ ਉਹਨੂੰ ਬੜੀ ਚਾਅ ਜਾਣ, ਕਹਿਣਾ ਬਾਹਰੋਂ ਆਸਟ੍ਰੇਲੀਆ ਚੋਂ ਮਿਲਣਾ ਹੈ।
ਨਹੀਂ ਤਾਇਆ ਜੀ,
ਆਹੋ ਸਹੀ ਗੱਲ ਆ ਭਾਜੀ, ਮਿਲ ਕੇ ਜਾਓ।
ਨਾ ਨਾ, ਆਪਾਂ ਤਾਂ ਪੂਰੇ ਤਿਆਰ ਆ, ਹੁਣ ਤਾਇਆ ਜੀ ਵੱਲੋਂ ਢੇਲਿਆ। ਅੱਜ ਇਹਨਾਂ ਨੇ ਕਹਿਣਾ ਹੁਣ ਕਿ ਹੁਣ ਸਾਡੀ ਮੀਟਿੰਗ ਨੀ ਹੈਗੀ, ਕੋਈ ਅੱਗੇ ਪਿੱਛੇ ਇਹਨਾਂ ਦੀ ਹਰੇਕ ਸ਼ਨੀਵਾਰ ਹੁੰਦੀ ਹੈ।
ਹੁੰਦੀ ਤੇ ਹੈ ਹੀ ਆ, ਉਹ ਤੁਹਾਨੂੰ ਵੇਖ ਕੇ ਥੋੜਾ ਕਿਹਾ ਸੀ, ਤੇ ਇਹਨਾਂ ਵੋਟਾਂ ਦਾ ਕਰਕੇ ਚੋਣ ਪ੍ਰਚਾਰ ਬਣਦਾ, ਕਿਤੇ ਸਾਨੂੰ ਚੋਰ ਪ੍ਰਚਾਰ ਦੇ ਵਿੱਚ ਚੋਰ ਹੀ ਨਾ ਬਣਾ ਦੇਣ।
ਚੋਰ ਪ੍ਰਚਾਰ,
ਉਹਦਾ ਚੋਣ ਪ੍ਰਚਾਰ ਨਾਲੋਂ ਚੋਰ ਪ੍ਰਚਾਰ ਜ਼ਿਆਦਾ ਵਧੀਆ, ਤੇ ਚੋਰਾਂ ਦਾ ਪ੍ਰਚਾਰ ਹੀ ਹੈ। ਤਾਇਆ ਜੀ, ਇੱਧਰ ਗੁਰਵਿੰਦਰ ਭਾਜੀ ਨਿਊਜ਼ੀਲੈਂਡ ਵਾਲੇ ਵੀ ਸੁਣਦੇ ਪਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਤਾਇਆ ਬਿਸ਼ਨ ਸਿੰਘ ਜੀ, ਮੈਂਡੀ ਭਾਜੀ, ਟੀਟੂ ਭਾਜੀ ਤੇ ਗਿੱਲ ਸਾਹਿਬ ਨੂੰ ਬਹੁਤ ਬਹੁਤ ਜੀਆਂ ਨੂੰ ਤੇ ਬਹੁਤ ਬਹੁਤ ਧੰਨਵਾਦ। ਟੀਟੂ ਭਾਜੀ ਨੂੰ ਭੇਜੋ ਕਹਿੰਦੇ ਪਿੱਕ ਕਰਨ ਲਈ ਗਿੱਲ ਸਾਹਿਬ ਨੂੰ, ਤੇ ਭਾਜੀ ਨੇ ਆ ਗਏ ਨੇ, ਭਾਜੀ ਇਹ ਟੀਟੂ ਤੋਂ ਪਹਿਲਾਂ ਹੀ ਆ ਗਏ ਸਾਡੇ ਨੇ, ਟੀਟੂ ਅਸੀਂ ਲੱਗੇ ਸੀ ਭੇਜਣ। ਵੈਲਕਮ ਗਿੱਲ ਸਾਹਿਬ, ਕਹਿੰਦੇ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ।
ਮਿਹਰਬਾਨੀ ਬਾਈ ਗੁਰਵਿੰਦਰ ਸਿੰਘ ਜੀ, ਨਿਊਜ਼ੀਲੈਂਡ ਵਾਲੇ।
ਨਿਊਜ਼ੀਲੈਂਡ ਤੁਹਾਡੇ ਤੋਂ ਲਾਗੇ ਪੈਂਦਾ?
ਹਾਂਜੀ ਤਾਇਆ ਜੀ, ਆਪਣੇ ਮੈਲਬਨ ਤੋਂ ਸਿਰਫ ਕਹਿ ਲੋ ਕਿ ਆਕਲੈਂਡ ਆ, ਚਲੋ ਮੈਂ ਤਾਂ ਕਾਫੀ ਵਾਰੀ ਗਿਆ, 3 ਘੰਟੇ ਲੱਗਦੇ ਨੇ, 3 ਜਾਂ 3.25 ਘੰਟੇ।
ਇਹ ਵੀ ਇਹ ਗੱਲ ਜਾਂਦਾ ਆਸਟ੍ਰੇਲੀਆ ਵਾਲਾ ਹੀ ਕੋਈ ਲੈ ਲੈਣਾ ਪੈਂਦਾ?
ਨਹੀਂ, ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ PR ਹੋ ਤਾਂ ਤੁਹਾਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ। ਈਵਨ ਕਿ ਪਰ ਜੇ
ਤੁਸੀਂ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋ ਫਿਰ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਪੈਂਦਾ ਹੈ, ਪਰ ਜੇ ਤੁਸੀਂ ਨਿਊਜ਼ੀਲੈਂਡ ਦੇ ਸਿਟੀਜ਼ਨ ਹੋ ਮੀਨਸ ਕਿ ਤੁਹਾਡੇ ਕੋਲ ਉੱਥੋਂ ਦਾ ਪਾਸਪੋਰਟ ਆ ਫਿਰ ਤੁਹਾਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ। ਪਰ ਆਸਟ੍ਰੇਲੀਆ ਦਾ ਉਲਟਾ ਹੈ, ਆਸਟ੍ਰੇਲੀਆ ਨੂੰ ਸਿਰਫ ਤੁਸੀਂ ਪੀਆਰ ਚਾਹੀਦੇ ਹੋ, ਤੁਸੀਂ ਨਿਊਜ਼ੀਲੈਂਡ ਜਾ ਸਕਦੇ ਹੋ ਬਿਨਾਂ ਵੀਜ਼ੇ ਤੋਂ।
ਗੁਰਵਿੰਦਰ ਸਿੰਘ ਲਿਖੀ ਚਿੱਠੀ ਇੱਕ ਆਪਣੇ ਮੰਤਰੀ ਨੂੰ ਕਹੋ ਤੁਸੀਂ ਵੀ ਬੰਦ ਕਰੋ, ਇਹਨਾਂ ਨੂੰ ਕਾਹਤੋਂ ਆਉਂਦੇ ਨੇ, ਸਾਨੂੰ ਵੀਜ਼ਾ ਲੈਣਾ ਪੈਂਦਾ, ਤੁਸੀਂ ਵੀ ਵੀਜ਼ਾ ਦਵਾ ਕੇ ਤੁਰੋ ਫਿਰ। ਹੁਣ ਕਹਿ ਦਿਓ ਇਹਨਾਂ ਨੂੰ ਲਿਖਤੀ ਚਿੱਠੀ ਈਮੇਲ ਕਰ ਦਿਓ ਤੂੰ ਕਹਿ ਜਿਹੜੇ ਹੁਣ ਆਸਟ੍ਰੇਲੀਆ ਹੀ ਆਉਣ ਆਸਟ੍ਰੇਲੀਆ ਤੋਂ ਉਹ ਵੀ ਹੁਣ ਵੀਜ਼ਾ ਲੈ ਕੇ ਆਉਣ, ਨਹੀਂ ਤਾਂ ਫਿਰ ਸਾਡਾ ਵੀ ਮਾਫ਼ ਕਰੋ।
ਤੁਸੀਂ ਕਿਉਂ ਲੜਾਈ ਪਾਉਣੀ ਆ, ਮਸਾ ਮਸਾ ਤਾਂ ਉਹਨਾਂ ਦੇ ਅੱਗੇ ਹੀ ਸੁਧਰਨ ਲੱਗੇ ਆ ਹਾਲਾਤ,
ਇਹਨਾਂ ਦੇ ਅੱਗੇ ਵੀ ਮਸਲਾ ਰਹਿੰਦਾ। ਉਹ ਗੁਆਂਢੀਆਂ ਦਾ ਵੈਸੇ ਏਦਾਂ ਹੀ ਹੁੰਦਾ, ਗੁਆਂਢ ਦੇ ਵਿੱਚ ਲੜਾਈ ਥੋੜਾ ਬਹੁਤਾ ਹੁੰਦਾ ਹੀ ਹੈ, ਮਸਲਾ ਹੁੰਦਾ। ਵੈਸੇ ਉਦਾਂ ਸਿਆਣੇ ਕਹਿੰਦੇ ਹੁੰਦੇ ਕਿ ਅੰਦਰਾਂ ਗੁਆਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ, ਇਹ ਤਾਂ ਤੁਸੀਂ ਗੁਆਂਢੀ ਬੜੇ ਸਿਆਣੇ ਆ। ਪਰ ਇੰਨਾ ਕੁ ਹੁੰਦਾ ਭਰਾ ਦੋ ਸਕੇ ਹੋਣ ਨਾ
ਜੀ,
ਤੇ ਥੋੜਾ ਥੋੜਾ ਨਾ ਯਾਰ ਸੀ ਜੁਲ ਸੀ ਹੋ ਜਾਂਦੀ ਹੁੰਦੀ, ਥੋੜੀ ਹੁੰਦੀ ਹੁੰਦੀ, ਮਿਲਦੇ ਵਰਤਦੇ ਹੁੰਦੇ ਵਿਆਹਾਂ ਸ਼ਾਦੀਆਂ, ਪਰ ਅੰਦਰੋਂ ਖਾਤੇ ਤੇ ਇੱਕ ਦੂਜੇ ਦੀਆਂ ਵਹੁਟੀਆਂ ਕਹਿੰਦੀਆਂ ਨੇ ਫਲਾਨਾ ਤਰੱਕੀ ਕਰੀ ਤੁਰਿਆ ਹੁੰਦਾ, ਤੇ ਮੈਨੂੰ ਲੱਗਦਾ ਜਿਹੜੀ ਵਹੁਟੀ ਜਿਹੜੀ ਆ ਉਹ ਉੱਥੋਂ ਦੀ ਆਵਾਮ ਹੁੰਦੀ, ਕਿਉਂਕਿ ਮੁਲਕ ਜਿਹੜਾ ਉਹ ਪਤੀ ਪਰਮੇਸ਼ਰ ਜਿਹੜਾ ਸਾਨੂੰ ਪਾਲਦਾ ਜਾਂ ਸਾਨੂੰ ਰੁਜ਼ਗਾਰ ਦਿੰਦਾ, ਅਸੀਂ ਉਸੋਂ ਦੇ ਵਿੱਚ ਨਹੀਂ ਗਾ। ਜਿਵੇਂ ਪੋਤਾ ਤੇ ਇੱਕ ਭਗਤ ਦੀ ਤੇ ਪਰਮਾਤਮਾ ਦੀ ਵੀ ਤੁਲਨਾ ਪਤੀ ਤੇ ਪਤਨੀ ਵਾਂਗ ਕੀਤੀ ਜਾਂਦੀ, ਕਿਉਂਕਿ ਜਿਹੜੀ ਆਤਮਾ ਇਹਨੂੰ ਫੀਮੇਲ ਕਿਹਾ ਜਾਂਦਾ, ਪਰਮਾਤਮਾ ਇਹਨੂੰ ਮੇਲ ਕਿਹਾ ਜਾਂਦਾ, ਇਹਦਾ ਨਾਲ ਮਿਲਣ ਜਿਹੜਾ ਜਿਹੜਾ ਕਿ ਬਾਣੀ ਚ ਵੀ ਆਪਾਂ ਕਈ ਵਾਰ ਮਿਲਣ ਦੀ ਗੱਲ ਕਰਨੀ ਹੁੰਦੀ ਆ, ਉਹ ਆਤਮਾ ਤੇ ਪਰਮਾਤਮਾ ਦੇ ਮਿਲਣ ਦੀ ਹੀ ਗੱਲ
ਹੁੰਦੀ। ਬਿਲਕੁਲ
ਰਾਜ, ਇਟਸ ਨਾਟ ਬਿਗ ਜੋਬ, ਵੀ ਕੈਨ ਗੈਟ ਈਜ਼ੀਲੀ, ਕਹਿੰਦੇ ਸਾਡੇ ਲਈ ਵੀ ਔਖਾ ਨੀ, ਅਸੀਂ ਵੀ ਜਲਦੀ ਵੀਜ਼ਾ ਲੈ ਲੈਂਦੇ ਹਾਂ, ਨਾ ਔਖਾ ਨੀ, ਨਹੀਂ ਔਖਾ ਤਾਂ ਨਹੀਂ, ਪਰ ਏਦਾਂ ਬਿਨਾਂ ਵੀ ਜੇ ਤੋਂ ਨਹੀਂ ਜਾਂਦੇ
ਅੜਕਦੇ। ਜਿਸ ਹਿਸਾਬ ਨਾਲ ਤੁਸੀਂ ਤਾਨੇ ਮਾਰ ਰਹੇ ਹੋ ਨਾ, ਤੁਸੀਂ ਲੜਾਈ ਕਰਾ ਕੇ ਛੱਡਣੀ ਹੈ।
ਸਹੀ ਗੱਲ ਨਹੀਂ, ਵੈਸੇ ਉਦਾਂ ਇੱਕ ਗੱਲ ਆ, ਕਈ ਵਾਰ ਮੈਂ ਸੁਣਿਆ ਭਾਜੀ ਕਹਿੰਦੇ ਨਿਊਜ਼ੀਲੈਂਡ ਵਾਲੇ ਬੰਦੇ ਕਈ ਵਾਰ ਕੰਮ ਕਰਨ ਆਸਟ੍ਰੇਲੀਆ ਆ ਜਾਂਦੇ ਨੇ, ਕਿਉਂਕਿ ਥੋੜਾ ਜਿਹਾ ਨਿਊਜ਼ੀਲੈਂਡ ਦੇ ਵਿੱਚ ਕੰਮ ਜਿਹੜਾ ਲਿਮਿਟਡ ਜਿਹਾ ਹੈਗਾ ਵਾ, ਇੱਥੇ ਉਧਰ ਕੰਮ ਥੋੜਾ ਜਿਆਦਾ ਨਾ, ਕਹਿੰਦੇ ਨੇ ਕਿ ਛੁੱਟੀਆਂ 'ਚ ਕਈ ਵਾਰ ਚੱਲ ਜਾਂਦੇ,
ਕਾਫੀ ਆਉਂਦੇ ਨੇ ਸਾਡੇ, ਜਿੱਦਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਉਹਨੇ ਇੱਕ ਅਲੱਗ ਕੈਟਾਗਰੀ ਇੰਟਰੋਡਿਊਸ ਕੀਤੀ ਵੀ ਆ 189, ਉਹਦਾ ਸਪੈਸੀਫਿਕ ਹੈਡਿੰਗ ਦਿੱਤੀ ਹੋਈ ਆ ਨਿਊਜ਼ੀਲੈਂਡ ਸਟ੍ਰੀਮ ਵੀਜ਼ਾ, ਕਿ ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਨੇ ਜਿੱਦਾਂ ਪਾਸਪੋਰਟ ਨੇ ਉਹਨਾਂ ਕੋਲੇ, ਜੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆ ਕੇ ਰਹਿਣਾ ਹੈ ਜਾਂ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਕਹਿ ਲਓ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਲੈਣੀ ਆ, ਤਾਂ ਉਹਨਾਂ ਨੂੰ ਮਤਲਬ 3 ਸਾਲ ਸੀਗੀ ਪਹਿਲਾਂ, ਮੇ ਬੀ ਹੁਣ ਡਿਕਰੀਜ਼ ਕਰ ਦੇਣ, ਇਹਨਾਂ ਦੀ ਜਿਹੜੀ ਕਨਵਰਸੇਸ਼ਨ ਚੱਲ ਰਹੀ ਆ, ਬਟ ਪਹਿਲਾਂ 3 ਸਾਲ ਸੀਗਾ, 3 ਸਾਲ ਦੇ ਵਿੱਚ ਕਿ ਤੁਹਾਨੂੰ ਇੰਨਾ ਸਰਟੇਨ $55,000 ਇਫ ਆਈ ਐਮ ਨਾਟ ਰੋਂਗ ਤੁਹਾਨੂੰ ਇਨਕਮ ਸ਼ੋਅ ਕਰਨੀ ਪਊਗੀ, ਤੇ ਤਾਂ ਕਰਕੇ ਫਿਰ ਜਿਹੜਾ ਤੁਹਾਨੂੰ ਆਸਟ੍ਰੇਲੀਆ ਦੀ ਜਿਹੜੀ ਉਹ ਪੀ ਆਰ ਕਹਿ ਸਕਦੇ ਹੋ ਜਾਂ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ।
ਅੱਛਾ, ਇਹ ਆ ਤੂੰ ਭਾਰਤ ਲਈ ਵੀ ਕੋਈ ਰੂਲ ਲੱਭ ਲੈਣ ਕੇ ਆਲੇ ਦੁਆਲੇ ਨੀ ਲਾ ਦੇਣਾ ਸਾਰਾ ਰੂਲ,
ਫਿਰ ਤੁਸੀਂ ਸਾਰਾ ਆਸਟ੍ਰੇਲੀਆ ਭਰ ਦੇਣਾ।
ਸਹੀ ਗੱਲ, ਉਹਨੇ ਹੈ ਜਿੰਨਾ ਅਸੀਂ ਤੇ ਸੱਚ ਦੱਸਾਂ ਨਾ, ਸਾਰਾ ਵੀ ਅਸੀਂ ਭਾਰਤ ਆ ਜਾਈਏ ਤੇ ਅਸੀਂ ਉੱਥੇ ਜਿਹੜੇ ਜਿੰਨੇ ਜੰਗਲ ਜੁੰਗਲ ਪੱਟ ਮਾਰੀਏ ਨਾ, ਝੁੱਗੀਆਂ ਝੋਪੜੀਆਂ ਵੀ ਪਾਲੀਏ, ਤਾਂ ਵੀ ਮੇਰੇ ਹਿਸਾਬ ਨਾਲ ਜ਼ਿਆਦਾ ਜੰਗਲ ਤੁਹਾਡਾ ਪਿਆ ਹੀ ਹੋਣਾ, ਸਾਰੇ ਵੀ ਅਸੀਂ ਪਹੁੰਚੀਏ।
ਸਹੀ ਗੱਲ ਆ, ਕਿਉਂਕਿ ਇੰਡੀਆ ਤੋਂ 2.5 ਗੁਣਾ ਵੱਡਾ ਆਸਟ੍ਰੇਲੀਆ,
ਅਸੀਂ ਲਿਜਾਣੇ ਵੀ ਪੰਜਾਬ ਦੇ ਜਾਂ ਹੋਰ ਪਾਸੇ ਲਿਜਾਣੇ।
ਸਹੀ ਗੱਲ ਆ, ਨਹੀਂ ਪਰ ਤਾਇਆ ਜੀ ਪ੍ਰੋਬਲਮ ਇਹ ਆਊਗੀ, ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਕਹਿ ਲਓ ਕਿ ਵਿਚਲਾ ਏਰੀਆ ਨਾ, ਉਹ ਕਾਫੀ ਗਰਮ ਆ, ਟੈਂਪਰੇਚਰ ਨਾਰਮਲੀ ਉੱਥੇ 50 ਡਿਗਰੀ ਰਹਿੰਦਾ, ਤਾਂ ਹੀ ਤਾਂ ਉੱਥੇ ਵਸੋ ਹੈ ਨੀ, ਕਿਉਂਕਿ ਆਸਟ੍ਰੇਲੀਆ ਦੇ ਵਿਚਕਾਰ ਜਿਹੜੇ ਏਰੀਆ ਨੇ ਉਹ ਕਾਫੀ ਰੇਅਰ ਡਿਵੈਲਪਮੈਂਟ ਨੇ, ਤੇ ਰੀਜ਼ਨ ਉਹਦਾ ਇਹੀ ਆ ਕਿਉਂਕਿ ਉਹ ਕਾਫੀ ਗਰਮ ਆ, ਉੱਥੇ ਲੋਕ ਜਿਹੜੇ ਜਾਣਾ ਪਸੰਦ ਨਹੀਂ ਕਰਦੇ, ਤੇ ਇਹੀ ਰੀਜ਼ਨ ਆ, ਤੇ ਕਿਉਂਕਿ ਇੱਥੇ ਸਭ ਨੂੰ ਪਤਾ ਕਿ ਓਜ਼ੋਨ ਲੇਅਰ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ।
ਮੈਂ ਕਈ ਵਾਰ ਸੋਚਦਾ ਹੁੰਦਾ, ਗਲਤੀਆਂ ਕੋਈ ਕਰਦਾ ਭੁਗਤਦੇ ਕੋਈ, ਵੇਖ ਲਾ ਵੀ ਉਹ ਇੱਥੇ ਪ੍ਰਦੂਸ਼ਣ ਪ੍ਰਦਰਸ਼ਨ ਇੱਥੇ ਬਥੇਰਾ ਕਰੀ ਫਿਰਦੇ, ਉਹ ਵਿਚਾਰੇ ਇੰਨੇ ਸੰਯਮ ਨਾਲ ਕੰਮ ਲੈਂਦੇ ਆ, ਹਰ ਚੀਜ਼ ਦਿਮਾਗ ਤੋਂ ਕੰਮ ਲੈ, ਉਹਨਾਂ ਵਿਚਾਰਿਆਂ ਦੀ ਓਜ਼ੋਨ ਪਾਰਟੀ ਫਿਰਦੀ ਹੈ, ਵੇਖ ਲਾ ਵੀ ਇਹ ਕਿੰਨਾ ਇੱਕ ਕੁਦਰਤ ਦਾ ਕਹਿ ਰਹੀ ਸਮਝ ਲਓ। ਫੇਰ ਵੀ ਹੁਣ ਇਹਦੇ ਚ ਜੇ ਦੇਖੋ ਇੰਨੀਆਂ ਸਰਕਾਰਾਂ ਸਿਆਣੀਆਂ, ਹੁਣ ਉਹ ਤਾਂ ਵਿਚਾਰੇ ਭਰ ਨਹੀਂ ਸਕਦੇ ਜਿਹੜਾ ਖੋਲ ਆ, ਉਹ ਤਾਂ ਜੇ ਸਾਰਾ ਮੁਲਕ ਦੁਨੀਆਂ ਦਾ ਥੋੜਾ ਜਿਹਾ ਸੰਯਮ ਵਰਤੇ ਤੇ ਹੌਲੀ ਹੌਲੀ ਜਿੱਦਾਂ ਆਪਣਾ ਜਖਮਾ ਭਰ ਜਾਂਦਾ, ਪਰ ਇਹਦੇ ਲਈ ਫਿਰ ਕੋਈ ਹੱਲ ਕੀ ਹੁੰਦਾ, ਫਿਰ ਧੁੱਪ ਤੋਂ ਬਚਣਾ ਪੈਂਦਾ, ਜੇ ਕਹਿੰਦੇ ਵੀ ਉਹ ਪਰਾ ਵੇਂਗਣੀ ਕਰਨਾ ਉਹ ਸਰੀਰ ਨੂੰ ਨੁਕਸਾਨ ਦਿੰਦੀ ਆ, ਫਿਰ ਧੁੱਪ ਤੋਂ ਬਚਦੇ ਨੇ ਗੋਰੇ, ਜਾਂ ਫਿਰ ਧੁੱਪ ਧੱਪ ਤੇ ਫਿਰ ਪੈਂਦੀ ਹੈ, ਜਿਹੜੇ ਤੁਰਦੇ ਫਿਰਦੇ ਬਾਹਰ ਨਹੀਂ ਇੰਨਾ ਨੁਕਸਾਨ
ਨਹੀਂ। ਦੇਖੋ ਜਿਹੜੇ ਤਾਂ ਕਰਦੇ ਨੇ ਬਾਹਰ ਕੰਮ ਧੁੱਪੇ, ਠੀਕ ਆ, ਟ੍ਰੇਡੀ ਕਹਿ ਦਿੰਦੇ ਅਸੀਂ ਉਹਨਾਂ ਨੂੰ, ਟ੍ਰੇਡੀ ਦੇ ਵਿੱਚ ਸਾਰੀਆਂ ਟ੍ਰੇਡ ਜੋਬਸ ਆ ਗਈਆਂ ਨੇ, ਜਿਵੇਂ ਕੋਈ ਇੱਟਾਂ ਲਾਉਂਦਾ ਜਾਂ ਕੋਈ ਲੱਕੜ ਦਾ ਕੰਮ ਕਰਦਾ ਜੋ ਵੀ ਆ, ਉਹ ਇਸੇ ਕਰਕੇ ਧੁੱਪ ਦੇ ਕਰਕੇ ਉਹ ਤੜਕੇ ਅਰਲੀ ਮਾਰਨਿੰਗ 6 ਵਜੇ ਸਟਾਰਟ ਕਰ ਲੈਂਦੇ ਨੇ, ਉਹ 5:30 ਵੀ ਕਰ ਲੈਂਦੇ ਨੇ, ਠੀਕ ਆ। ਜਿੰਨੇ ਚਿਰ ਨੂੰ ਧੁੱਪ ਜਾਂਦੀ ਹੈ ਸਿਖਰ ਤੇ 2:30 ਵਜੇ, ਉਹਨੇ ਚਿਰ ਨੂੰ ਉਹ ਕੰਮ ਖਤਮ ਕਰਕੇ ਘਰੇ ਆ ਜਾਂਦੇ ਨੇ।
ਅੱਛਾ, ਵੀ ਧੁੱਪ ਬਾਲੇ ਸਗਰ ਤੇ ਨਹੀਂ ਗਿਆ, ਬਾਲਾ ਨਹੀਂ ਕਰਦੇ?
ਨਹੀਂ, ਬਾਲਾ ਨਹੀਂ ਕਰਦੇ। ਬਾਕੀ ਮੋਸਟਲੀ ਜਿਹੜੀਆਂ ਜੋਬਾਂ ਨੇ ਉਹ ਤੁਹਾਨੂੰ ਪਤਾ ਡਰਾਈਵਿੰਗ ਦੀਆਂ ਹੋ ਗਈਆਂ ਜਾਂ ਆਫਿਸ ਦੀਆਂ ਜੋਬਾਂ ਹੋ ਗਈਆਂ, ਉਹ ਤਾਂ ਤੁਹਾਨੂੰ ਪਤਾ ਇਹ ਕੰਡੀਸ਼ਨ ਚੱਲਦੇ ਰਹਿੰਦੇ ਆ, ਉਹ ਤਾਂ ਕੋਈ ਫਰਕ ਪੈਣਾ ਨਹੀਂ, ਠੀਕ ਆ। ਪਰ ਲੋਕ ਜਿਹੜੇ ਬਾਹਰ ਨੇ, ਕੁਝ ਜਿੱਦਾਂ ਟੈਂਪਰੇਚਰ ਹੋ ਗਿਆ 30 degrees, ਮੰਨ ਲਓ 29 ਅਰਾਊਂਡ, ਮੋਰ ਦੈਨ 25 ਲਾਈਸ ਬਿਟਵੀਨ 30 degrees, ਜਦੋਂ ਇਹਦੇ ਵਿੱਚ ਟੈਂਪਰੇਚਰ ਆ ਤਾਂ ਗੋਰੇ ਬਹੁਤ ਪਸੰਦ ਕਰਦੇ ਨੇ। ਬੀਚ ਤੇ ਜਾਣਗੇ, ਆਪਣਾ ਫੁੱਲ ਇੰਜੋਏ ਕਰਨਗੇ, ਆਪਣੇ ਕਾਰਾਵੈਨਸ ਲੈ ਜਾਣਗੇ, ਵੱਡੀਆਂ ਵੱਡੀਆਂ ਗੱਡੀਆਂ ਲੈ ਜਾਣਗੇ, ਹਨਾ, ਕਾਫੀ ਇੰਜੋਏ ਕਰਨਗੇ ਉੱਥੇ ਜਾ ਕੇ। ਉੱਥੇ ਬਚਣ ਲਈ ਉਹ ਸਿਰਫ ਆਪਣੇ ਸਨਕ੍ਰੀਮ ਜਾਂ ਵੱਡੀਆਂ ਵੱਡੀਆਂ ਹੈਟਸ ਲੈ ਕੇ ਜਾਣਗੇ, ਠੀਕ ਆ, ਉਹ ਲਾਉਣਗੇ। ਤੁਸੀਂ ਦੇਖ ਲਿਓ ਜਦੋਂ ਸ਼ਾਮ ਨੂੰ ਆਉਣਗੇ, ਜੋ ਉਹਨਾਂ ਨੇ ਕੱਪੜੇ ਪਾਏ ਹੁੰਦੇ ਆ ਉਹਦਾ ਰੰਗ ਹੋਰ ਹੁੰਦਾ ਹੈ, ਦੂਜਾ ਜਿਹੜਾ ਰੰਗ ਆ ਉਹ ਡਾਰਕ ਹੋਇਆ ਹੁੰਦਾ ਜਾਂ ਰੈੱਡ ਹੋਇਆ ਹੁੰਦਾ, ਬਟ ਉਹਨਾਂ ਨੂੰ ਕਾਫੀ ਪਸੰਦ ਆਉਂਦਾ ਉਹ ਰੰਗ। ਉਹ ਚਾਹੁੰਦੇ ਆ ਕਿ ਸਾਡੇ ਰੰਗ ਸਗੋਂ ਸਾਂਵਲੇ ਹੋਣ, ਠੀਕ ਆ।
ਅੱਛਾ, ਉਹ ਚਾਹੁੰਦੇ ਆ ਕਿ ਗੋਰੇ ਹੋਈਏ
ਤੇ ਅਸੀਂ ਉਲਟਾ ਚੱਲਦੇ ਆ, ਅਸੀਂ ਕਹਿੰਦੇ ਵੀ ਅਸੀਂ ਗੋਰੇ ਹੋਈਏ, ਠੀਕ ਆ ਨਾ, ਉਹ ਸਗੋਂ ਇਹ ਰੰਗ ਭਾਲਦੇ ਆ।
ਜੇ ਕਿਤੇ ਵੱਟ ਵਟਾਂਦਰਾ ਹੁੰਦਾ ਹੁੰਦਾ ਤੇ ਗੋਰੇ ਆਪਾਂ ਕਾਲੇ ਕਰ ਆਉਣੇ।
ਬਿਲਕੁਲ ਠੀਕ ਹੈ, ਠੀਕ ਹੈ।
ਆਹੋ, ਤੇ ਫਿਰ ਚਮੜੀ ਵਟਾ ਲੈਣੀ ਸੀ, ਜਿੱਦਾਂ ਨਿਆਣੇ ਕਹਿੰਦੇ ਹੁੰਦੇ, ਨਿੱਕੇ ਨਿਆਣੇ ਨੂੰ ਕਹਿੰਦੇ ਲਿਆ ਤੇਰਾ ਰੰਗ ਲੈ ਲਈਏ, ਨਿਆਣੇ ਸਗੋਂ ਲੁੱਟਣ ਹੀ ਲੱਗ ਪੈਂਦੇ ਮੇਰਾ ਰੰਗ ਲੈ ਗਏ।
ਸਹੀ ਗੱਲ ਹੈ।
ਗੁਰਵੀਰ ਭਾਜੀ ਰਮਾਣਾ ਤੇ ਤਾਇਆ ਜੀ ਰਮਾਣਾ ਜਿਹੜੇ ਸੁਣਦੇ ਨੇ ਅਮੈਰੀਕਾ ਤੋਂ, ਕਹਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਚਾਚਾ ਜੀ ਮੱਥਾ ਟੇਕਦਾ। ਉਹ ਬੱਲੇ ਆਈ ਤੇ ਗੁਰਮੁਖੀ ਜੀ ਲਿਖੀ ਪੜਦਾ, ਰਮਾਣੇ ਕਹਿਰ ਕਰੀ ਤੇ ਜੀ ਪੁੱਛਿਆ ਨੂੰ ਅੰਗਰੇਜ਼ੀ ਤੋਂ ਉਹਦੇ ਗੱਲ ਹੀ ਨੀ ਕਰਦਾ। ਕਹਿੰਦੇ ਢਿੱਲੋਂ ਭਾਜੀ ਕਹਿਮੋ ਕਹਿ ਮਲਕੀਤ ਬਾਗੋ ਬਾਗ ਬਾਈ ਗਿੱਲ ਸਾਹਿਬ ਜੀ ਸਾਹਿਬ ਜੀ ਹਾਉ ਆਰ ਯੂ ਕਹਿੰਦੇ।
ਆਪਾਂ ਬਹੁਤ ਵਧੀਆ ਗੁਰਵੀਰ ਭਾਜੀ, ਤੁਸੀਂ ਸੁਣਾਓ, ਠੀਕ ਠਾਕ ਸਿਹਤ ਕਿੱਦਾਂ ਤੁਹਾਡਾ? ਅਮੈਰੀਕਾ
ਅਮੈਰੀਕਾ ਜੀ ਤਾਂ ਮੌਜਾਂ ਲੈਣ ਲੈਣ। ਤੁਹਾਡੀ ਯਾਤਰਾ ਕਹਿੰਦੇ ਕਿਵੇਂ ਰਹੀ ਤੇ ਏਅਰਲਾਈਨ ਦੁਆਰਾ ਕੀ ਪਾਬੰਦੀਆਂ ਸਨ ਕਹਿੰਦੇ ਉਧਰ?
ਮੈਂ ਆਇਆ ਸੀਗਾ ਜੀ ਕੁਆਂਟਸ ਏਅਰਵੇਜ਼ ਦੀ, ਜਿਹੜੀ ਕਿ ਆਸਟ੍ਰੇਲੀਆ ਦੀ ਏਅਰਵੇਜ਼ ਨੇ। ਮੈਨੂੰ ਪਾਬੰਦੀ ਤਾਂ ਕੋਈ ਨਹੀਂ ਸੀ, ਤੁਸੀਂ ਸਿਰਫ ਮਾਸਕ ਪਹਿਨ ਕੇ ਰੱਖਣਾ ਸੀਗਾ ਰਸਤੇ ਦੇ ਵਿੱਚ, ਤੁਸੀਂ ਮਾਸਕ ਆਪਣਾ ਨਹੀਂ ਲਾ ਸਕਦੇ ਸੀਗੇ। ਬਟ ਓਬਵੀਅਸਲੀ ਗੱਲ, ਜਦੋਂ ਤੁਸੀਂ ਪੀਓਗੇ ਜਾਂ ਖਾਓਗੇ ਉਦੋਂ ਤੁਹਾਨੂੰ ਛੋਟ ਮਿਲੀ ਸੀਗੀ। ਬਟ ਇਹ ਸੀਗਾ ਕਿ ਇੰਡੀਆ ਸਰਕਾਰ ਦੀ ਪਾਲਿਸੀ ਆ ਕਿ ਤੁਹਾਡੇ ਕੋਲ ਇੰਟਰਨੈਸ਼ਨਲ ਕੋਵਿਡ ਟਰੈਵਲ ਜਿਹੜਾ ਸਰਟੀਫਿਕੇਟ ਹੁੰਦਾ ਹੈ ਜੀ, ਤੇ ਕਿਊ ਆਰ ਕੋਡ ਹੁੰਦਾ ਹੈ, ਉਹ ਤੁਹਾਨੂੰ ਜ਼ਰੂਰ ਆਪਣਾ ਪ੍ਰਿੰਟ ਕਰਨਾ ਪੈਂਦਾ ਹੈ। ਉਸ ਤੋਂ ਬਿਨਾਂ ਤੁਹਾਨੂੰ ਏਅਰਲਾਈਨ ਪਲੇਨ ਬੋਰਡ ਨਹੀਂ ਕਰਨ ਦੇਗੀ, ਚਾਹੇ ਤੁਹਾਡੇ ਕੋਲ ਜਿਹੜੇ ਮਰਜ਼ੀ ਹੋਰ ਸਰਟੀਫਿਕੇਟ ਨੇ ਨਹੀਂ, ਪਰ ਤੁਹਾਡੇ ਕੋਲ ਇੰਟਰਨੈਸ਼ਨਲ ਕੋਵਿਡ ਟਰੈਵਲ ਸਰਟੀਫਿਕੇਟ ਜ਼ਰੂਰ ਚਾਹੀਦਾ ਹੈ। ਬਾਕੀ ਇੱਥੇ ਆ ਕੇ ਇਹਨਾਂ ਨੇ ਕੁਝ ਨਹੀਂ ਸੀ ਪੁੱਛਿਆ। ਦਿੱਲੀ ਜਦੋਂ ਅਸੀਂ ਉਤਰੇ ਹਾਂ, ਇਹਨਾਂ ਨੇ ਮਤਲਬ ਕਿ ਆਪਣਾ ਇਹ ਵੀ ਨਹੀਂ ਚੈੱਕ ਕੀਤਾ ਕਿ ਤੁਹਾਡੇ ਬੈਗੇਜ ਦੇ ਵਿੱਚ ਕੀ ਆ, ਸਾਨੂੰ ਇਹ ਵੀ ਨਹੀਂ ਪੁੱਛਿਆ। ਸਿਰਫ ਅਸੀਂ ਉਹਨਾਂ ਨੂੰ ਆਪਣਾ ਇੱਕ ਹੁੰਦਾ ਹੈ, ਮੈਂ ਫਾਰਮ ਦਾ ਨਾਮ ਭੁੱਲ ਗਿਆ, ਔਨ ਅਰਾਈਵਲ ਸਮਥਿੰਗ ਏਦਾਂ ਫਾਰਮ ਹੁੰਦਾ ਹੈ, ਮੈਂ ਮਨਦੀਪ ਭਾਜੀ ਨੂੰ ਦੱਸ ਦੇਵਾਂਗਾ, ਮੇਰੇ ਕੋਲ ਸ਼ਾਇਦ ਪ੍ਰਿੰਟ ਉਹਦੀ ਕਾਪੀ ਪਈ ਹੋਊਗੀ ਜਾਂ ਮੇਰੇ ਈਮੇਲ ਦੇ ਵਿੱਚ ਹੋਵੇਗੀ। ਉਹ ਫਾਰਮ ਭਰਨਾ ਪੈਂਦਾ ਹੈ ਇੱਕ ਦਿਨ ਪਹਿਲਾਂ, ਉਹ ਤੁਹਾਡੀ ਏਅਰਲਾਈਨ ਵੀ ਉੱਥੋਂ ਜ਼ਰੂਰ ਚੈੱਕ ਕਰੂਗੀ, ਕਿਉਂਕਿ ਉਹ ਇੰਡੀਆ ਦਾ ਫਾਰਮ ਹੈ, ਉਹਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਹੁੰਦੀ ਆ ਕਿ ਤੁਸੀਂ ਇੱਥੇ ਆ ਕੇ ਕਿੱਥੇ ਰਹੋਗੇ, ਉਹਦੇ ਵਿੱਚ ਤੁਹਾਨੂੰ ਨੰਬਰ ਵੀ ਪ੍ਰੋਵਾਈਡ ਕਰਨਾ ਪੈਂਦਾ ਹੈ। ਤੁਹਾਡੇ ਕੋਲ ਜੇ ਦੋ ਚੀਜ਼ਾਂ ਨਾ ਹੋਣਗੀਆਂ, ਉਹਨਾਂ ਨੇ ਤੁਹਾਨੂੰ ਜਹਾਜ਼ ਬੋਰਡ ਹੀ ਨਹੀਂ ਕਰਨ ਦੇਣਾ ਉੱਥੋਂ।
ਇਹ ਜਾਣਕਾਰੀ ਫਿਰ ਕੌਣ ਦਿੰਦਾ ਵੀ ਇਹ ਭਰਨਾ ਤੁਸੀਂ ਜਦੋਂ ਟਿਕਟ ਲੈਣੇ, ਉਹ ਫਿਰ ਦੱਸ ਦੇ?
ਨਹੀਂ, ਟਿਕਟ ਤਾਂ ਚਲੋ ਹੁਣ ਕਾਫੀ ਹੁਣ ਕਿਸੇ
ਬੰਦੇ ਨੂੰ ਪਤਾ ਹੀ ਨਾ ਹੋਵੇ ਵੀ ਭਰ ਕੇ ਲਈ ਜਾਣਾ, ਤੇ ਫਿਰ
ਜਿਹੜੇ ਉਧਰੋਂ ਮੋਸਟਲੀ ਆਉਂਦੇ ਨੇ, ਓਬਵੀਅਸਲੀ ਗੱਲ ਜੇ ਉਧਰ ਗਏ ਨੇ ਤਾਂ ਉਹਨਾਂ ਨੇ ਇੰਨੀ ਇਨਫੋਰਮੇਸ਼ਨ ਹੁੰਦੀ ਹੈ। ਇਨ ਕੇਸ ਜੇ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਨਹੀਂ ਹੈਗੀ, ਤਾਂ ਜਦੋਂ ਉਹ ਟਿਕਟ ਬੁੱਕ ਕਰਦੇ ਨੇ, ਮੰਨ ਲਓ ਜਿਹੜੀ ਏਅਰਲਾਈਨ ਦੀ ਟਿਕਟ ਬੁੱਕ ਕਰਨਗੇ ਨਾ, ਉਹਦੇ ਤੇ ਸਿੰਪਲ ਲਿਖਿਆ ਹੁੰਦਾ ਕਿ ਭਾਈ ਜਿਹੜੀ ਕੰਟਰੀ, ਮੰਨ ਲਓ ਤੁਸੀਂ ਇੰਡੀਆ ਦੇ ਵਿੱਚ ਟਰੈਵਲ ਕਰ ਰਹੇ ਹੋ ਨਾ, ਤੇ ਇੰਡੀਆ ਦੀਆਂ ਆਹ ਕੰਡੀਸ਼ਨਸ ਨੇ, ਜੇ ਤੁਸੀਂ ਇਹ ਕੰਡੀਸ਼ਨਸ ਨੂੰ ਮੀਟ ਕਰਦੇ ਹੋ, ਜੇ ਤੁਸੀਂ ਮੀਟ ਕਰਦੇ ਹੋ ਤੇ ਫਿਰ ਹੀ ਤੁਸੀਂ ਬਾਅਦ ਵਿੱਚ ਟਿਕਟ ਪਰਚੇਜ਼ ਕਰਦੇ ਹੋ,
ਲੈ ਸਕਦੇ,
ਠੀਕ ਹੈ। ਤੇ ਦੂਜੀ ਗੱਲ ਇਹ ਆ ਕਿ ਮੰਨ ਲਓ ਕਿ ਤੁਸੀਂ ਏਅਰਪੋਰਟ ਤੇ ਵੀ ਆਉਣੇ ਹੋ, ਏਅਰਪੋਰਟ ਤੇ ਆ ਕੇ ਜੋ ਤੁਸੀਂ ਚੈੱਕ ਇਨ ਕਰਵਾਉਣੇ ਹੋ, ਜਿਹੜੇ ਉੱਥੇ ਕਾਊਂਟਰ ਤੇ ਬੈਠੇ ਹੁੰਦੇ ਨੇ, ਉਹ ਸਿਰਫ ਤੁਹਾਡੀਆਂ ਸਾਰੀਆਂ ਚੀਜ਼ਾਂ ਚੈੱਕ ਕਰਦੇ ਨੇ, ਠੀਕ ਆ। ਫਿਰ ਤੋਂ ਜਿਹੜਾ ਤੁਹਾਡਾ ਪਾਸਪੋਰਟ ਆ ਉਹਦੇ ਨਾਲ ਜਿਹੜਾ ਤੁਹਾਡਾ ਕੋਵਿਡ ਸਰਟੀਫਿਕੇਟ ਆ ਟਰੈਵਲ, ਉਹ ਅਟੈਚ ਆ ਕਿ ਨਹੀਂ ਅਟੈਚ ਆ?
ਅੱਛਾ,
ਦੂਜੀ ਪਹਿਲੀ ਗੱਲ ਇਹ ਆ, ਸਾਡੇ ਤਾਂ ਜਿਵੇਂ ਮੈਡੀਕੇਅਰ ਕਾਰਡ ਬਣੇ ਆ ਆਸਟ੍ਰੇਲੀਆ ਦੇ ਵਿੱਚ, ਉਹ ਸਾਡੇ ਮੈਡੀਕੇਅਰ ਕਾਰਡ ਉੱਥੋਂ ਨਿਕਲ ਆਉਂਦੇ ਨੇ, ਹੁਣ ਇੰਟਰਨੈਸ਼ਨਲ ਟਰੈਵਲ ਸਰਟੀਫਿਕੇਟ ਕਹਿੰਦੇ ਨੇ, ਉਹ ਉੱਥੋਂ ਨਿਕਲ ਆਉਂਦਾ, ਉਹ ਸਾਰੀ ਤੁਹਾਡੀ ਹਿਸਟਰੀ ਦੇ ਦਿੰਦਾ ਕਿ ਭਾਈ ਤੁਸੀਂ ਇੰਨੀ ਤਰੀਕ ਨੂੰ ਪਹਿਲੀ ਟੀਕਾ ਲਵਾਇਆ ਸੀ, ਦੂਜਾ ਇੰਨਾ,
ਅੱਛਾ ਸਾਰਾ ਟੀਕਿਆਂ ਦਾ ਵਿੱਚ ਹੀ
ਜੀ ਸਭ ਕੁਝ ਵਿੱਚ ਵੇਰਵਾ ਆ ਜਾਂਦਾ ਹੈ। ਬਟ ਇਹ ਆ ਕੇ ਗੱਲ ਜ਼ਰੂਰ ਯਾਦ ਰੱਖਿਓ, ਇੰਡੀਆ ਨਹੀਂ ਮੰਨਦਾ ਕਿ ਤੁਸੀਂ ਫੁੱਲੀ ਵੈਕਸੀਨੇਟਡ ਹੋ ਜੇਕਰ ਤੁਹਾਡੇ ਦੂਜਾ ਟੀਕਾ ਵਿਦ ਇਨ 15 ਦਿਨ ਪਹਿਲਾਂ ਲੱਗਿਆ। ਮੰਨ ਲਓ मार्च नू ते तुसी अपना दूजा टीका लवा लिया एक मार्च नू ता ए याद रखियो के तुसी फुली वैक्सीनेटेड पीपल नहीं हो।
अच्छा जे तुसी नवा ही लवाया।
हां जी तुहानू 15 दिन दा इंतजार करना पवेगा। मान लो कि तुसी 10 तरीक नू ट्रैवल करना है 10 मार्च नू ता टीका तुहाडे 25 कहना मैं फरवरी क्योंकि फरवरी 28 दिन का होंगे 25 भी नहीं 20 तरीक न 22 तरीक न टीका दूजा लग्या हो वे। जिस दिन तुसी ट्रैवल करना है उस दिन तो 15 दिन होए होन दूजे टीके लगे ना तुसी ट्रैवल कर सकते
हैं। पुराना होवे नवा ना होवे पुराना जिन्ना मर्जी होवे।
हां जी 15 दिन दे अंदर अंदर नहीं लग्या होना चाहिए तुहाडा दूसरा टीका। तीसरे टीके दी कोई प्रॉब्लम नहीं क्योंकि जो तुहाडे 2 टीके लग जांदे ने तुसी फुली वैक्सीनेटेड मन्ने जाने हो। तीसरा ऑप्शनल ना एट द मोमेंट।
अच्छा दूसरा तुसी जे 5-7 दिन पहला भी लवाया तां भी कोई।
हां जी ओ मंजूर है ओनू एयरलाइन नू कोई प्रॉब्लम नहीं क्योंकि ओ हजे मैंडेटरी नहीं गा ओ जरूरी नहीं गा एयरलाइन ने कीता होया। सो ਤੁਸੀਂ ਆ ਸਕਦੇ ਹੋ ਬਟ ਇਹ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ।
ਆ ਬਾਲਾ ਬਾਲਾ ਪਤਾ ਬਾਹਰਲੇ ਹੁਣ ਇਹ ਕਹਿੰਦੇ ਵੀ ਇੱਥੇ 15 ਦਿਨ ਨਾ ਰੱਖ ਲੈਣ ਜਾਂ ਇੱਥੇ ਕੋਈ ਪੁੱਛ ਪੜਤਾਲ ਨਾ ਕਰਨ ਕਿਉਂਕਿ ਦਿੱਲੀ ਜੇ ਤਾਂ ਮੇਰੇ ਹਿਸਾਬ ਨਾਲ ਬਹੁਤੇ ਠੱਗ ਹੀ ਬੈਠੇ ਆ ਬੰਦੇ ਦਾ ਮੂੰਹ ਵੇਖ ਲੈਂਦੇ ਜੇ ਉਤਰਿਆ ਗਿਆ ਤਾਂ ਉਤੋਂ ਪੈਸੇ ਲੈ ਕੇ ਹੀ ਜਾਣ ਦਿੰਦੇ ਤਾਂ ਤਾਂ ਵੀ ਮੈਂ ਤੁਹਾਡੇ ਮੂੰਹ ਸੁਣਿਆ ਵੀ ਇਹਨਾਂ ਨੇ ਪੁੱਛਿਆ ਦੱਸਿਆ ਕੁਛ ਨੀ ਇਹ ਤਾਂ ਪਤਾ ਨੀ ਕਦਰੋਂ ਇਹਨਾਂ ਦੇ ਚੇਤੇ ਪੈ ਗਏ ਨਹੀਂ ਤੇ ਬੰਦੇ ਨੂੰ ਤੇ ਐਨ ਚੰਗੀ ਤਰ੍ਹਾਂ ਸਕੈਨ ਕਰਕੇ ਤੇ ਫੇਰ ਭੇਜਦੇ ਆਈ ਹੈਵ ਕਹਿੰਦੇ CDC ਵੈਕਸੀਨੇਸ਼ਨ ਕਾਰਡ ਬੋਥ ਸ਼ੋਰਟਸ ਆਰ ਟੇਕਨ। ਚਲੋ ਭਾਜੀ ਫਿਰ ਤਾਂ ਵਧੀਆ ਤੁਹਾਨੂੰ ਇਹਨਾਂ ਨੇ ਵੀ ਆਉਣਾ ਸੀਗਾ ਤੇ ਵੀਜ਼ਾ ਲੈਂਦੇ ਸੀ ਸ਼ਾਇਦ ਮਿਲਿਆ ਨੀ ਭਾਜੀ ਹੋਰੀ ਕਹਿੰਦੇ ਸੀ ਮਿਲ ਜੂ ਕੋਈ ਗੱਲ ਨੀ ਵੀਜੇ ਨੂੰ ਕੀ ਆ ਭਾਰਤ ਦਾ ਨੀ ਵੀਜ਼ਾ ਮਿਲਦਾ ਤੇ ਫਿਰ ਮਿਲਣਾ ਕਿੱਥੋਂ ਦਾ। ਕਹਿੰਦੇ ਜੀ ਦੀਪ ਸਿੱਧੂ ਵਾਲਾ ਬੜਾ ਮਾੜਾ ਹੋਇਆ ਫੋਰੈਂਸਿਕ ਅਤੇ ਅਪਰਾਧ ਦ੍ਰਿਸ਼ ਮਾਹਿਰਾਂ ਦੇ ਅਨੁਸਾਰ ਅਪਰਾਧ ਸੀਨ ਦੀਆਂ ਤਸਵੀਰਾਂ ਨਹੀਂ ਲਈਆਂ ਗਈਆਂ ਸਨ ਕੁੜੀ ਨੂੰ ਕਿਵੇਂ ਸੱਟ ਨਹੀਂ ਲੱਗੀ ਕਹਿੰਦੇ ਮੇਰੀ ਮੰਮੀ ਦਾ 2018 ਦੇ ਵਿੱਚ ਐਕਸੀਡੈਂਟ ਹੋਇਆ ਸੀ ਅਤੇ ਕਾਰ ਵਿੱਚ ਮੌਜੂਦ ਹਰ ਕੋਈ ਜ਼ਖਮੀ ਹੋ ਗਿਆ ਸੀ ਅਤੇ ਸਾਰੀ ਕਾਰ ਵਿੱਚ ਖੂਨ ਸੀ ਪਰ ਦੀਪ ਸਿੰਘ ਦੇ ਕੇਸ ਵਿੱਚ ਖੂਨ ਨਹੀਂ ਫੈਲਿਆ ਸੀ ਇਹ ਇੱਕ ਯੋਜਨਾਬੱਧ ਕਤਲ ਹੈ ਕਹਿੰਦੇ ਇਹ ਤੇ ਹੁਣ ਦੇਖੋ ਜਿਹੜਾ ਉੱਥੇ ਦਾ ਤਹਿਕੀਕਾਤ ਕਰਦਾ ਉਹ ਜ਼ਿਆਦਾ ਬਿਹਤਰ ਦੱਸ ਸਕਦਾ ਗੁਰਵੀਰ ਸਿੰਘ। ਹਾਂ ਇੱਕ ਗੱਲ ਜ਼ਰੂਰ ਆ ਵੀ ਗੱਡੀ ਦੀ ਜਿਹੜੀ ਹਾਲਤ ਇੱਦਾਂ ਦੀ ਹੋਈ ਆ ਵੀ ਜਿਹੜੀ ਨਾਲ ਗੁੱਡੀ ਬੈਠੀ ਸੀ ਉਹਦੇ ਸੱਟ ਪੇਟ ਨਹੀਂ ਲੱਗੀ ਤੇ ਹੈਰਾਨੀ ਹੁੰਦੀ ਤੇ ਹੈ ਹੀ ਆ ਕਿਉਂਕਿ ਦੇਖੋ ਜਿਹੜਾ ਤਾਂ ਮੌਜੂਦਾ ਹੋਊ ਉਸੇ ਸਮੇਂ ਜਿਹੜਾ ਟਰੱਕ ਡਰਾਈਵਰ ਉਹ ਦੱਸ ਸਕਦਾ ਬਿਹਤਰ ਜਾਂ ਕੋਈ ਜਿਹਨਾਂ ਨੇ ਉੱਥੋਂ ਕੱਢਿਆ ਜਿਹਨੂੰ ਦੀਪ ਸਿੱਧੂ ਨੂੰ ਤਾਂ ਉਹ ਕਹਿੰਦੇ ਵੀ ਕੁੜੀ ਹੈ ਸੀ ਹੁਣ ਇਹ ਤੇ ਗੁਰਵੀਰ ਸਿੰਘ ਦੱਸ ਆਪਾਂ ਤੇ ਅਨੁਮਾਨ ਲਾ ਸਕਦੇ ਕਿ ਨਹੀਂ ਵੀ ਕੀ ਗੱਲ ਹੋਈ ਕੀ ਨਹੀਂ ਹੋਈ। ਇਹ ਜਿਹੜੇ ਹੁੰਦੇ ਨਾ ਅਪਰਾਧ ਦੇ ਕੇਸ ਦੇ ਜਿਹੜੇ ਮਾਹਰ ਉਹ ਇਹਦੀ ਜੜ ਤੱਕ ਜਾਣ ਜਾਣਾ ਚਾਹੀਦਾ ਵੀ ਆ ਭਾਵੇਂ ਕਿ ਨਾਰਮਲੀ ਐਕਸੀਡੈਂਟ ਆ ਪਰ ਹਰ ਚੀਜ਼ ਨੂੰ ਗਹਿਰਾਈ ਤੋਂ ਦੇਖਣਾ ਚਾਹੀਦਾ ਕਿਤੇ ਖਾਸ ਉਹ ਲੋਕ ਉਹਦੀ ਭਾਵਨਾ ਵੀ ਜੁੜੀ ਆ ਕਿਉਂਕਿ ਨਹੀਂ ਤਾਂ ਵਿਸ਼ਵਾਸ ਵੀ ਉੱਠ ਜਾਂਦਾ ਬੰਦੇ ਨੂੰ ਵੀ ਇੱਥੇ ਕੋਈ ਸਿਸਟਮ ਹੀ ਨਹੀਂ। ਬਾਕੀ ਬਾਪੂ ਗੀਤ ਅੰਮ੍ਰਿਤ ਮਾਨ ਦਾ ਤਾਂ ਜੀ ਸੁਣਨਾ ਚਾਹੁੰਦੇ ਨੇ ਅਤੇ ਬਹੁਤ ਬਹੁਤ ਸ਼ੁਕਰੀਆ ਭਾਅ ਜੀ ਜ਼ਰੂਰ ਸੁਣਾਵਾਂਗੇ ਲਓ ਜਦ ਤੱਕ ਆਪਾਂ ਫਿਰ ਗੀਤ ਸੁਣਨੇ ਆ ਰਾਜ ਕੈਲੀਫੋਰਨੀਆ ਵਾਲੇ ਭਾਅ ਜੀ ਪਸੰਦ ਆ ਹਿੰਦੀ ਗੀਤਾ ਤੇ ਫਿਰ ਅਗਲੀਆਂ ਗੱਲਾਂ ਬਾਤਾਂ ਤਾਂ ਜੀ ਆਪਾਂ ਗੋਇਲ ਸਾਹਿਬ ਨਾਲ ਜਾਰੀ ਰੱਖਾਂਗੇ। ਆਹ ਇਹ ਵੀ ਹੈ ਲਓ ਗੱਲ ਸਾਹਿਬ ਆਪਾਂ ਗੀਤ ਸਿੰਘ ਵੀ ਸੁਣਾਈਏ ਤੁਹਾਨੂੰ ਤੁਸੀਂ ਇਹਨਾਂ ਨਾਲ ਕਹੋ ਵੀ ਜੇ ਅਸੀਂ ਆ ਹੀ ਗਏ ਹਾਂ ਤੇ ਹੁਣ ਤੁਸੀਂ ਸਾਡੇ ਕੋਲ ਬੁਲਾਉਣਾ ਨਹੀਂ ਹਟਦੇ ਤੇ ਬਾਕੀ ਤਾਇਆ ਜੀ ਕਹਿੰਦੇ ਉਹ ਕੁੜੀ ਵੀ ਕੁਝ ਨਹੀਂ ਦੱਸਦੀ ਪਰਮਜੀਤ ਧਾਰੀਵਾਲ ਕਹਿੰਦੇ ਕੁਝ ਨਹੀਂ ਦੱਸਦੀ ਤੇ ਟਰੱਕ ਡਰਾਈਵਰ ਫੜਿਆ ਸੀ ਉਸ ਦੀ ਵੀ ਜ਼ਮਾਨਤ ਮਿਲ ਗਈ ਕੱਲ ਕੁੜੀ ਵੀ ਨਹੀਂ ਦੱਸਦੀ ਡਰ ਗਈ ਹੋਊਗੀ ਜਾਂ ਤਾਇਆ ਜੀ ਜਾਂ ਹੁਣ ਰੱਬ ਜਾਣੇ ਕੀ ਆ ਮੈਂ ਡਰਿਆ ਤੇ ਨਹੀਂ ਬੰਦਾ ਦੱਸੂ ਸਹੀ ਚਲੋ ਕੁਛ ਨਾ ਕੁਛ ਤਾਂ ਨਿਕਲੂਗਾ ਹੀ ਨਾ ਫਿਰ
ਕੋਈ ਨਾ ना प्यार सहराओं की इन हवाओं में कैसे आएगी बाहर कहां से हवा आई घटाए खाली क्यों जाई खफा हो गए हम
ਲਓ ਜੀ ਇਹ ਗੀਤ ਤੁਸੀਂ ਸੁਣਿਆ ਜੀ ਜ਼ਹਿਰ ਫਿਲਮ ਦੇ ਵਿੱਚੋਂ ਲਿਆ ਗਿਆ ਹਾਂ ਯਾਰ ਫਿਲਮ ਯਾਰ ਵਾਲਾ ਸੀ ਗੀਤ ਗੀਤ ਉਹਦਾ ਚੰਗਾ ਸੀ ਯਾਰ ਵਾਲਾ ਤਾਂ ਨਹੀਂ ਉਹ ਲੱਗਦਾ ਸੀ ਤੇ ਬਾਕੀ ਗਿੱਲ ਸਾਹਿਬ ਨਾਲ ਤਾਂ ਅਜੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਹਾਂ ਤੇ ਉਹਨਾਂ ਦੇ ਇਲਾਕੇ 'ਚ ਤੁਸੀਂ ਵੀ ਜਾਂਦੇ ਰਹੇ ਉਹ ਲਾਏ ਦਾ ਇਲਾਕਾ ਵਾ ਪੂਰਾ ਛਾਇਆ ਹੋਇਆ ਇੱਧਰ ਸੀ ਭਾਜੀ ਦੇ ਜਿਹੜੇ ਆ ਨਾਨਕੇ ਇੱਥੇ ਸੀ ਨਾ ਭਾਜੀ ਦੇ ਨਾਨਕੇ ਨਹੀਂ ਸੀ ਭਾਜੀ ਦਾ ਮਿੱਤਰ ਸੀ ਇੱਥੇ ਉਹਦੇ ਗਾਂ ਇੱਥੇ ਕੱਚਰ ਭਾਨੂ ਆਏ ਸੀ ਤੁਹਾਡੇ ਇਲਾਕੇ ਚ ਗਾਂ ਮਹੂ ਤੋਂ ਗਾਂ ਜਾ ਕੇ ਕਿਤੇ ਇੱਧਰ ਉਹਨਾਂ ਕੱਚਰ ਭਾਨਾ ਨਾ ਹੀ ਐਸਾ ਭੰਨ ਬਣਾਉਣ ਵਾਲਾ ਯਾਦ ਵੀ ਕਰਨਾ ਬੜਾ ਮੁਸ਼ਕਿਲ ਆ ਉਹ ਮੈਨੂੰ ਇੱਕ ਵਾਰੀ ਇੱਥੇ ਲੈ ਗਿਆ ਅਸੀਂ ਲੈ ਕੇ ਆਏ ਉੱਥੋਂ ਗਾਂ
ਠੀਕ
ਹੈ ਮੈਂ ਕਿਹਾ ਵੀ ਤੁਹਾਡੀ ਇੱਥੇ ਰਿਸ਼ਤੇਦਾਰੀ ਕੀ ਆ ਇਹ ਮੇਰੀ ਜਿਹੜੀ ਘਰ ਵਾਲੀ ਆ ਉਹਦਾ ਜਿਹੜਾ ਚਾਚੇ ਦੇ ਮੁੰਡਾ ਉਹਦਾ ਜਿਹੜਾ ਇਹ ਦੋਸਤ ਆ ਦੋਸਤ ਦੀ ਭੈਣ ਉੱਥੇ ਦੇ ਆਈ ਆ ਮੈਂ ਕਿਹਾ ਮੈਂ ਕਿਹਾ ਜੇ ਉਹਨਾਂ ਨੇ ਜਾਣ ਕੇ ਪੁੱਛਣ ਲੱਗੇ ਵੀ ਤੁਸੀਂ ਸਾਡੇ ਲੱਗਦੇ ਕੀ ਆ ਤਾਂ ਸਹੁਰਿਆ ਦੱਸਣ ਲੱਗੇ ਸਾਨੂੰ ਤਾਂ ਮਹੀਨਾ ਲੱਗ ਜਾਣਾ ਮੈਨੂੰ ਕਹਿੰਦਾ ਗਾਂ ਉੱਥੇ ਜਾ ਕੇ ਦੇਖਣੀ ਆ ਤੇ ਗਾਂ ਜੇ ਤੋਂ ਅਸੀਂ ਗਏ ਉਹ ਕਹਿੰਦਾ ਵੀ ਗਾਂ ਪਾਓ ਅਸੀਂ ਸਹੁੰ ਖਾ ਕੇ ਵੀ ਦੱਸਦੇ ਵੀ 12 ਲੀਟਰ ਦੁੱਧ ਦਿੰਦੀ ਆ ਇੱਕ ਦਿਨ ਦਾ ਠੀਕ ਆ ਤੇ ਅਸੀਂ ਕਹਿੰਦੇ ਰੱਬ ਨੂੰ ਜਾਣ ਦੇਣੀ ਉਹ ਰੱਬ ਰੱਬ ਕਹਿ ਕੇ ਸਾਨੂੰ ਚੋਣ ਦਾ ਵੀ ਨੀ ਉਹਨੇ ਮੌਕਾ ਦਿੱਤਾ
ਬੰਦਾ ਸ਼ਿਕਾਰੀ
ਸ਼ਿਕਾਰੀ ਸੀ ਤੇ ਮੈਂ ਕਿਹਾ ਉਹ ਇਹ ਭਾਜੀ ਆਪਾਂ ਚੋਗ ਵੇਚ ਲਈਏ ਥਣ ਛੋਟੇ ਛੋਟੇ ਉਹ ਮੈਂ ਕਿਹਾ ਵੀ ਅਸੀਂ ਚੋ ਕੇ ਵੇਚ ਸਕਦੇ ਹਾਂ ਤਾਂ ਤੁਹਾਨੂੰ ਜਦੋਂ ਯਕੀਨ ਆ ਤੇ ਫਿਰ ਤੇ ਗੱਲ ਠੀਕ ਆ ਵੀ ਅਸੀਂ ਕਹਿੰਦੇ ਰਿਸ਼ਤੇਦਾਰ ਆ ਮੈਂ ਕਿਹਾ ਰਿਸ਼ਤੇਦਾਰੀ ਬੜੀ ਤੁਸੀਂ ਵੀ ਮਤਲਬ ਸਾਡੀ ਸਿੱਧੀ ਓ ਸਿੱਧੀ ਅਸੀਂ ਤੇ ਜੇ ਵਲ ਪਾ ਕੇ ਆਈਏ ਤੇ ਰਿਸ਼ਤੇਦਾਰੀ ਬੜੀ ਬਣਦੀ
ਜੀ
ਭਾਈ ਨੇ ਮੈਨੂੰ ਕਹਿੰਦਾ ਉਹ ਇੰਨੇ ਚਿਰ ਨੂੰ ਨਾ ਮੈਂ ਕਿਹਾ ਵੀ ਮੈਂ ਤੇ ਚੋ ਕੇ ਵੇਚਣੀ ਆ ਸਿਆਣੇ ਕਹਿੰਦੇ ਹੁੰਦੇ ਆ ਬਈ ਗਾਂ ਮੱਝ ਚੋ ਕੇ ਲਈਏ ਤੇ ਮਗਰੋਂ ਮਿਹਣਾ ਕਿਸੇ ਨੂੰ ਦਈਏ ਨਾ
ਸਹੀ ਗੱਲ
ਇਹਨੇ ਨੂੰ ਚਾਹ ਲਾਇਆ
ਜੀ
ਉਹਦੀ ਘਰ ਵਾਲੀ ਬਿਸਕੁਟ ਲੈ ਆਈ ਬੈਸਕੁਟਾਂ ਕਹਿੰਦੇ ਉਹ ਜੇ ਸਾਡਾ ਚੋਣ ਲਈ ਨੀ ਗਿਆ ਅਸੀਂ ਮੈਂ ਕਹਿੰਦਾ ਬੈਕੁਟ ਬੁਕੁਟ ਖਾਧੇ ਤੇ ਮਗਰੋਂ ਉਹਨੇ ਚੌਲ ਜਿਹਾ ਬਣਾ ਲਿਆ ਖੱਟੇ ਦੇ ਨਾਲ ਅਸੀਂ ਉਹ ਲਾਪਾ ਖਾਣ ਨੂੰ ਅਸੀਂ ਕਹਿਣ ਦਾ ਪਾਓ ਮੌਕਾ ਨੀ ਦਿੱਤਾ ਉਹਨੇ
ਠੀਕ ਹੈ
ਅਸੀਂ ਕਿਹਾ ਵੀ ਮੈਂ ਕਿਹਾ ਮੇਰੇ ਫੇ ਉਹ ਚਰਜੇ ਤੇ ਮੈਂ ਕਿਹਾ ਉਹ ਚੋਣੀ ਆ ਉਹ ਕਹਿੰਦਾ ਅਸੀਂ ਤੇ ਹੁਣ ਟੈਂਪੂ ਦੀ ਲੱਗ ਵੀ ਦਿੱਤੀ ਹੈ
ਰੇਟ ਤੇ ਤੈਅ ਕੀਤਾ ਹੀ ਨਹੀਂ ਰੇਟ ਤੋਂ ਬਿਨਾਂ
ਨਹੀਂ ਰੇਟ ਤੇ ਤੈਅ ਕੀਤਾ ਉਹਨੇ ਰੇਟ ਵੀ ਉਸ ਹਿਸਾਬ ਨਾਲ ਹੀ ਦੱਸਿਆ ਚੋਣ ਦੀ ਲੋੜ ਪਵੇ ਨਾ
ਠੀਕ ਹੈ
ਰੇਟ ਵੀ ਸੁਣਾਇਆ ਸਾਨੂੰ ਸਸਤਾ ਹੀ 2-4 ਹਜ਼ਾਰ ਰੁਪਇਆ ਘੱਟ ਹੀ ਦੱਸਿਆ
ਠੀਕ ਹੈ
ਤੇ ਅਸੀਂ ਜਦੋਂ ਲੱਦੀ ਨੂੰ ਥੋੜਾ ਲਵਾਉਣਾ ਸੀ ਤੇ ਉਹ ਕਹਿੰਦਾ ਵੀ ਲੱਦੀ ਨਾਲ ਹੀ ਵਿੱਚ ਬਹਿ ਜਾਓ ਅਸੀਂ ਤੇ ਭਾਜੀ ਮੈਂ ਗਾਂ ਚ ਬਿਠਾ ਦਾ ਨਾਲ ਤੇ ਮੈਂ ਮੂਹਰੇ ਬਹਿ ਗਿਆ ਅਸੀਂ ਇੱਥੇ ਆ ਕੇ ਲਾਏ ਉਹ ਗਾਂ ਜਾਂ ਤੁਸੀਂ ਟੈਂਪੂ ਹੀ ਉਦਾਂ ਦਾ ਕਰ ਦਿੱਤਾ ਚੱਜ ਦਾ ਤੁਸੀਂ ਟੈਂਪੂ ਕਰੋ ਉਹਦੇ ਏਡਾ ਛੇਕ ਜਿਹਾ ਸੀ ਕਿਤੇ ਉਹਦੀ ਬਾਡੀ ਚ ਓਹਦੀ ਹਿੱਲੀ ਹੋਈ ਸੀ ਪਹਿਲਾਂ ਓਹਦੇ ਚ ਗਾਂ ਦੀ ਲੱਤ ਵਰ ਗਈ।
ਨਹੀਂ ਤੇ ਓਦੋ ਟੈਂਪੂ ਕਿੱਥੇ ਹੁੰਦੇ ਸੀ?
ਨਹੀਂ ਟੈਂਪੂ ਨੀ, ਆ ਛੋਟੇ ਜਿਹੇ ਹਾਥੀ ਆ, ਕਦੋਂ ਹੁਣ ਦੀਆਂ ਗੱਲਾਂ ਕਿਹੜਾ ਚੱਲਦੀਆਂ?
ਅੱਛਾ ਅੱਛਾ, ਮੈਂ ਕਿਤੇ ਵਾਹ ਪੁਰਾਣਾ ਭਾਜੀ, ਵਾਹ ਪੁਰਾਣਾ ਨੀ
ਭਾਜੀ ਤਾਂ ਪੁਰਾਣਾ ਵਾ, ਪਰ ਹਾਂ ਮਸਲਾ ਹੁਣ ਦਾ ਹੀ ਆ।
ਠੀਕ ਹੈ।
ਓਹਦੀ ਗਾਂ ਦੀ ਲੱਤ ਵਰ ਗਈ, ਪਹਿਲਾਂ ਵੀ ਕਿਤੇ ਵਰਦੀ ਆ, ਹੋਗੀ ਭਾਜੀ ਕਿਤੇ ਕੱਢਦਾ ਆਇਆ, ਉਦੋਂ ਭਾਜੀ ਉਤਰ ਗਿਆ ਤੇ ਗਾਂ ਦੀ ਲੱਤ ਵਰ ਗਈ ਤੇ ਉਹ ਹਲੇ ਲੱਤ ਟੁੱਟਣੋਂ ਬਚ ਗਈ। ਮਸਾਂ ਪਤਾ ਨੀ ਕੁਦਰਤੀ ਵਧੀ ਸੀ ਤੇ ਨਹੀਂ ਤੇ ਉਹਨਾਂ ਕਿਹੜਾ ਵਾਪਸ ਕਰ ਲਈ।
ਬਿਲਕੁਲ ਬਿਲਕੁਲ,
ਸਾਨੂੰ ਤਾਂ ਸਗੋਂ ਮਹਿੰਗਾ ਪੈ ਜਾਣਾ ਸੀ ਕੰਮ। ਉਹ ਮੈਂ ਕਿਹਾ ਵੀ ਤੂੰ ਆ, ਉਹ ਕਹਿੰਦਾ ਵੀ ਕਿਰਾਇਆ ਮੈਂ ਥੋੜਾ ਲੈਣਾ ਮੈਂ ਤਾਂ ਇਹ ਮਤਲਬ
ਬਾਡੀ ਬਣਾਈ ਨੀ ਨਵੀਂ
ਬਾਡੀ। ਉਹ ਮੈਂ ਕਿਹਾ ਕਿਰਾਇਆ ਤੇਰਾ ਥੋੜਾ ਵੀ ਤਾਂ ਹੀ ਆ, ਤੇਰੀ ਬਾਡੀ ਹੈ
ਉਹ ਵਧੀਆ ਸੀ, ਡੰਗਰਾਂ ਨੂੰ ਹਵਾ ਲੱਗਦੀ ਜਾਂਦੀ ਹੈ।
ਓਹ ਮੈਂ ਕਿਹਾ ਗੁਰੂਆ ਤੂੰ ਪੈਸੇ ਦੋ ਚਾਰ ਵੱਧ ਲੈ ਕੇ ਤੇ ਪਹਿਲਾਂ ਬਾੜੀ ਬਣਾ ਤੇ ਤੂੰ ਤਾਂ ਸਾਰਾ ਸਮਾਨ, ਤੈਨੂੰ ਤਾਂ ਆਲੂ ਲੱਤ ਤੇ ਤੂੰ ਪਿੱਛੇ ਰੋੜ ਲਿਆਉਣਾ। ਤੇ ਹੁਣ ਜਦੋਂ ਲਵਾਈ ਤੇ ਅਸੀਂ ਤੇਰੀ ਤਾਈ ਉਹ ਲੱਤ ਤੇ ਫਿਰ ਛਿੱਲੀ ਜਾਣੀ
ਸੀ
ਤਾਈ ਤੇਰੀ ਨੂੰ। ਮੈਂ ਕਿਹਾ ਹਲਦੀ ਤੇ ਲੂਣ ਦੇ, ਅਸੀਂ ਕੀ ਕਹਾਂ, ਮੈਂ ਕਿਹਾ ਉਹ ਮੱਛੀ ਬਣਾਉਣ ਲੱਗੇ ਅਸੀਂ ਤੇ ਉਹਦੇ ਲੱਤ ਤੇ ਬਣਾਉਣੀ ਲਾਉਣੇ ਆ ਤੇ ਉਹ ਜਦੋਂ ਆ ਕੇ ਵੇਖਿਆ ਤੇ ਜਦੋਂ ਚੋਣ ਲੱਗੇ ਤੇ ਉਹ ਲੱਤਾਂ ਮਾਰੇ
ਮੇਰਾ
ਓਪਰਾ ਮੰਨਦੀ
ਜੀ।
ਲੈ ਵੀ ਅੱਜ 6-7 ਮਹੀਨੇ ਹੋ ਗਏ ਹਲੇ ਤੱਕ ਓਪਰਾ ਮੰਨੀ
ਸਹੀ ਹੈ।
ਉਹ ਮੈਂ ਕਿਹਾ ਚੰਦ ਮਖੂ ਵਾਲੇ ਤੇਜ ਬੜੇ ਬੰਦੇ,
ਅਸੀਂ ਦੂਜਾ
ਬੇਇੱਜ਼ਤੀ ਕਰੀਏ ਨੇ ਉਹਨੇ। ਇਹਨਾਂ ਤੋਂ ਥੋੜਾ ਜਿਹਾ ਦੂਰ ਸੀ, ਇਹਨਾਂ ਦਾ ਕਿਹੜਾ ਪਿੰਡ ਵਾ?
ਨਹੀਂ ਸਾਡੇ ਤੋਂ ਬਹੁਤ ਦੂਰ ਰਿਹਾ,
ਸਾਡੇ ਤੋਂ ਦੂਰ ਪੈ ਗਿਆ ਨਾ ਉਹ। ਫਿਰ ਫਿਰੋਜ਼ਪੁਰ ਵੱਲ ਨੂੰ ਪੈ ਜਾਂਦਾ ਇੱਦਾਂ ਕਹਿੰਦੇ ਨੇ। ਉਹ ਬਾਅਦ ਦੇ ਵਿੱਚ ਚੋਂਦੀ ਆ ਨਾ ਜਿੱਦਾਂ ਮੱਖੀਆਂ ਲੱਗਦੀਆਂ ਹੁੰਦੀਆਂ, ਲੱਤ ਜੀ ਹਿਲਾਈ ਜਾਉ
ਜੀ,
ਮੈਂ ਇਹ ਨਿਆਣਾ ਪਾਲਵਾਂ ਤੇ ਉਹ ਤਾਂ ਨਾ ਹਿੱਲਣੋਂ ਹਟੇ ਤੇ ਉਹਨੂੰ ਹਿੱਲਣੀ ਇਹਦੀ ਆਦਤ ਵੀ ਆ, ਉਹ ਹਿੱਲੀ ਜਾਊ। ਤੇ ਦੁੱਧ ਜਿਹੜਾ 12 ਕਿਲੋ ਦੱਸਦਾ ਸੀ ਵੀ ਮੈਨੂੰ ਕਹਿੰਦਾ ਰੱਬ ਨੂੰ ਜਾਣ ਦੇਣੀ ਆ, ਪਤਾ ਨੀ ਕਿਹੜੇ ਰੱਬ ਨੂੰ ਦੇਣੀ, ਉਹ ਸਾਡੇ ਹੁੰਦੇ 5 ਕਿਲੋ ਵਧੀ ਗਏ। ਉਹ ਅਸੀਂ ਕਿਹਾ ਵੀ ਖਾਲੀ ਸਾਨੂੰ ਦੱਸਦੇ ਜਿਹੜੀ ਪਾ ਕੇ ਤੇ 12 ਕਿਲੋ ਚ ਆਉਣਾ। ਅਸੀਂ ਤੇ ਮੈਨੂੰ ਬਈਏ ਨੂੰ ਮੈਂ ਕਿਹਾ, ਮੈਂ ਕਿਹਾ ਉਹ ਇੱਕ ਵਾਰੀ ਤਜਰਬਾ ਕਰਕੇ ਵੇਖੀਏ, ਤੂੰ ਪੱਠੇ ਨਾ ਪਾ, ਇਹਨੂੰ ਪਾ ਹੀ ਅੱਜ ਖਾ ਲਾ, ਦੂਸਰੇ ਦਿਨ ਚੋ ਕੇ ਵੇਖਦੇ ਮੈਂ 12 ਦਿੰਦੀ ਕਿ ਨਹੀਂ ਹੁੰਦਾ ਕਿ ਨਹੀਂ। ਜਦੋਂ ਮੁੰਡੇ ਨਾਲ ਨਵਾਂ ਲਈਏ ਤੇ ਮੁੰਡੇ ਮੁੰਡੇ ਤੀਰਾ ਕੇ ਕਹਿੰਦੇ ਵੀ ਸਾਰੀ ਰੇਸ ਦੇ ਕੇ ਦੇਖ ਕੇ ਤੁੰਗ ਤੱਕ।
ਸਹੀ ਗੱਲ ਹੈ।
ਅਸੀਂ ਕਿਹਾ ਵੀ ਏਦਾਂ ਕਰਨੇ, ਅਸੀਂ ਸਾਰੀ ਖਾਲੀ ਪਾਈ, ਵੇਖ ਲਾ ਵੀ ਉਹ ਮੋਕਾ ਲਾਪੀ ਮਾਰਨ, ਮੋਕ ਤਾਂ 12 ਕਿਲੋ ਦੇਤੀ ਤੇ ਦੁੱਧ ਪੇਰੀ ਧੀ ਨੇ ਵੀ 2 ਕਿਲੋ ਵਧਾਇਆ।
2 ਕਿਲੋ
ਮੈਨੂੰ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਜਿੰਨਾ ਗਾਂ ਦਾ ਦੁੱਧ ਹੋਵੇ ਨਾ ਉਦੋਂ ਅੱਧੀ ਖਲ ਪਾਇਓ, ਵੀ ਜੇ 5 ਕਿਲੋ ਦੁੱਧ ਆ ਤੇ 2.5 ਕਿਲੋ ਖਲ ਪਾਓ।
ਠੀਕ ਹੈ
ਠੀਕ ਹੈ ਨਹੀਂ, ਅਸੀਂ ਤੇ ਉਸ ਹਿਸਾਬ ਨਾਲ ਫੇਲ ਹੋਏ ਆ। ਅਸੀਂ ਤੇ ਸਾਰੀ ਜਾਣੀ 5-7 ਉਹਦੇ 10 ਕਿਲੋ ਤਾਂ ਪਾਈ ਹੋਊ ਨਾ ਕਰ ਲੂਗਾ, 10 ਦੇ ਹਿਸਾਬ ਨਾਲ 5 ਕਿਲੋ ਅਸੀਂ ਅੱਧਿਓ ਵੀ ਥੱਲੇ ਡਿੱਗੇ ਆਏ, 5 ਕਿਲੋ ਉਹਨੇ ਫਿਰ ਦੁੱਧ ਦਿੱਤਾ ਤੇ 10 ਕਾਹਨੂੰ ਜ਼ਿਆਦਾ ਪਾਈ ਹੋਊਗੀ ਮੇਰੇ ਹਿਸਾਬ ਨਾਲ।
ਬੋਰੀ ਇੱਕ ਦਿਨ ਤਾਂ ਨੀ ਮਕਾਤੀ
ਬੋਰੀਆਂ ਤੇ ਸਾਡਾ, ਤੂੰ ਪੁੱਛਦਾ ਕੀ ਆ, 10 ਬੋਰੀਆਂ ਅਸੀਂ ਲਿਆਂਦੀਆਂ।
ਅੱਛਾ
10 ਹੀ ਅਸੀਂ ਦਿਨ ਕੱਢੇ ਆ,
ਫਿਰ ਇੱਕ ਦਿਨ ਦੀ 1 ਹੋ ਗਈ।
ਹਾਂ ਉਹ ਮੈਨੂੰ ਕਹਿੰਦਾ ਭਈਆ, ਮੈਂ ਕਿਹਾ ਇੰਨੀ, ਉਹ ਕਹਿੰਦਾ ਮੈਂ ਕਿਹੜਾ ਖਾਣ ਲੱਗ ਪਿਆ ਮੱਝਾਂ ਨੂੰ ਪਾਈ ਆ, ਸਾਡੇ ਹਾਲ ਸਾਲ ਹੋਏ, ਸਾਡੇ 30 ਰੁਪਏ ਜਿਹੜੇ ਮਹੂ ਨਾਲ ਨਾ ਥੋੜੇ ਜਿਹੇ ਔਰੇ ਰਹੇ ਆ।
ਪਤਾ ਨੀ ਹੁਣ ਤੁਸੀਂ ਸੱਦ ਕੇ ਬੇਇੱਜ਼ਤੀ ਕਰ ਰਹੇ ਹੋ, ਸਾਨੂੰ ਮਿਲਣ ਆ ਗਏ ਹੈ ਤੇ ਹੁਣ ਸਾਡੀ ਬੇਇੱਜ਼ਤੀ ਕਰੋ।
ਬਾਅਦ ਚ ਮੈਂ ਭਾਜੀ ਨੂੰ ਪੁੱਛਿਆ, ਕਿਉਂਕਿ ਨਾ ਮਖੂ ਵਾਲੇ ਪਾਸੇ ਨੂੰ ਘੱਟ ਸੀ ਹਵਾ, ਫਿਰੋਜ਼ਪੁਰ ਵਾਲੇ ਪਾਸੇ।
ਠੀਕ ਹੈ, ਤੁਸੀਂ ਗੱਲ ਬਦਲਣੀ ਜਿੰਨੀ ਮਰਜ਼ੀ
ਲਾਗੇ, ਉਹ ਫਿਰੋਜ਼ਪੁਰ ਜ਼ਿਆਦਾ ਲਾਗੇ ਪੈਂਦਾ। ਤੇ ਬਾਕੀ ਇੱਕ ਗੱਲ ਹੋਰ ਵੀ ਆ
ਜੀ,
ਤੇ ਹਰ ਬੰਦਾ ਇੱਕੋ ਜਿਹਾ ਨੀ ਹੁੰਦਾ।
ਬਿਲਕੁਲ,
ਅਸੀਂ ਵੀ ਇਧਰ ਬਾਹਲੇ, ਤੂੰ ਇੱਥੇ ਵੀ ਵੇਖੀ ਕਈ ਬੜੇ, ਤੈਨੂੰ ਚੰਟ ਵੀ ਟੱਕਰ ਤੇ ਆਪਣੇ ਜਦੋਂ ਆਪਣੇ ਆਪ ਨੂੰ ਬੜੇ ਸਾਡੇ ਵਰਗੇ ਕਹਿੰਦੇ ਵੀ ਗੁਰੂ ਗਿਆਨੀ ਵੀ ਬੜੇ ਮਿਲਣੇ, ਸਾਡੇ ਤੋਂ ਬਾਅਦ ਕੋਈ ਗਿਆਨੀ ਕਹਿੰਦੇ ਕੋਈ ਨੀ ਜਾਣਦਾ।
ਸਹੀ ਗੱਲ,
ਇੱਥੇ ਕੋਈ ਮੂਰਖ ਵੀ ਮਿਲ ਗਈ ਦਰਗੇ ਤੈਨੂੰ ਕਈ ਮਿਲ ਜਾਣੇ, ਇਹ ਤੇ ਹਰ ਬੰਦੇ ਇੱਕੋ ਜਿਹਾ ਥੋੜੀ ਹੁੰਦਾ। ਸਾਨੂੰ ਤੇ ਬਸ ਇਹ ਮਾਣ ਆ ਵੀ ਤੁਸੀਂ ਸਾਡੇ ਕੋਲ ਆਏ ਆ। ਤੇ ਅੱਛਾ, ਜੇ ਤੁਹਾਡੇ ਇਲਾਕੇ ਚੋਂ ਲਿਆਂਦੇ ਹੁੰਦੇ ਅਸੀਂ ਗਾਂ ਨਾਲ ਹੀ ਲਗਾਉਂਦੇ।
ਸ਼ੁਕਰ ਕਰੋ ਮੈਂ ਟੈਂਪੂ ਤੇ ਨਹੀਂ ਆਇਆ, ਨਹੀਂ ਤੁਹਾਡਾ ਕੀ ਪਤਾ ਸੀਗਾ, ਤੁਸੀਂ ਸੁੱਖੋ ਨੂੰ ਮਿਲਾਉਣ ਗਿਆ ਟੈਂਪੂ ਤੇ ਲਾ ਦਿੰਦੇ ਭਾਈ ਪਿੱਛੇ
ਯਾਰ। ਉਹਨੇ ਹੁਣ ਅਸੀਂ ਰੱਖ ਲਈ ਆ, ਸਾਡਾ ਪਤਾ ਕੀ ਹੁੰਦਾ ਤਾ, ਅਸੀਂ ਹਿਸਾਬ ਨਾਲ ਨਾ ਇੱਦਾਂ ਹੀ ਜਿਹੜੇ ਜਿਹੜੇ ਪੈਂਤਰਿਆਂ ਚ ਫਸ ਗਏ ਅਸੀਂ ਲਈ, ਇਸੇ ਪੈਂਤਰਿਆਂ ਚ ਅਸੀਂ ਵੇਚ ਦੇਣੀ, ਅਸੀਂ
ਵੀ ਜਾਣ ਦੇਣੀ।
ਅਸੀਂ ਵੀ ਕਹਾਂਗੇ ਅਸੀਂ ਵੀ ਰੱਬ ਨੂੰ ਜਾਣ ਦੇਣੀ ਆ, ਤੁਹਾਨੂੰ ਯਕੀਨ ਨੇ ਉਹਨਾਂ ਨੇ ਸਾਨੂੰ 2-4 ਚੀਜ਼ਾਂ ਖਵਾਈਆਂ, ਅਸੀਂ ਰੈਸਟੋਰੈਂਟ ਚ ਲੈ ਜਾਣੇ, ਮਤਲਬ ਮੌਕਾ ਹੀ ਨਾ ਮਿਲੇ। ਆਇਆ ਜੀ, ਇਹ ਤੇ ਫਿਰ ਮਾੜੀ ਗੱਲ ਆ ਨਾ। ਵੈਸੇ ਗਲਤੀ ਤੇ ਭਾਜੀ ਤੁਹਾਡੀ, ਇਹਨਾਂ ਨੂੰ ਪੁੱਛੋ ਵੀ ਤੁਸੀਂ ਪਹਿਲਾਂ ਦੇਖਦੇ ਨਾ। ਉਹ ਤੈਨੂੰ ਦੱਸੀ ਹੈ ਨਾ, ਜਦੋਂ ਉਹਨਾਂ ਮੌਕਾ ਹੀ ਨੀ ਦਿੱਤਾ ਸਾਨੂੰ।
ਨਹੀਂ ਨਹੀਂ, ਮੌਕਾ ਦਿੱਤਾ ਸੀ, ਹੁਣ ਤਾਇਆ ਚਾਹ ਦਾ ਲਾਲਚੀ ਜ਼ਿਆਦਾ, ਹੁਣ ਚਾਹ ਬਣਾ ਲਈ ਉਹਨਾਂ ਨਾਲ ਬਿਸਕੁਟ ਲੈ ਜਾਂਦੇ,
ਉਹਨਾਂ ਨੇ ਜਰਦਾ ਬਣਾ ਲਿਆ ਮਿੱਠੇ ਚੌਲ ਦਿੱਤਾ। ਸੇਵਾ ਬੜੇ ਕਰਦੇ ਪਏ ਮਹੂਆ।
ਸਹੀ ਗੱਲ ਹੈ, ਸਹੀ ਗੱਲ ਹੈ।
ਭਾਵੇਂ ਤੂੰ ਇਧਰ ਪਾਕਿਸਤਾਨ ਵਾਲੇ ਪਾਸੇ ਨੂੰ ਵੇਖ ਲਾ, ਇਧਰੋਂ ਸੈਣੀ ਵਾਲਾ ਇਧਰੋਂ ਏਰੀਆ, ਜਾਂ ਸਾਡੇ ਸਟੇਟਾਂ ਚੋਂ ਲਾ ਲਾ, ਜਲੰਧਰ ਤੋਂ ਕਪੂਰਥਲਾ ਪੈਂਦਾ, ਇਹਨਾਂ ਚ ਬੜਾ ਫਰਕ ਆ। ਦੂਸਰਿਆਂ ਇਹ ਇਧਰ ਹੁਸ਼ਿਆਰਪੁਰ ਆ ਜਾਂਦਾ, ਇਹ ਵੀ ਏਰੀਏ ਦੇ ਬੜੇ ਫਰਕ ਹੁੰਦੇ। ਹੱਦਾਂ ਸਰਹੱਦਾਂ ਤੇ ਰਹਿਣ ਵਾਲੇ ਬੰਦੇ ਥੋੜੇ ਝਾਂਡੂ, ਇਹ ਪੈਂਦੇ ਫਿਰੋਜ਼ਪੁਰ ਵਾਲੇ ਪਾਸੇ ਤੇ। ਮੈਨੂੰ ਕਹਿੰਦਾ ਸਾਨੂੰ ਸੈਣੀ ਵਾਲਾ ਬਾਰਡਰ ਲਾ ਕੇ ਪੈਂਦਾ, ਮੈਂ ਕਿਹਾ ਇਹਨੂੰ ਫਿਰ ਤੁਸੀਂ ਉਧਰ ਹੀ ਕੱਢ
ਦੇ
ਸਾਡੇ ਪਾਸੇ ਕੱਢ। ਅੱਛਾ ਫੇਰ ਅਸੀਂ ਲੈ ਹੀ ਨੀ, ਦੂਰੋਂ ਆਏ ਆ ਤੇ ਵਾਪਸ ਭੇਜਦੇ ਵੀ ਸਾਡਾ 5-7 ਹਜ਼ਾਰ ਤੇ ਲੱਗਣਾ ਹੀ ਸੀ। ਉਹਨੇ ਕਦੀ ਅਸੀਂ ਗਾਂ ਲਿਆਂਦੀ ਹੈ ਤੇ ਤੂੰ, ਤੁਹਾਨੂੰ ਕਿੰਨੇ ਦੀ ਪਈ? ਗਾਂ 8 ਹਜ਼ਾਰ ਦੀ।
ਬਹੁਤ ਮਹਿੰਗੀ ਲਿਆਂਦੀ ਕਿਤੇ 8 ਹਜ਼ਾਰ ਦੀ। 8 ਹਜ਼ਾਰ ਦੀ ਕੋਈ ਬੱਚੀ ਨੀ ਦਿੰਦਾ ਅੱਜ ਕੱਲ੍ਹ।
8 ਹਜ਼ਾਰ ਦੀ ਲਿਆਂਦੀ, ਫਿਰ 12 ਕਿਲੋ ਕਿੱਥੋਂ ਮਾਰਦੇ? ਆਹ 4 ਹਜ਼ਾਰ ਉਹਨੇ ਲੈਣਾ ਸਾਨੂੰ ਲਿਜਾਣ ਦਾ, ਸਾਨੂੰ ਬਚਿਆ 4, ਅਸੀਂ ਫਿਰ ਰੱਖ ਛੱਡੀਆਂ ਕਿਆ ਇੰਨੇ ਕੁ ਜਿੱਦ ਪੀ ਹੁੰਦੀ
ਨਹੀਂ।
ਫਿਰ 8 ਦੀ ਤੇ ਤਾਇਆ ਫਿਰ ਠੀਕ ਆ, 5 ਕਿਲੋ ਦੁੱਧ ਆਈ ਜਾਂਦੀ। ਇਸੇ ਕਰਕੇ ਅਸੀਂ ਫਿਰ ਮਾੜਾ ਚੰਗਾ ਨੀ ਨਾ ਕਹਿੰਦੇ ਸੀਗਾ, ਮੋਗੇ ਵਾਲੇ ਦਿਲ ਦੇ ਚੰਗੇ, ਪੈਸਾ ਵੀ ਉਸ ਹਿਸਾਬ ਨਾਲ ਲੈਂਦੇ
ਜਿਹੜੇ
ਜੀ। ਹੁਣ ਜਾਂਦੇ ਜਾਂਦੇ ਆਪਾਂ ਗੀਤ ਸੁਣਾਈਏ, ਬਹੁਤ ਧੰਨਵਾਦ ਕਰਨੇ ਗਿੱਲ ਸਾਹਿਬ ਦਾ ਜਿਹੜੇ ਸ਼ਾਮਿਲ ਹੋਏ ਅੱਜ ਚੇਚੇ ਤੌਰ ਤੇ। ਦੇਖੋ ਤਾਜੀ ਇੰਨੀ ਦੂਰ ਆਪਾਂ ਨੂੰ ਮਿਲਣਾ ਹੈ, ਦੇਖੋ ਇਹ ਤੇ ਬਹੁਤ ਹੀ ਪ੍ਰੇਮ ਤੋਂ ਬਿਨਾ ਨੀ। ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਆਪਣੇ ਸਰੋਤੇ ਵੀ ਆਉਂਦੇ ਹੋਣਗੇ, ਉੱਥੋਂ ਹੀ ਮੁੜ ਜਾਂਦੇ ਕਈ ਵਾਰ, ਨਹੀਂ ਵੀ ਆ ਹੁੰਦਾ ਚਲੋ ਮਜਬੂਰੀਆਂ ਵੀ, ਪਰ ਫੇਰ ਵੀ ਬਿਨ ਪ੍ਰੇਮ ਤੋਂ ਬੰਦਾ ਆ ਨਹੀਂ ਸਕਦਾ। ਆਂਢੀ ਗੁਆਂਢੀ ਵੀ ਹੋਵੇ ਨਾ ਕੋਈ, ਤੇ ਤਾਂ ਵੀ ਮਿਲ ਨਹੀਂ ਆ ਹੁੰਦਾ। ਅਗਲਾ ਕਹਿੰਦਾ ਵੀ ਸਾਡੇ ਕੋਲ ਟਾਈਮ ਹੈ ਨਹੀਂ, ਇੱਥੇ ਸਾਡੇ ਕਈ ਕੰਮ 'ਚ ਮਿਲੇ ਆ, ਪਰ ਤੁਸੀਂ ਕਾਫੀ ਟਾਈਮ ਜਿਹੜਾ ਪੈਂਡਾ ਤੈਅ ਕਰਕੇ ਆਏ ਹੋ, ਸਾਡੇ ਲਈ ਤੇ ਬੜੀ ਮਾਣ ਵਾਲੀ ਗੱਲ ਆ। ਦੇਖੋ ਪ੍ਰਦੇਸ਼ ਦੇ ਵਿੱਚ ਤੁਸੀਂ ਠੀਕ ਆ, ਇਹ ਸੁਣਦੇ ਹੋ, ਸਮਾਂ ਸੋਹਣਾ ਬੀਤ ਜਾਂਦਾ, ਜਾਂ ਇੱਕ ਬੰਦੇ ਦਾ ਮਨ ਜਦੋਂ ਲਗਾਤਾਰ ਕੁਛ ਸੁਣੇ, ਇੱਕ ਬੰਦੇ ਦਾ ਸੁਭਾਅ ਵੀ ਰਲ ਜਾਂਦਾ, ਜਾਂ ਜਿਸ ਤਰ੍ਹਾਂ ਕੋਈ ਦਾ ਉਹ ਗੀਤ ਸੁਣਨਾ ਚਾਹੁੰਦਾ ਹੁੰਦਾ ਗੱਲਾਂ ਬਾਤਾਂ, ਉਹਨੂੰ ਉਸ ਤਰੀਕੇ ਦੀਆਂ ਮਿਲਦੀਆਂ ਸੁਣ। ਇਹ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਤੁਸੀਂ ਇੰਨੇ ਸਮੇਂ ਤੋਂ ਸੁਣਦੇ ਵੀ ਹੋ, ਪਿਆਰ ਵੀ ਕਰਦੇ ਹੋ, ਫਿਰ ਇੰਨੇ ਪਿਆਰ ਦੇ ਸਦਕਾ ਤੁਸੀਂ ਮਿਲਣ ਆਏ, ਇਹ ਸਾਡੇ ਲਈ ਕੋਈ ਛੋਟੀ ਜਿਹੀ ਗੱਲ ਨਹੀਂ, ਸਾਡੇ ਲਈ ਇੱਕ ਬਹੁਤ ਵੱਡੀ ਗੱਲ ਆ। ਇਸ ਲਈ ਆਪ ਜੀ ਦਾ ਅਸੀਂ ਧੰਨਵਾਦ ਵੀ ਕਰਨੇ ਆ। ਆਪ ਜੀ ਜਦੋਂ ਆਉਂਦਾ ਕੋਈ ਬੰਦਾ ਤੇ ਉਹ ਦਿਲ ਦੇ ਵਿੱਚ ਜਿਹੜਾ ਚਾਹ ਹੁੰਦਾ ਉਹ ਕਿਸੇ ਤਰੀਕੇ ਨਾਲ ਤੋਲਿਆ ਨਹੀਂ ਜਾ ਸਕਦਾ, ਕਿਉਂਕਿ ਚਾਹ ਨੂੰ ਤੋਲਣ ਦੇ ਲਈ ਕੋਈ ਤਕੜੀ ਨਹੀਂ ਬਣੀ
ਜੀ।
ਇਹ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਕਰਨੇ
ਆ ਜੀ। ਮੈਂ ਤੁਹਾਡਾ ਧੰਨਵਾਦ ਕਰਦਾ, ਸਪੈਸ਼ਲੀ ਵੀਰ ਮਨਦੀਪ ਤੇ ਬਾਈ ਟੀਟੂ ਦਾ, ਕਿ ਤੁਸੀਂ ਸਾਨੂੰ ਮੌਕਾ ਦਿੱਤਾ। ਬਟ ਇਹ ਆ ਕਿ ਤੁਹਾਡਾ ਪਿਆਰ ਪਹਿਲੇ ਦਿਨ ਤੋਂ, ਤੁਸੀਂ ਕਿੱਥੇ ਜੁੜੇ ਹੋ, ਕਿਹਨਾਂ ਨੂੰ ਤੁਸੀਂ ਸੁਣਦੇ ਹੋ, ਠੀਕ ਆ, ਸਾਨੂੰ ਇਹ ਸਾਡੇ ਪਰਿਵਾਰ ਵਰਗਾ ਲੱਗਦਾ ਜਦੋਂ ਅਸੀਂ ਬੈਠੇ ਹੁਣੇ ਇਕੱਲੇ ਉਦਾਸ ਬੈਠੇ ਆ, ਜਾਂ ਕੋਈ ਬਾਈ ਡਰਾਈਵਿੰਗ ਕਰ ਰਿਹਾ, ਕੋਈ ਟੈਕਸੀ ਚਲਾ ਰਿਹਾ, ਜਾਂ ਕੁਝ ਵੀ ਕੰਮ ਕਰ ਰਿਹਾ, ਸਾਨੂੰ ਐਂ ਲੱਗਦਾ ਅਸੀਂ ਨਹੀਂ ਸਭ ਬੈਠੇ ਹਾਂ, ਅਸੀਂ ਆਪਣੇ ਪਰਿਵਾਰ ਚ ਬੈਠੇ ਗੱਲਾਂ ਕਰ ਰਹੇ ਹਾਂ, ਸਾਡੇ ਹੈਡਫੋਨ ਲੱਗਿਆ ਹੋਊਗਾ, ਠੀਕ ਆ, ਸਾਡਾ ਸਫ਼ਰ ਸੋਹਣਾ ਹੋ ਜਾਂਦਾ, ਸਾਡੇ ਘੰਟੇ ਵਧੀਆ ਲੰਘ ਜਾਂਦੇ ਨੇ, ਸਾਨੂੰ ਆਪਣਾਪਨ ਫੀਲ ਹੁੰਦਾ। ਅਸੀਂ ਤੁਹਾਡਾ ਆਪਣੇ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਸਾਨੂੰ ਇੰਨੀਆਂ ਪਿਆਰੀਆਂ, ਇੰਨੀਆਂ ਨੌਲੇਜੇਬਲ ਗੱਲਾਂ ਦੱਸਦੇ ਹੋ, ਤੁਸੀਂ ਸਭ ਨੂੰ ਇੰਨਾ ਪਿਆਰ, ਸਭ ਨੂੰ ਇੰਨਾ ਮਾਣ ਦਿੰਦੇ ਹੋ, ਇਹ ਸਾਡੇ ਲਈ ਸਗੋਂ ਖੁਸ਼ੀ ਦੀ ਗੱਲ ਆ, ਤੇ ਮੈਂ ਆਪਣੇ ਸੁਭਾਗ ਸਮਝਦਾ, ਇਹ ਆਪਣਾ ਧੰਨਵਾਦ ਸਮਝਦਾ ਕਿ ਅਸੀਂ ਤੁਸੀਂ ਸਾਨੂੰ ਅੱਜ ਦਰਸ਼ਨ ਦਿੱਤੇ। ਬੜੀ ਵਧੀਆ ਗੱਲ ਹੈ, ਬੜਾ ਬੜਾ ਵਧੀਆ ਲੱਗਿਆ ਇੱਥੇ ਆ ਕੇ। ਬਾਕੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਂਦੀ ਵਾਰੀ ਸਤਿ ਸ੍ਰੀ ਅਕਾਲ, ਤੇ ਹੁਣ ਆਪਾਂ ਉਮੀਦ ਕਰਦੇ ਹਾਂ ਕਿ ਆਪਾਂ ਮਿਲਾਂਗੇ ਹੁਣ ਬੜੀ ਜਲਦੀ।
ਨਹੀਂ ਜ਼ਰੂਰ ਆਪਾਂ ਤੇ ਮਿਲਦੇ ਰਹਾਂਗੇ, ਕਿਉਂਕਿ ਕਹਿੰਦੇ ਦੂਰੀ ਦਿਲਾਂ ਚੋਂ ਨਾ ਹੋਵੇ, ਬੰਦਾ ਉਦਾਂ ਦੂਰ ਹੋਵੇ ਤੇ ਉਹ ਦੂਰੀ ਦੂਰੀ ਨਹੀਂ ਹੁੰਦੀ, ਕਿਉਂਕਿ ਪ੍ਰਦੇਸ਼ 'ਚ ਬੈਠੇ ਤੁਸੀਂ ਜਦੋਂ ਯਾਦ ਕਰਨੇ ਹੋ ਤਾਂ ਦੂਰੀਆਂ ਖਤਮ ਹੋ ਜਾਂਦੀਆਂ। ਬਹੁਤ ਬਹੁਤ ਸ਼ੁਕਰਾਨਾ ਬਾਕੀ ਸੁਣਨ ਵਾਲੇ ਸਰੋਤਿਆਂ ਦਾ ਵੀ, ਜਿਹਨਾਂ ਨੇ ਸਾਡੇ ਨਾਲ ਇੰਨਾ ਸਮਾਂ ਸੁਣਿਆ, ਗੱਲਾਂ ਬਾਤਾਂ ਵੀ ਸੁਣੀਆਂ ਜੀ ਸਿੰਘ ਜੀ। ਚਲੋ ਆਪਾਂ ਚਲਾਉਂਦੇ ਰਹਿੰਦੇ ਹਾਂ, ਲੋ ਬਤਾ ਜੀ ਜਾਂਦੇ ਜਾਂਦੇ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਬਾਪੂ ਗੀਤ ਗੁਰਵੀਰ ਰੋਮਾਣਾ ਭਾਜੀ ਦੀ ਪਸੰਦ ਦੇ ਆਪਾਂ ਛੱਡ ਕੇ ਜਾ ਰਹੇ ਹਾਂ। ਤੇ ਪਿਆਰੇ ਦੋਸਤੋ ਹੁਣ ਸੋਮਵਾਰ ਨੂੰ ਫਿਰ ਮਿਲਾਂਗੇ ਜੀ, ਆਪਣਾ ਖਿਆਲ ਰੱਖਣਾ, ਰੱਬ ਰੱਖਾ, ਰੱਬ ਹੀ ਰੱਖਾ।
लख चढ़दे होणगे बापू मेरे लिए तेरे मोढे ही बिजनेस क्लास है मेरे लिए तेरे मोढे ही बिजनेस क्लास है
ਸੁਣੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟਸ ਆ ਜਾ ਮੈਕਸੀਕੋ ਚੱਲੀਏ
ਉੱਠ ਜਾ ਕਰੀ ਅਮਰੀਕਾ ਪਹੁੰਚ ਲੈਣ ਦੇ ਤੇਰੀ ਡਾਲਰ ਗਿਣਦੇ ਦੀ ਥੁੱਕ ਮੁੱਕ ਜਾਣੀ ਥੁੱਕ ਜਿੰਨਾ ਕੰਜੂਸ ਬਾਪੂ ਤੂੰ ਲੱਭਣਾ ਬੇਬੇ ਇਹਦਾ ਵਾਸ ਚੱਲਣਾ ਕੁੱਕੜੀਆਂ ਵੀ ਚੋਲੇ
ਆ ਜਾ ਮੈਕਸੀਕੋ ਚੱਲੀਏ ਐਨੀਵੇਅਰ ਨਾਸਰ ਐਂਡ ਜ਼ਾਫਰੀ ਖਾਨ
ਪੰਜਾਬੀ ਚ ਗੱਲ ਕਰ ਲੈ ਭਰਾਵਾ ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ ਤੂੰ ਵੀ ਪੰਜਾਬੀ ਜਿਸ ਹਿਸਾਬ ਨਾਲ ਪੰਜਾਬੀ ਟਕਰਨ ਡੇ ਮੈਨੂੰ ਲੱਗਦਾ ਏਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਲਾ ਗਿਆ
25 ਫਰਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਸੁਣਦੇ ਹੋ ਜੀ ਆਪਾਂ ਅਗਲੇ ਮਹੀਨੇ ਇੰਡੀਆ ਜਾਣਾ ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ
ਉਹ ਮੈਂ ਕੀਤਾ ਸੀ ਪਤਾ ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ ਸਾਰੀਆਂ ਤੇ ਇੱਕੋ ਰੇਟ ਨੇ
friendsflight.com.au ਚੈੱਕ ਕੀਤੀ
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ ਜੀ ਹਾਂ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236 friendsflight.com.au
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ